सुनो भी दोस्तों, भावे बैठे हुए हो जा खड़े हुए हो, घर वाली नाल रसे हुए हो जा फिर बापू नाल लड़े हुए हो, काम ते जा रहे हो जा फिर काम तो घर वापस आ रहे हो, ओ भाई नहा रहे हो के कुछ खा रहे हो, जा फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तों चाहे पिंडा विच बसते हो जा फिर बसते हो विच शहरां
शहरां,
हरमन रेडियो सदा मंगदा तुहाडियां खैरां
खैरां,
ते लो जी हाजरां लेके प्रोग्राम लहरां
लहरां
लहरां, सोमवार तो शुक्रवार तक सवेरे 8 बजे तो लेके 10 बजे तक।
मेरे नैणा विचों वेख के तू गल बुझ लै, सारे उलझे सवालां दे तू हल बुझ लै, तू यो सोच जरा सोच के मैं क्यों नहीं हसया, दुख बोल के जे दस्या ता की दस्या। बिलकुल जी, कुछ दुख एहो जे हुंदे ने जेड़े मानसिक हुंदे ने, कुछ दुख एहो जे हुंदे ने जेड़े शरीरक हुंदे ने, पर मानसिक दुखां दी गल करिए तां गल बहुत घट हुंदी है, सो गल बुझणी भी बड़ी मुश्किल हुंदी है। ते इह समस्या जिहड़ी आ अज दे दौर दी इक वड्डी समस्या बनदी जा रही है, मानसिक दुखां दे घेरे दे विच लुकाई आ रही है मनुखता आ रही है, पर असी समझण दे लई अजे तैयार नहीं कि असी इस गिरफ्त दे विच बजदे जा रहे हां उलझदे जा रहे हां। सो इन्हां दिनां दे विच आस्ट्रेलिया दे विच कुछ इहो जिहियां संस्थावां होंद दे विच आईयां ने जिन्हां ने मैंटल हैल्थ दे उत्ते काम करना शुरू कीता, ते साडे भाईचारे दे विच खास करके भारतीय भाईचारे च पंजाबी भाईचारे दे विच इस समस्या नू नेड़ियों जानण दी कोशिश जिहड़ी आ उह आरंभ कीती होई है। सो साडे नाल अज हरमन रेडियो दे मंच ते ब्रदर्स एंड सिस्टर फाउंडेशन दे मीडिया मैनेजर ते प्रोजेक्ट ऑफिसर, मीडिया मैनेजर नैन्सी लुम्बा जी ते प्रोजेक्ट ऑफिसर प्रभात संगवान जी, ਤੁਸੀਂ ਅੱਜ ਸਾਡੇ ਮੰਚ ਤੇ ਆਏ ਹੋ। ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ।
ਥੈਂਕ ਯੂ ਜੀ, ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਸੱਦਿਆ, ਆਪਣਾ ਟਾਈਮ ਦਿੱਤਾ ਕੀਮਤੀ, ਸੋ ਥੈਂਕ ਯੂ
ਜੀ। ਸੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਜੀ ਕਿ ਬ੍ਰਦਰਸ ਐਂਡ ਸਿਸਟਰਸ ਫਾਊਂਡੇਸ਼ਨ,
ਹਾਂਜੀ,
ਇਹ ਅਸਲ ਦੇ ਵਿੱਚ ਕਿਵੇਂ ਹੋਣ ਚਾਹੀਏ ਤੇ ਕਿਹੋ ਜਿਹੇ ਕੰਮ ਜਿਹੜੇ ਤੁਸੀਂ ਲੈ ਕੇ ਆ ਰਹੇ ਹੋ?
ਬਿਲਕੁਲ, ਬ੍ਰਦਰ ਐਂਡ ਸਿਸਟਰ ਫਾਊਂਡੇਸ਼ਨ ਅਗਰ ਪਹਿਲਾਂ ਆਪਾਂ ਇਹਦੀ ਗੱਲ ਕਰੀਏ, ਇਹ ਇਸਟੈਬਲਿਸ਼ ਕੀਤੀ ਗਈ December 1st 2016 ਚ, ਰਜਿਸਟਰਡ ਫਾਊਂਡੇਸ਼ਨ ਹੈ। ਜਿਹੜਾ ਮੇਨ ਫੋਕਸ ਹੈ ਫਾਊਂਡੇਸ਼ਨ ਦਾ, ਇਟਸ ਅਬਾਊਟ ਲਾਈਕ ਫਾਈਂਡਿੰਗ ਓਪਰਚੁਨਿਟੀਜ਼ ਟੂ ਅਸਿਸਟ ਐਂਡ ਪ੍ਰੋਵਾਈਡ ਸਰਵਿਸਿਜ਼ ਟੂ ਆਰ ਯੂਥ, ਜਿਹੜੀ ਕਿ ਡਿਸਐਡਵਾਂਟੇਜ ਯੂਥ ਹੈ ਸਾਡੇ ਆਪਣੇ, ਜਿੱਦਾਂ ਬ੍ਰਦਰ ਐਂਡ ਸਿਸਟਰ ਆਪਣੇ ਭੈਣਾਂ ਭਰਾਵਾਂ ਦੇ ਲਈ, ਸਪੈਸ਼ਲੀ ਦ ਵਨਸ ਦੈਟ ਆਰ ਲਿਵਿੰਗ ਇਨ ਮੈਲਬਰਨ ਐਟ ਦ ਮੋਮੈਂਟ, ਦੇ ਵਾਂਟ ਪ੍ਰੋਬੇਬਲੀ ਬੈਟਰ ਲਾਈਫ
ਜੀ।
ਤੇ ਜਿਹੜੀ ਟੀਮ ਹੈ, ਟੀਮ ਏਦਾਂ ਨਹੀਂ ਹੈ ਕਿ ਇੱਕੋ ਹੀ ਸਾਈਡ ਤੇ ਜਾਂ ਵੈਸਟ ਜਾਂ ਈਸਟ, ਸਾਡੇ ਟੀਮ ਮੈਂਬਰਸ ਨੇ ਵੈਸਟ, ਈਸਟ, ਨੌਰਥ, ਸਾਊਥ, ਸਾਰੇ ਪਾਸੇ ਨੇ। ਸੋ ਆਈ ਥਿੰਕ ਆਮ ਪ੍ਰਾਊਡ ਟੂ ਸੇ ਕਿ ਜਿਹੜੀ ਬ੍ਰਦਰ ਐਂਡ ਸਿਸਟਰ ਫਾਊਂਡੇਸ਼ਨ ਆ, ਇਟਸ ਨੋਟ ਲਾਈਕ ਸਪੈਸੀਫਾਈਡ ਇਨ ਵਨ ਏਰੀਆ, ਸੋ ਵੀ ਟਾਰਗੇਟਿੰਗ ਐਨੀ ਇੰਡੀਅਨ ਕਮਿਊਨਿਟੀ ਇਸ਼ੂਜ, ਸਪੈਸ਼ਲੀ ਯੂਥ ਇਸ਼ੂਜ ਅਰਾਊਂਡ ਵਿਕਟੋਰੀਆ। ਸੋ ਇਹ ਫਾਊਂਡੇਸ਼ਨ ਹੈ, ਬ੍ਰਦਰ ਐਂਡ ਸਿਸਟਰ ਫਾਊਂਡੇਸ਼ਨ, ਐਂਡ ਦੈਟਸ ਦ ਕਾਈਂਡ ਆਫ ਵਰਕ ਵੀ ਆਰ ਡੂਇੰਗ
ਜੀ।
ਹਾਂਜੀ,
ਸੋ ਨੈਨਸੀ ਜੀ, ਜਿਵੇਂ ਮੈਂ
ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਹਰਮਨ ਰੇਡੀਓ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਦਲਜੀਤ ਸਿੰਘ ਬਿਸਵਿੰਦ ਤੋਂ ਤੁਹਾਡੇ ਨਾਲ ਹਾਜ਼ਰ ਹੋ ਚੁੱਕਿਆ ਹਾਂ ਜੀ, ਤੇ ਤੁਸੀਂ ਥੋੜਾ ਜਿਹਾ ਦੇਖਿਆ ਵੀ ਹੋਣਾ ਵੀ ਪਹਿਲਾਂ ਇੰਟਰਵਿਊ ਚੱਲ ਰਹੀ ਸੀ, ਥੋੜਾ ਜਿਹਾ ਲੇਟ ਹੋ ਗਿਆ ਸੀ ਮੈਂ, ਪਰ ਫਿਰ ਵੀ ਆਪਾਂ ਜਿਹੜੀ ਇਹ ਇੰਟਰਵਿਊ ਆ ਫਿਰ ਬਕਾਇਦਾ ਆਪਾਂ ਸੁਣਾਂਗੇ, ਜਿਹੜੀ ਕਿ ਅਮਨਦੀਪ ਭੈਣ ਜੀ ਹੁਣਾਂ ਨੇ ਰਿਕਾਰਡ ਕੀਤੀ ਆ ਤੇ ਪ੍ਰੋਗਰਾਮ ਦੇ ਲਾਸਟ ਦੇ ਵਿੱਚ, ਇਸ ਕਰਕੇ ਤੁਸੀਂ ਵੇਟ ਕਰੋ ਉਹਦੇ ਲਈ। ਤੇ ਆਪਾਂ ਪ੍ਰੋਗਰਾਮ ਜਿਹੜਾ ਬਕਾਇਦਾ ਸ਼ੁਰੂ ਕਰਦੇ ਹਾਂ, ਤੇ ਅੱਜ 13 ਵਿਸਾਖ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈਗਾ ਆ, ਤੇ ਜੇ ਆਪਾਂ ਬਿਕਰਮੀ ਸੰਮਤ ਦੀ ਗੱਲ ਕਰੀਏ 2075 ਅੱਜ ਹੋ ਚੁੱਕੀ ਆ, ਤਰੀਕ ਦੀ ਗੱਲ ਕਰੀਏ ਤਾਂ 26 ਅਪ੍ਰੈਲ 2018 ਤੇ ਵੀਰਵਾਰ ਦਾ ਦਿਨ ਆ, ਤੇ ਬ੍ਰਿਸਬੇਨ ਦੇ ਵਿੱਚ, ਸੇਨੀ ਦੇ ਵਿੱਚ ਤੇ ਮੈਲਬੋਰਨ ਦੇ ਵਿੱਚ 8:06 ਦਾ ਸਮਾਂ ਹੋ ਚੁੱਕਾ, ਤੇ ਆਸ ਇਹ ਕਰਦੇ ਹਾਂ ਕਿ ਤੁਹਾਡਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਆ, ਤੇ ਤੁਸੀਂ ਇੰਜੋਏ ਕਰ ਰਹੇ ਹੋਣੇ ਆ ਕੰਮ ਦੇ ਉੱਤੇ, ਸਾਡੀਆਂ ਸਿਹਤਾਂ ਜਿਹੜੀਆਂ ਆ ਉਹ ਵੀ ਤੰਦਰੁਸਤੀ ਦੇ ਨਾਲ ਲਵਲੇਜ਼ ਹੋਣੀਆਂ ਆ ਇਸੇ ਆਸ ਦੇ ਨਾਲ। ਤੇ ਅੱਜ ਦੋਸਤੋ ਅਜੇਪਾਲ ਜੀ ਹੁਣੀ ਵੀ ਆਪਣੇ ਨਾਲ ਜੁੜਨਗੇ ਇਸ ਪ੍ਰੋਗਰਾਮ ਦੇ ਵਿੱਚ, ਤੇ ਕੋਸ਼ਿਸ਼ ਕਰਾਂਗੇ, ਕੁਲਜੀਤ ਖੋਸਾ ਸਾਹਿਬ ਵੀ ਕਹਿ ਰਹੇ ਸੀ ਕਿ ਆਉਣਾ ਉਹਨਾਂ ਨੇ ਵੀ, ਤੇ ਆਪਾਂ ਅੱਜ ਖਬਰਾਂ ਦੇ ਉੱਤੇ ਵੀ ਜਿੱਥੇ ਤਬਸਰਾ ਕਰਨਾ ਆ ਨਾਲ ਦੀ ਨਾਲ ਇੱਧਰ ਉੱਧਰਲੀਆਂ ਗੱਲਾਂ, ਤੇ ਅਜੇਪਾਲ ਜੀ ਆਉਣਗੇ ਸਿਹਤ ਦੇ ਮੁਤਲਕ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਆ ਉਹ ਹੋਏਗੀ ਇਸ ਪ੍ਰੋਗਰਾਮ ਦੇ ਵਿੱਚ। ਇਹਦੋਂ ਇਲਾਵਾ ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦਾ ਆ ਤੇ ਤੁਸੀਂ ਉਹ ਵੀ ਸੁਣ ਸਕਦੇ ਆ। ਜੇ ਤੁਸੀਂ ਫਰਮਾਇਸ਼ ਕੋਈ ਕਰਨੀ ਹੈ ਕਿਸੇ ਗੀਤ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਉਸ ਦੇ ਬਾਬਤ ਸਾਨੂੰ ਦੱਸ ਸਕਦੇ ਆ ਤੇ ਆਪਾਂ ਉਹ ਵੀ ਤੁਹਾਨੂੰ ਜਿਹੜਾ ਆ ਸੁਣਾਵਾਂਗੇ। ਤੇ ਅਜੇਪਾਲ ਜੀ ਹੁਣੇ ਵੀ ਆਪਣੇ ਨਾਲ ਕੁਛ ਦੇਰ ਤੱਕ ਜੁੜਨਗੇ ਤੇ ਪਰ ਪਹਿਲਾਂ ਆਪਾਂ ਗਾਣਾ ਇੱਕ ਸੁਣਦੇ ਹਾਂ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਬਕਾਇਦਾ ਜਿਹੜਾ ਰਾਬਤਾ ਆ ਉਹ ਆਪਾਂ ਕਾਇਮ ਕਰਦੇ ਹਾਂ। ਇੱਦਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਜਦੋਂ ਜਦੋਂ ਵੀ ਬਣੇ ਰੇ ਬੋਲੇ ਤਾਂ ਮੈਨੂੰ ਤੇਰੇ ਸੋਹੇ ਮੇਰੇ ਸਜਣਾ ਮੈਂ ਆਸੀਆਂ ਪਾਣੀਆਂ ਪਿਆ ਜਾ ਦਿਲ ਜਾਣੀਆਂ ਜਦੋਂ ਜਦੋਂ ਵੀ ਜਦੋਂ ਜਦੋਂ ਵੀ ਬਣੇ ਰੇ ਬੋਲੇ ਤਾਂ
ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਆ ਤੁਹਾਨੂੰ ਦੇ ਦਈਏ ਤੇ ਅੱਜ ਮੌਸਮ ਜਿਹੜਾ ਆ ਖਾਸ ਤੌਰ ਤੇ ਬ੍ਰਿਸਬੇਨ ਦੇ ਵਿੱਚ ਅੱਜ ਵੈਸੇ ਸਾਫ਼ ਰਹੇਗਾ। ਇਸ ਵੇਲੇ 21.4 ਡਿਗਰੀ ਟੈਂਪਰੇਚਰ ਹੈਗਾ ਤੇ ਅੱਜ ਮੈਕਸੀਮਮ 28 ਡਿਗਰੀ ਤੱਕ ਜਾਣਾ। ਬਹੁਤ ਵਧੀਆ ਮੌਸਮ ਜਿਹੜਾ ਆ ਬ੍ਰਿਸਬੇਨ ਦੇ ਵਿੱਚ ਬਣਿਆ ਹੋਇਆ ਆ ਕੁਛ ਵੀਕ ਤੋਂ। ਸਿਡਨੀ ਦੇ ਵਿੱਚ ਇਸ ਵੇਲੇ 18 ਡਿਗਰੀ ਟੈਂਪਰੇਚਰ ਹੈਗਾ ਆ ਤੇ ਮੈਕਸੀਮਮ 24 ਡਿਗਰੀ ਤੱਕ ਅੱਜ ਜਾਏਗਾ। ਮੈਲਬੋਰਨ ਦੇ ਵਿੱਚ ਠੰਡਾ ਹੈਗਾ ਥੋੜਾ ਜਿਹਾ, 14.2 ਡਿਗਰੀ ਇਸ ਵੇਲੇ ਹੈਗਾ ਆ ਤੇ ਨਾਲ ਮੈਕਸੀਮਮ ਅੱਜ 18 ਡਿਗਰੀ ਤੱਕ ਜਾਣ ਦਾ ਅੰਦਾਜ਼ਾ ਹੈਗਾ ਆ ਤੇ ਬੱਦਲਵਾਈ ਵੈਸੇ ਹੋਈ ਰਹੇਗੀ। ਪਰਥ ਦੇ ਵਿੱਚ 11.1 ਡਿਗਰੀ ਤੇ ਮੈਕਸੀਮਮ 26 ਡਿਗਰੀ ਤੱਕ ਤੇ ਬੱਦਲਵਾਈ ਦੇ ਨਾਲ ਰਹੇਗਾ ਮੌਸਮ ਅੱਜ। ਐਡੀਲੇਡ ਦੇ ਵਿੱਚ 13.1 ਡਿਗਰੀ ਇਸ ਵੇਲੇ ਟੈਂਪਰੇਚਰ ਹੈਗਾ ਆ ਤੇ ਅੱਜ 21 ਡਿਗਰੀ ਤੱਕ ਬੱਦਲਵਾਈ ਰਹੇਗੀ। ਹੋਬਾਰਟ ਦੇ ਵਿੱਚ 12.7 ਡਿਗਰੀ ਟੈਂਪਰੇਚਰ ਤੇ ਮੈਕਸੀਮਮ 16 ਡਿਗਰੀ ਤੱਕ ਜਾਣਾ, ਬੱਦਲਵਾਈ ਉੱਥੇ ਵੀ ਬਣੇਗੀ। ਤੇ ਕੈਨਬਰਾ ਦੇ ਵਿੱਚ ਬਹੁਤ ਠੰਡ ਆ, 9.6 ਡਿਗਰੀ ਇਸ ਵੇਲੇ ਟੈਂਪਰੇਚਰ ਹੈਗਾ ਆ ਤੇ ਅੱਜ ਦੁਪਹਿਰ ਤੱਕ ਮੈਕਸੀਮਮ 24 ਡਿਗਰੀ ਤੱਕ ਚਲੇ ਜਾਏਗਾ ਤੇ ਮੋਸਟਲੀ ਅੱਜ ਸਨੀ ਡੇ ਉੱਥੇ ਹੈਗਾ। ਤੇ ਡਾਰਬਨ ਦੇ ਵਿੱਚ 23.6 ਡਿਗਰੀ ਟੈਂਪਰੇਚਰ ਆ ਤੇ ਅੱਜ ਥੋੜਾ ਜਿਹਾ ਗਰਮ ਰਹਿਣਾ ਆ, ਮੈਕਸੀਮਮ 34 ਡਿਗਰੀ ਤੱਕ ਇਹ ਜਿਹੜਾ ਟੈਂਪਰੇਚਰ ਆ ਜਾਏਗਾ। ਇਸ ਕਰਕੇ ਪੂਰੇ ਆਸਟ੍ਰੇਲੀਆ ਦੇ ਵਿੱਚ ਮੀਂਹ ਦੇ ਅੱਜ ਅਸਾਰ ਬਹੁਤ ਘੱਟ ਹੈਗੇ ਆ ਤੇ ਇਹ ਕੁਛ ਮੌਸਮ ਦੇ ਬਾਰੇ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਤੇ ਹੁਣ ਆਪਾਂ ਥੋੜੀ ਜਿਹੀਆਂ ਨਿਊਜ਼ ਸਾਂਝੀਆਂ ਕਰ ਲਈਏ ਜਿੱਥੇ ਆਪਾਂ ਰਹਿ ਰਹੇ ਹਾਂ ਆਸਟ੍ਰੇਲੀਆ ਦੀਆਂ, ਤੇ ਆਸਟ੍ਰੇਲੀਆ ਦੀਆਂ ਕੀ ਹੋ ਰਿਹਾ ਉਹਦੇ ਬਾਰੇ ਆਪਾਂ ਕੁਛ ਗੱਲਾਂ ਜਿਹੜੀਆਂ ਕਰਦੇ ਹਾਂ। ਕੁਈਨਸਲੈਂਡ ਪੁਲਿਸ ਨੇ ਚਾਰਜ ਕੀਤਾ ਆ 5 ਲੋਕਾਂ ਨੂੰ ਜਿਹੜੇ ਕਿ ਰੋਬਰੀ ਦੇ ਵਿੱਚ ਤੇ ਸੈਕਸੁਅਲ ਅਸੋਲਟ ਦੇ ਵਿੱਚ ਇਨਵੋਲਵ ਹੈਗੇ ਆ। ਤੇ ਮੰਗਲਵਾਰ ਦੀ ਅੱਧੀ ਰਾਤ ਨੂੰ ਇੱਕ ਆਦਮੀ ਤੇ ਇੱਕ ਔਰਤ ਜਦੋਂ ਜਾ ਰਹੇ ਸੀ ਪੱਬ ਤੋਂ, ਤੇ ਉਸ ਤੋਂ ਬਾਅਦ ਕਿਸੇ ਕਾਰ ਦੇ ਵਿੱਚ ਲੋਕ ਜਾ ਰਹੇ ਸੀ ਤੇ ਉਹਨਾਂ ਨੇ ਆਪਣੇ ਵਹੀਕਲ ਦੇ ਵਿੱਚੋਂ ਨਿਕਲ ਕੇ ਉਹਨਾਂ ਨੂੰ ਚੇਸ ਕੀਤਾ ਆ ਤੇ ਜਿਹੜਾ ਬੰਦਾ ਸੀ ਉਹ ਤਾਂ ਉਸ ਤੋਂ ਭੱਜ ਗਿਆ, ਵੈਸੇ ਇੰਜਰਡ ਨਹੀਂ ਹੋਇਆ। ਤੇ ਔਰਤ ਨੂੰ ਜਿਹੜੀਆਂ ਕੁਛ ਸੱਟਾਂ ਵੀ ਲੱਗੀਆਂ ਆ, ਸੈਕਸੁਅਲ ਅਸੋਲਟ ਵੀ ਕੀਤਾ ਤੇ ਪੁਲਿਸ ਨੇ ਇਹ ਦੱਸਿਆ ਆ। ਤੇ ਉਸ ਤੋਂ ਬਾਅਦ ਜਿਹੜੀ ਔਰਤ ਆ ਉਹਦਾ ਹੈਂਡ ਬੈਗ ਵੀ ਉਹਨਾਂ ਨੇ ਖੋਹ ਲਿਆ ਤੇ ਉਸ ਤੋਂ ਬਾਅਦ ਸੀਨ ਤੋਂ ਭੱਜੇ ਆ। ਪਰ ਫਿਰ ਵੀ ਪੁਲਿਸ ਨੇ ਜਿਹੜੀ ਗ੍ਰਿਫਤਾਰੀਆਂ ਕੁਛ ਕੀਤੀਆਂ ਆ, ਕੁਈਨਸਲੈਂਡ ਪੁਲਿਸ ਨੇ ਇਹ ਕਨਫਰਮ ਕਰ ਦਿੱਤਾ ਆ, ਦੋ ਬੰਦੇ ਜਿਹੜੇ ਆ ਚਾਰਜ ਕੀਤੇ ਆ 18 ਤੇ 19 ਸਾਲ ਦੇ ਇਸ ਜੁਰਮ ਦੇ ਅਧੀਨ ਦੇ ਵਿੱਚ, ਤੇ ਉਹਨਾਂ ਨੂੰ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਆ। ਤੇ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਤੇ ਮੈਲਬੋਰਨ ਦੇ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਆ ਜਦੋਂ ਕੈਰਾ ਬੰਦੇ ਦੁਆਰਾ ਉਹਨੂੰ ਕ੍ਰਸ਼ ਕਰ ਦਿੱਤਾ ਗਿਆ। ਤੇ ਆਦਮੀ ਜਿਹੜਾ ਕਿ ਲਗਭਗ 60 ਸਾਲ ਦੀ ਉਮਰ ਦਾ ਸੀਗਾ ਤੇ ਉਹਨਾਂ ਦੀ ਮੌਤ ਹੋਈ ਆ ਕੈਨਮ ਡਾਊਨਸ ਏਰੀਏ ਦੇ ਵਿੱਚ ਆਪਣੇ ਘਰ ਦੇ ਵਿੱਚ, ਜਦੋਂ ਕਿ ਇੱਕ ਕੈਰਾਵੈਨ ਜਿਹੜੀ ਆ ਉਹਦੇ ਉੱਤੇ ਡਿੱਗ ਪਈ। ਇਹ ਜਿਹੜੀ ਘਟਨਾ ਕੱਲ ਕੋਈ ਸ਼ਾਮੀ 4 ਵਜੇ ਦੀ ਹੈਗੀ ਆ ਤੇ ਐਮਰਜੈਂਸੀ ਸਰਵਿਸ ਵੈਸੇ ਉੱਥੇ ਸੀਨ ਦੇ ਉੱਤੇ ਪਹੁੰਚ ਗਈਆਂ ਸੀਗੀਆਂ, ਪਰ ਉਸ ਆਦਮੀ ਦੀ ਘਟਨਾ ਸਥਲ ਦੇ ਉੱਤੇ ਜਿਹੜੀ ਮੌਤ ਆ ਉਹ ਹੋ ਗਈ ਸੀ। 65 ਦੇ ਕਰੀਬ ਜਿਹੜੇ ਬੰਦੇ ਆ ਚਾਰਜ ਕੀਤੇ ਗਏ ਆ ਤੇ 3 ਜਿਹੜੇ ਹੋਸਪਿਟਲ ਵੀ ਲੈ ਕੇ ਗਏ ਆ। ਇੱਕ ਡਾਂਸ ਪਾਰਟੀ ਜਿਹੜੀ ਕਿ ਸਿਡਨੀ ਓਲੰਪਿਕ ਪਾਰਕ ਦੇ ਵਿੱਚ ਹੋ ਰਹੀ ਸੀ ਕੱਲ ਰਾਤ, ਤੇ ਉਹਦੇ ਵਿੱਚ ਇਹ ਮੰਨਿਆ ਜਾ ਰਿਹਾ ਆ ਕਿ ਇਹਨਾਂ ਨੇ ਕੁਛ ਜਿਹੜੀ ਡਰੱਗ ਆ ਉਹਨਾਂ ਨੇ ਲਈ ਆ ਤੇ ਉਹਦੇ ਬਾਰੇ ਜਿਹੜੀ ਛਾਣਬੀਨ ਆ ਪੁਲਿਸ ਜਿਹੜੀ ਆ ਕਰ ਰਹੀ ਆ। ਖੈਰ ਇਹ ਕੁਛ ਆਪਾਂ ਓਪੀ ਓਪੀ ਜੀ ਝਾਤ ਜਿਹੜੀ ਆ ਇੱਥੇ ਦੀਆਂ ਆਸਟ੍ਰੇਲੀਆ ਦੀਆਂ ਨਿਊਜ਼ ਦੇ ਉੱਤੇ ਆਪਾਂ ਮਾਰੀਆਂ ਸੀਗੀਆਂ। ਤੇ ਤੁਸੀਂ ਵੀ ਦੋਸਤੋ ਜੇ ਚਾਹੋ ਤਾਂ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਆ ਕਾਇਮ ਕਰ ਸਕਦੇ ਹਾਂ। ਕੋਈ ਵੀ ਸੁਝਾਅ ਹੋਵੇ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ, ਤੁਸੀਂ ਸਾਡੇ ਨਾਲ ਜਿਹੜੀ ਆ ਸਾਂਝੀ ਕਰ ਸਕਦੇ ਹਾਂ। ਤੇ ਭਾਰਤ ਦੇ ਵਿੱਚ ਉੱਥੇ ਕਾਫੀ ਗਰਮੀ ਜਿਹੜੀ ਆ ਵਧਣੀ ਸ਼ੁਰੂ ਹੋ ਗਈ ਆ ਤੇ ਤੁਸੀਂ ਵੀ ਜਾਣਦੇ ਹੋਵੋਗੇ ਕਿ ਹੁਣ ਕਟਾਈ ਦਾ ਜਿਹੜਾ ਕੰਮ ਆ ਲਗਭਗ ਸਮਾਪਤੀ ਦੇ ਵੱਲ ਆ ਤੇ ਲੋਕ ਜਿਹੜੇ ਹੁਣ ਵੈਸੇ ਤੂੜੀ ਤੰਦ ਸਾਂਭਣ ਲੱਗ ਪਏ ਆ, ਤੂੜੀ ਤੰਦ ਸਾਂਭਣ ਉਹ ਸਾਂਭਣ ਦੀ ਜਿਹੜੀ ਰੁੱਤ ਆ ਕਾਫੀ ਬਣੀ ਹੋਈ ਆ, ਪਰ ਗਰਮੀ ਜਿਹੜੀ ਆ ਲਗਾਤਾਰ ਕਾਫੀ ਵੱਧ ਰਹੀ ਆ। ਤੇ ਇਸ ਮੁੱਦੇ ਦੇ ਉੱਤੇ ਕਾਫੀ ਜਿਹੜੇ ਗੰਭੀਰ ਚੁਣੌਤੀਆਂ ਵੀ ਆਉਣ ਦੀ ਸੰਭਾਵਨਾ ਹੈਗੀ ਆ, ਕਿਉਂਕਿ ਗਰਮੀ ਦਾ ਜਿਹੜਾ ਲੋਡ ਆ ਕਾਫੀ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ, ਕਿਉਂਕਿ ਦਰਖਤਾਂ ਦੀ ਲਗਾਤਾਰ ਕਟਾਈ ਜਿਹੜੀ ਆ ਉਹ ਹੋ ਰਹੀ ਆ। ਇਸ ਬਾਰੇ ਵੀ ਜਿਹੜਾ ਸਾਡਾ ਸਮਾਜ ਆ ਉਹਦੇ ਨੂੰ ਥੋੜੇ ਧਿਆਨ ਦੇਣ ਦੀ ਲੋੜ ਹੈਗੀ ਆ। ਖੈਰ ਆਪਣੇ ਮੈਸੇਜ ਆਪਣੇ ਵੀਰ ਜੁੜ ਵੀ ਚੁੱਕੇ ਆ। ਸਭ ਤੋਂ ਪਹਿਲਾਂ ਜਗਤਾਰ ਗੱਲ ਹੈ ਢੁੱਡੀ ਕੇ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਮੈਸੇਜ ਜਿਹੜਾ ਭੇਜਿਆ ਉਹ ਕਹਿੰਦੇ ਆ ਕਿ ਆਉਣ ਵਾਲੇ ਕੱਲ ਨੂੰ ਵਧੀਆ ਬਣਾਉਣ ਦੀ ਜੁਗਤ, ਅੱਜ ਵਧੀਆ ਕਰਨ ਦੀ ਕੋਸ਼ਿਸ਼ ਕਰੋ। ਸ਼ੁਭ ਸਵੇਰ ਦੋਸਤੋ, ਢੁੱਡੀ ਕੇ ਸਾਹਿਬ ਆਪਣੇ ਨਾਲ ਜੁੜੇ ਆ ਤੇ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਵਧੀਆ ਤੁਸੀਂ ਇਹ ਮੈਸੇਜ ਦਿੱਤਾ ਬਈ ਜੋ ਜਿਹੜਾ ਕੱਲ ਦਾ ਕੰਮ ਆ ਉਹ ਅੱਜ ਕਰੋ, ਅੱਜ ਕਰਨ ਦੀ ਕੋਸ਼ਿਸ਼ ਕਰੋ ਤਾਂ ਹੀ ਜਿਹੜਾ ਕੱਲ ਆ ਉਹ ਵਧੀਆ ਤਰੀਕੇ ਦੇ ਨਾਲ ਹੋ ਸਕਦਾ ਆ। ਅੱਗੇ ਆਪਣੇ ਨਾਲ ਹਰੀਸ਼ ਅਰੋੜਾ ਜੀ ਆਪਣੇ ਨਾਲ ਜੁੜੇ ਆ ਲਿਵਰਪੂਲ ਨਿਊ ਸਾਊਥ ਵੇਲਸ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਲਾਮ ਨਮਸਤੇ ਸਾਰੇ ਰੇਡੀਓ ਪਰਿਵਾਰ ਨੂੰ ਵੀ ਕਿਹਾ। ਉਹ ਕਹਿੰਦੇ ਵੀ ਸਿਡਨੀ ਦੇ ਵਿੱਚ ਨੌਰਥ ਸਾਈਡ ਤਾਂ ਬਹੁਤ ਧੁੰਦ ਅੱਜ ਪਈ ਹੋਈ ਆ ਤੇ ਵੈਲਕਮ ਕਰ ਰਹੇ ਆ ਸਰਦੀ ਰੁੱਤ ਦਾ ਅੱਜ ਤੋਂ। ਅੱਛਾ ਜੀ, ਠੀਕ ਹੈ ਹਰੀਸ਼ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਸਰਦੀ ਰੁੱਤ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਵੈਸੇ ਸਿਡਨੀ ਦੇ ਵਿੱਚ ਇਸ ਵਾਰ ਥੋੜੀ ਜਿਹੀ ਠੰਡ ਸਾਨੂੰ ਵੀ ਲੱਗਾ ਹੋਣਾ ਵੀ ਲੇਟ ਚੱਲ ਰਹੀ ਆ, ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਕਾਫੀ ਠੰਡ ਜਿਹੜੀ ਆ ਹੋ ਚੁੱਕੀ ਹੁੰਦੀ ਆ ਤੇ ਚਲੋ ਖੈਰ ਧੁੰਦ ਵੀ ਪਈ ਆ ਕਿਉਂਕਿ ਧੁੰਦ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਆਸਟ੍ਰੇਲੀਆ ਦੇ ਵਿੱਚ ਪਰ ਜਦੋਂ ਵੀ ਕਿਤੇ ਪੈਂਦੀ ਆ ਕਿਉਂਕਿ ਬ੍ਰਿਸਬੇਨ ਦੇ ਵਿੱਚ ਤਾਂ ਬਹੁਤ ਹੀ ਕਿਤੇ ਘੱਟ ਕਿਤੇ ਕੰਟਰੀ ਸਾਈਡ ਜਦੋਂ ਸ਼ਹਿਰ ਤੋਂ ਕਿਤੇ ਬਾਹਰ ਕਿਤੇ ਨਿਕਲੋ ਉਹ ਵੀ ਸਵੇਰੇ ਸਵੇਰੇ ਮਾੜੀ ਮੋਟੀ ਜਿਹੜੀ ਹੁੰਦੀ ਆ ਪਰ ਜਦੋਂ ਵੀ ਧੁੰਦ ਪੈਂਦੀ ਆ ਤੇ ਫੀਲਿੰਗ ਆਪਾਂ ਨੂੰ ਜਿਹੜੀ ਇੰਡੀਆ ਦੀ ਜ਼ਰੂਰ ਦਵਾ ਦਿੰਦੀ ਆ ਹਨਾ ਕਿਉਂਕਿ ਮੌਸਮ ਜਿਹੜਾ ਆ ਬ੍ਰਿਸਬੇਨ ਦੇ ਵਿੱਚ ਵੀ ਜਦੋਂ ਕਣਕਾਂ ਦੀ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਜਿੱਦਾਂ ਦਾ ਉੱਥੇ ਮੌਸਮ ਚੱਲਦਾ ਕਈ ਵਾਰੀ ਇੱਥੇ ਗਰਮੀ ਏਦਾਂ ਪਈ ਹੁੰਦੀ ਆ ਤੇ ਬਿਲਕੁਲ ਉੱਦਾਂ ਦੀ ਜਿਹੜੀ ਖੁਸ਼ਬੂ ਆ ਹਵਾ ਦੇ ਵਿੱਚ ਹੁੰਦੀ ਆ ਤੇ ਉਹ ਜਿਹੜੀ ਖੁਸ਼ਬੂ ਜਿਹੜੀ ਅੱਜ ਧੁੰਦ ਦੇ ਵਿੱਚ ਤੁਸੀਂ ਵੀ ਮਾਣਦੇ ਹੋਣੇ ਆ ਤੇ ਕਿਉਂਕਿ ਬਚਪਨ ਆਪਣਾ ਯਾਦ ਆ ਜਾਂਦਾ ਆਪਾਂ ਵੀ ਧੁੰਦ ਦੇਖਦੇ ਹੁੰਦੇ ਸੀ ਆਪਣੇ ਨਾਲ ਜੋਗਿੰਦਰ ਸਿੰਘ ਸੋਹੀ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਤੇ ਚਲੋ ਧੁੱਪ ਛਾਂ ਦੀ ਆਪਾਂ ਵੀ ਗੱਲ ਕਰਦੇ ਸੀ ਤੇ ਉਹਨਾਂ ਨੇ ਮੈਸੇਜ ਇੱਦਾਂ ਦਾ ਹੀ ਭੇਜਿਆ ਉਹ ਕਹਿੰਦੇ ਬਈ ਨਾ ਅਸੀਂ ਮੰਗਦੇ ਧੁੱਪ ਵੇ ਰੱਬਾ ਨਾ ਹੀ ਮੰਗਦੇ ਸ਼ਾਮਾਂ ਨੂੰ ਇੱਕ ਬਾਪ ਨੂੰ ਕੁਝ ਨਾ ਹੋਵੇ ਦੂਜਾ ਸੁਖੀ ਰੱਖੀ ਸਦਾ ਮਾਵਾਂ ਨੂੰ ਕਿਆ ਬਾਤ ਆ ਜੀ ਬਹੁਤ ਵਧੀਆ ਤੁਸੀਂ ਜਿਹੜੀ ਲਾਈਨ ਇਹ ਭੇਜੀ ਆ ਨਾ ਅਸੀਂ ਮੰਗਦੇ ਧੁੱਪ ਵੇ ਰੱਬਾ ਨਾ ਹੀ ਮੰਗਦੇ ਸ਼ਾਮਾਂ ਨੂੰ ਇੱਕ ਬਾਪ ਨੂੰ ਕੁਝ ਨਾ ਹੋਵੇ ਦੂਜਾ ਸੁਖੀ ਰੱਖੀ ਸਦਾ ਮਾਵਾਂ ਨੂੰ ਤੇ ਬਹੁਤ ਵਧੀਆ ਜਿਹੜਾ ਤੁਸੀਂ ਮੈਸੇਜ ਜਿਹੜਾ ਭੇਜਿਆ ਇਹ ਵੀ ਹੈਗਾ ਆ ਵੀ ਸਾਡੀ ਸੋਸਾਇਟੀ ਦੇ ਵਿੱਚ ਮਾਵਾਂ ਨੂੰ ਵੈਸੇ ਤਰਜੀਹ ਦੇਣੀ ਵੀ ਚਾਹੀਦੀ ਆ ਬਹੁਤ ਵੱਡਾ ਉਹਨਾਂ ਦੀ ਦੇਣ ਆ ਪਰ ਬਾਪ ਨੂੰ ਜਿਹੜਾ ਇਗਨੋਰ ਜਿਹੜਾ ਕਰ ਦਿੱਤਾ ਜਾਂਦਾ ਆ ਨਾ ਤੇ ਵੈਸੇ ਇਹ ਵੀ ਹੁਣ ਵਿਸ਼ਾ ਜਿਹੜਾ ਉੱਠਣਾ ਸ਼ੁਰੂ ਹੋ ਗਿਆ ਆ ਵੀ ਬਾਪ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਂਦਾ ਆ ਉਹ ਵੀ ਇੱਕ ਬੜੀ ਦਲੇਰੀ ਦਾ ਕੰਮ ਆ ਹਨਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਬਾਪੂ ਬਾਪੂ ਕਹਿੰਦੇ ਸੀ ਬੜਾ ਸੁਖੀ ਰਹਿੰਦੇ ਸੀ ਬਾਪੂ ਬਾਪੂ ਕਹਾਇਆ ਤਾਂ ਬੜਾ ਦੁੱਖ ਪਾਇਆ ਖੈਰ ਕਿਉਂਕਿ ਬਾਪੂ ਦੇ ਸਿਰ ਦੇ ਉੱਤੇ ਐਸ਼ਾਂ ਜਿਹੜੀਆਂ ਹੋ ਜਾਂਦੀਆਂ ਆ ਤੇ ਖੈਰ ਦੋਸਤੋ ਆਪਾਂ ਇੱਕ ਬ੍ਰੇਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਆਪਾਂ ਕੁਛ ਗੱਲਾਂ ਬਾਤਾਂ ਜਿਹੜੀਆਂ ਹੋਰ ਕਰਦੇ ਹਾਂ ਸਿਹਤ ਦੇ ਮੁਤਾਲਿਕ ਥੋੜੀ ਜਿਹੀ ਗੱਲ ਕਰਾਂਗੇ ਤੇ ਉਦੋਂ ਬਾਅਦ ਦੇ ਵਿੱਚ ਤੇਰਾ ਪਾਜੇ ਪਾਲ ਜੀ ਉਹਨਾਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਖੈਰ ਜੁੜਦੇ ਹਾਂ ਜੀ ਲਹਿਰਾ ਪ੍ਰੋਗਰਾਮ ਦੇ ਵਿੱਚ ਹਰਮ ਰੇਡੀਓ ਇੱਡੇ ਸੁਣਦੇ ਰਹੋ
ਅੰਬਿਦਾ ਕਰ ਸਾਡੇ ਲਗਨੀ ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ ਕੀ ਉਸਦਾ ਕਹਿਣਾ ਨੀ ਵਿਹੜੇ ਦਾ ਗਹਿਣਾ ਨੀ ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ ਇਹ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ ਬੂਟੇ ਥੱਲੇ ਜੇ ਮੈਂ ਚਰਖੀ ਡਾਨੀਆਂ ਤੇ ਜੀ ਪਰ ਚਾਉਣ ਨੂੰ ਦੋ ਤੰਦਾਂ ਪਾਨੀਆਂ ਕੋਇਲ ਦੀਆਂ ਕੂਕਾਂ ਨੀ ਮਾਰਨ ਬੰਦੂਕਾਂ ਨੀ ਕੀੜੇ ਨੂੰ ਪੰਨਾ ਮੈਂ ਚਰਖੀ ਨੂੰ ਕੂਕਾਂ ਨੀ ਫਿਰ ਡਰਦੀ ਪਾਪੋ ਤੋਂ ਲੈ ਬਾਹਾਂ ਕਸੀਦਾ ਜੇ ਯਾਦਾਂ ਵਿੱਚ ਡੁੱਬੀਦਾ ਦਿਲ ਕਿਧਰੇ ਜੁੜ ਜਾਵੇ ਤੇ ਸੂਈ ਕਸੀਦੇ ਦੀ ਪੋਟੇ ਵਿੱਚ ਫੁੜ ਜਾਵੇ ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਨੇ ਬਹਿ ਜਾਵਾਂ ਚੀਚੀ ਤਰ ਠੋਡੀ ਤੇ ਵੈਣਾ ਵਿੱਚ ਬਹਿ ਜਾਵਾਂ ਸੁੱਖਾਂ ਦੀਆਂ ਕੜੀਆਂ ਨੀ ਮੇਲਾਂ ਦੀਆਂ ਕੜੀਆਂ ਨੀ ਖੀਰਾਂ ਤੇ ਪੂੜੇ ਨੀ ਸਾਵਣ ਦੀਆਂ ਚੜੀਆਂ ਨੀ ਸੋਨੇ ਦੇ ਤਰਲੇ ਨੀ ਤੇ ਮੇਰੀਆਂ ਅੜੀਆਂ ਤੇ ਆ ਜਾਵਣ ਲੋੜਾ ਹੀ ਪਾ ਜਾਵਣ ਕਿਹਾ ਦਿਹਾੜਾ ਸੀ ਉਹ ਭਾਗਾਂ ਵਾਲਾ ਸੀ ਉਹ ਕਰਮਾਂ ਵਾਲਾ ਸੀ ਜਿਸ ਸ਼ੁਭ ਦਿਹਾੜੇ ਨੀ ਕਰ ਮੇਰਾ ਲਾੜਾ ਸੀ ਮੈਂ ਨਾਤੀ ਤੋਤੀ ਨੀ ਮੈਂ ਵਾਲ ਵਧਾਏ ਨੀ ਮੈਂ ਕਜਲਾ ਪਾਇਆ ਨੀ ਮੈਂ ਗਹਿਣੇ ਲਾਏ ਨੀ ਕੁੜੀ ਮੈਂ ਹੀਰੇ ਲਿਸ਼ਕਾਏ ਨੀ ਲਾ ਲਾ ਕੇ ਪਿੰਦੀਆਂ ਮੈਂ ਕਈ ਫੰਦ ਬਣਾਏ ਨੀ ਜਾਂ ਹਾਰ ਸ਼ਿੰਗਾਰਾਂ ਤੋਂ ਮੈਂ ਵਿਹਲੀ ਹੋਈ ਨੀ ਆ ਅੰਬੀ ਥੱਲੇ ਮੈਂ ਫਿਰ ਪੂਣੀ ਛੋਹੀ ਨੀ ਉਹ ਚੰਦ ਪਿਆਰਾ ਵੀ ਆ ਬੈਠਾ ਸਾਵਣੀ ਅੰਬੀ ਦੀ ਛਾਵਣੀ ਉਹ ਮੇਰੀਆਂ ਪ੍ਰੀਤਾਂ ਦਾ ਸੋਹਣਾ ਵਣਜਾਰਾ ਨੀ ਕਿਸੇ ਪਰਦੇਸਾਂ ਦੇ ਲਾਮਾਂ ਦੀਆਂ ਗੱਲਾਂ ਨੀ ਓਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੀ ਵੈਰੀ ਦੇ ਹੱਲੇ ਨੀ ਸੋਹਣੇ ਦੀਆਂ ਠੱਲਾਂ ਨੀ ਉਹ ਦੱਸੀ ਜਾਵੇ ਤੇ ਮੈਂ ਪਰਾਂ ਹੁੰਗਾਰਾ ਨੀ ਗੱਲਾਂ ਕਰਦੇ ਨੂੰ ਪੱਤਿਆਂ ਦੀ ਖੜ ਖੜ ਨੇ ਬੱਦਲਾਂ ਦੀ ਸ਼ੁਕਰ ਨੇ ਵੰਗਾਂ ਦੀ ਛਣ ਛਣ ਨੇ ਕਰਫੀ ਦੀ ਕੁਕਰ ਨੇ ਟੱਪਿਆਂ ਦੀ ਲੋਰੀ ਨੇ ਕੋਇਲ ਦੀ ਕੁਕਰ ਨੇ ਮੰਜੇ ਤੇ ਪਾ ਦਿੱਤਾ ਤੇ ਕੂਕ ਸੁਲਾ ਦਿੱਤਾ ਸੁੱਤਾ ਮਾਹੀਨੀ ਚਰਖੀ ਦੀ ਚਰਮਖ ਤੋਂ ਮੈਂ ਕਾਲਖ ਲਾਹੀਨੀ ਜਾਂ ਸੁੱਤੇ ਸੋਹਣੇ ਦੇ ਮੱਥੇ ਤੇ ਲਾਈਨੀ ਮੈਂ ਖੁੱਲ ਕੇ ਹੱਸੀਨੀ ਮੈਂ ਤਾੜੀ ਲਾਈਨੀ ਮੈਂ ਦੋਰੀ ਹੋ ਗਈ ਨੀ ਮੈਂ ਚੋਰੀ ਹੋ ਗਈ ਨੀ ਉਹ ਉੱਠ ਖਲੋਇਆ ਨੀ ਘਬਰਾਇਆ ਹੋਇਆ ਨੀ ਉਹ ਬਿਟ ਬਿਟ ਤੱਕੇ ਨੀ ਮੈਂ ਖਿੜ ਖਿੜ ਹੱਸਾਂ ਨੀ ਉਹ ਮੁੜ ਮੁੜ ਪੁੱਛੇ ਨੀ ਮੈਂ ਗਈ ਤੱਕ ਸ਼ੀਸ਼ਾ ਚਰਖੀ ਦਾ ਉਸ ਪੂਰੀ ਪਾਈ ਨੀ ਮੈਂ ਚੁੰਗੀ ਲਾਈ ਨੀ ਉਹ ਪਿੱਛੇ ਭੱਜਾ ਨੀ ਮੈਂ ਦਿਆਨਾ ਡਾਹੀ ਨੀ ਉਸ ਮਾਣ ਜਵਾਨੀ ਦਾ ਮੈਂ ਹੱਠ ਜਨਾਨੀ ਦਾ ਮੈਂ ਅੱਗੇ ਅੱਗੇ ਨੀ ਉਹ ਪਿੱਛੇ ਪਿੱਛੇ ਨੀ ਮੰਜੀ ਦੇ ਗਿਰਦੇ ਨੀ ਅੰਬੀ ਦੇ ਗਿਰਦੇ ਨੀ ਨੱਸਦੇ ਵੀ ਜਾਈਏ ਨੀ ਹੱਸਦੇ ਵੀ ਜਾਈਏ ਨੀ ਉਹਦੀ ਚਾਦਰ ਖੜਕੇ ਨੀ ਮੇਰੀ ਕੋਠੀ ਤੜਕੇ ਨੀ ਉਹਦੀ ਜੁੱਤੀ ਚੀਕੇ ਨੀ ਮੇਰੀ ਚਾਂਜਰ ਛਣਕੇ ਨੀ ਉਹਦੀ ਪਗੜੀ ਟਹਿ ਪੈਨੀ ਮੇਰੀ ਚੁੰਨੀ ਲੈ ਪੈਨੀ ਜਾਂ ਹੱਪ ਕੇ ਰਹਿ ਗਏ ਨੀ ਚੁੱਪ ਕਰਕੇ ਬਹਿ ਗਏ ਨੀ ਉਹ ਕਿਹਾ ਤੇ ਹਾਰਾ ਸੀ ਆਗਾਂ ਵਾਲਾ ਸੀ ਉਹ ਕਰਮਾਂ ਵਾਲਾ ਸੀ ਜਿਸ ਸ਼ੁਭ ਦੇ ਹਾੜੇ ਨੀ ਕਰ ਮੇਰਾ ਲਾੜਾ ਸੀ ਅੱਜ ਖਾਣ ਹਵਾਵਾਂ ਨੀ ਅੱਜ ਸਾੜਨ ਛਾਵਾਂ ਨੀ ਕਰ ਖਾਣ ਸਦਾਵਾਂ ਨੀ ਅੰਬੀ ਕਟਵਾਵਾਂ ਨੀ ਤੋਬਾ ਮੈਂ ਫੁੱਲੀ ਨੀ ਹਾੜਾ ਮੈਂ ਫੁੱਲੀ ਨੀ ਜੇ ਅੰਬੀ ਕੱਟਾਂਗੀ ਚੜ ਕਿਸ ਦੇ ਉੱਤੇ ਰਾ ਟੋਲੇ ਦਾ ਤੱਕਾਂਗੀ ਇੱਕ ਬੂਟਾ ਅੰਬੀ ਦਾ ਕਰ ਸਾਡੇ ਲੱਗਾ ਨੀ ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ ਕੀ ਉਸਦਾ ਕਹਿਣਾ ਨੀ ਵਿਹੜੇ ਦਾ ਗਹਿਣਾ ਨੀ ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ ਤੇ ਮੈਨੂੰ ਵੱਢਦਾ ਏ ਤੇ ਖੱਟਾ ਲੱਗਦਾ ਏ
ਦੋਸਤੋ ਆਪਣੇ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਪਈ ਹੈ ਤੇ ਮੈਂ ਦਲਜੀਤ ਸਿੰਘ ਬਿਸਲੇ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਤੇ ਵੈਸੇ ਤਾਂ ਆਪਣੇ ਨਾਲ ਬੈਂਸ ਸਾਹਿਬ ਅੱਜ ਜੁੜਨੇ ਆ ਅਜੇ ਪਾਲ ਜੀ ਉਹਨਾਂ ਦੇ ਉੱਤੇ ਵੀ ਉਹਨਾਂ ਨਾਲ ਆਪਾਂ ਗੱਲ ਕਰਨੀ ਆ। ਲਾਸਟ ਟਾਈਮ ਆਪਣੇ ਸ਼ਰਮਾ ਜੀ ਹੋਣਾ ਨੇ ਵੀ ਇੱਕ ਸਵਾਲ ਰੱਖਿਆ ਸੀ ਉਹਨਾਂ ਦੇ ਲਈ ਕਿ ਮੱਸੇ ਜਿਹੜੇ ਹੋ ਜਾਂਦੇ ਆ ਤੇ ਉਹਦਾ ਇਲਾਜ ਜਿਹੜਾ ਆ ਉਹਦੇ ਬਾਰੇ ਕੋਈ ਜਿਹੜਾ ਇਲਾਜ ਜ਼ਰੂਰ ਦੱਸਣ, ਸ਼ਾਇਦ ਅੱਜ ਉਹਦੇ ਲਈ ਵੀ ਉਹ ਰੈਸਪੀ ਆਪਣੀ ਲੈ ਕੇ ਆਉਣਗੇ। ਤੇ ਆਪਾਂ ਅੱਜ ਗੱਲ ਕਰਾਂਗੇ ਵਿਟਾਮਿਨ ਬੀ ਸਿਕਸ ਦੀ ਘਾਟ ਜਦੋਂ ਹੋ ਜਾਂਦੀ ਆ, ਤੇ ਦੋਸਤੋ ਇਹ ਮੈਂ ਲੱਛਣ ਥੋੜੇ ਜਿਹਾ ਦੱਸੂਗੇ, ਜੇ ਤੁਹਾਨੂੰ ਇੱਦਾਂ ਦੇ ਲੱਛਣ ਕੋਈ ਹੈਗੇ ਆ ਤਾਂ ਡਾਕਟਰ ਕੋਲ ਜਾਓ ਤੇ ਤੁਸੀਂ ਆਪਣਾ ਬਲੱਡ ਟੈਸਟ ਕਰਾਓ ਤੇ ਇਹਦੀ ਦਵਾਈ ਲਓ। ਜਿਹੜਾ ਸਰੀਰ ਆ ਇਹਨੂੰ ਤੁਹਾਨੂੰ ਪਤਾ ਹੀ ਆ ਵੀ ਤੰਦਰੁਸਤ ਰੱਖਣ ਦੇ ਲਈ ਕੁਛ ਵਿਟਾਮਿਨ ਤੇ ਪੌਸ਼ਟਿਕ ਤੱਤਾਂ ਦੀ ਵੈਸੇ ਤਾਂ ਬਹੁਤ ਜ਼ਰੂਰਤ ਹੁੰਦੀ ਆ, ਤੇ ਆਪਾਂ ਖਾਂਦੇ ਪੀਂਦੇ ਤਾਂ ਵੈਸੇ ਰੋਜ਼ ਹੀ ਆ ਸਵੇਰੇ ਦੁਪਹਿਰੇ ਸ਼ਾਮ, ਪਰ ਕਈ ਵਾਰੀ ਕੀ ਹੁੰਦਾ ਕਿ ਖਾਣ ਪੀਣ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਜਿਹੜੀ ਆ ਹੋ ਜਾਂਦੀ, ਕਿਉਂਕਿ ਭੋਜਨ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਤੱਤ ਹੁੰਦੇ ਆ, ਕਿਸੇ ਦੇ ਵਿੱਚ ਕਾਰਬੋਹਾਈਡਰੇਟ ਹੁੰਦਾ, ਕਿਸੇ ਚ ਪ੍ਰੋਟੀਨ ਹੁੰਦੇ, ਕਿਸੇ ਦੇ ਵਿੱਚ ਚਰਬੀ ਹੁੰਦੀ ਆ, ਪਰ ਕਿਸੇ ਤਰੀਕੇ ਦੇ ਨਾਲ ਉਹ ਜਿਹੜੀ ਘਾਟ ਰਹਿ ਜਾਂਦੀ ਆ ਉਹਦੇ ਨਾਲ ਸਰੀਰਕ ਜਿਹੜੀਆਂ ਸਮੱਸਿਆਵਾਂ ਉਹ ਆਉਣ ਲੱਗ ਜਾਂਦੀਆਂ ਆ। ਤੇ ਆਪਾਂ ਜਿਹੜੇ ਸਰੀਰ ਦੇ ਵਿੱਚ ਜੇ ਵਿਟਾਮਿਨ ਦੀ ਘਾਟ ਹੋਵੇ ਤਾਂ ਆਪਾਂ ਥੋੜੀਆਂ ਲੱਛਣ ਦਿਖਾਈ ਦਿੰਦੇ ਜਿਹੜੇ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ, ਕਿਉਂਕਿ ਜੇ ਤੁਸੀਂ ਇਹਨਾਂ ਲੱਛਣਾਂ ਨੂੰ ਇਗਨੋਰ ਕਰਦੇ ਆ ਤੇ ਦਿਲ ਦੀਆਂ ਬਿਮਾਰੀਆਂ ਤੇ ਕਿਡਨੀ ਰੋਗ ਜਿਹੜੇ ਲੱਗਣ ਦੀਆਂ ਕਾਫੀ ਇੱਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਤੁਸੀਂ ਕਰਨਾ ਪੈਣਾ ਤੁਹਾਨੂੰ। ਲੱਛਣ ਹੈਗਾ ਜੀ ਥਕਾਵਟ ਤੇ ਸੁਸਤੀ, ਜੇ ਤੁਹਾਨੂੰ ਬਹੁਤ ਜ਼ਿਆਦਾ ਸੁਸਤੀ ਪੈਂਦੀ ਆ ਇਹ ਵਿਟਾਮਿਨ ਬੀ ਸਿਕਸ ਦੀ ਘਾਟ ਹੋਣ ਦੇ ਉੱਤੇ ਹੈਗੀ ਆ। ਜੇ ਤੁਸੀਂ ਥੋੜਾ ਜਿਹਾ ਕੰਮ ਕਰਦੇ ਆ ਤੇ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਹੈ, ਤੁਸੀਂ ਇਹ ਮਹਿਸੂਸ ਕਿਤੇ ਕਰਿਓ ਕਿ ਕਈ ਵਾਰੀ ਕੀ ਹੁੰਦਾ ਕਿ ਸਾਰਾ ਦਿਨ ਆਪਾਂ ਨੂੰ ਛੁੱਟੀ ਹੁੰਦੀ, ਆਪਾਂ ਕੁਛ ਨੀ ਕਰਦੇ ਹੁੰਦੇ, ਪਰ ਫੇਰ ਵੀ ਸਰੀਰ ਜਿਹੜਾ ਆ ਟੁੱਟਾ ਟੁੱਟਾ ਜਿਹਾ ਰਹਿੰਦਾ ਹਨਾ, ਆਪਾਂ ਨੂੰ ਇਹ ਲੱਗਦਾ ਰਹਿੰਦਾ ਵੀ ਵੈਸੇ ਹੀ ਆਪਾਂ ਪਏ ਆ ਜਾਂ ਇਸ ਕਰਕੇ ਲੱਗਦਾ ਆ, ਪਰ ਉਹ ਇਸ ਕਾਰਨ ਹੁੰਦਾ ਕਿਉਂਕਿ ਵਿਟਾਮਿਨ ਬੀ ਸਿਕਸ ਦੀ ਜਿਹੜੀ ਘਾਟ ਆ ਉਹ ਹੋ ਜਾਂਦੀ ਆ। ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਆ ਅਚਾਨਕ, ਜਾਣੀ ਅਚਾਨਕ ਹੀ ਵਾਲ ਜਿਹੜੇ ਝੜਨ ਲੱਗ ਜਾਂਦੇ ਆ, ਉਹ ਵੀ ਤੁਸੀਂ ਉਹਦਾ ਟੈਸਟ ਜ਼ਰੂਰ ਕਰਾਓ। ਤੇ ਜੇ ਮੂੰਹ ਦੇ ਉੱਤੇ ਜਾਂ ਜੀਭ ਦੇ ਉੱਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਸੋਜ ਆ ਜਾਵੇ ਤੇ ਜਾਂ ਜੀਭ ਦੇ ਉੱਤੇ ਦਰਦ ਹੋਣਾ ਸ਼ੁਰੂ ਹੋ ਜਾਵੇ ਤਾਂ ਫੇਰ ਇਹ ਜਿਹੜਾ ਵਿਟਾਮਿਨ ਬੀ ਦੀ ਜਿਹੜੀ ਘਾਟ ਆ ਉਹ ਹੋ ਚੁੱਕੀ ਆ। ਤੁਸੀਂ ਵੈਸੇ ਕੈਪਸੂਲ ਵੀ ਲੈ ਸਕਦੇ ਵਿਟਾਮਿਨ ਬੀ ਕੰਪਲੈਕਸ ਦੇ, ਪਰ ਫੇਰ ਵੀ ਤੁਸੀਂ ਡਾਕਟਰ ਦੇ ਕੋਲੋਂ ਜਿਹੜਾ ਚੈੱਕ ਆ ਉਹ ਤੁਸੀਂ ਜ਼ਰੂਰ ਜਿਹੜਾ ਕਰਾਇਓ ਤਾਂ ਕਿ ਜਿਹੜੀ ਆਪਣੀ ਸਿਹਤ ਆ ਉਹ ਤੰਦਰੁਸਤ ਜਿਹੜੀ ਆ ਰਹਿ ਸਕੇ। ਤੇ ਆਪਣੇ ਨਾਲ ਜਗਤਾਰ ਜੋਹਲ ਜੀ ਹੁਣੀ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਹਾਜ਼ਰੀ ਲਾ ਲਵੋ ਭਾਈ ਜੀ, ਹਾਜ਼ਰੀ ਤੁਹਾਡੀ ਕਬੂਲ ਆ ਦੋਸਤੋ, ਤੁਸੀਂ ਪਹੁੰਚੇ ਆ ਪ੍ਰੋਗਰਾਮ ਦੇ ਵਿੱਚ, ਸਾਡਾ ਬਹੁਤ ਬਹੁਤ ਧੰਨਵਾਦ ਆ। ਜਿੰਨੇ ਵੀ ਸਾਡੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਆ ਤੇ ਧੰਨਵਾਦ ਕਰਦੇ ਆ, ਤੇ ਆਪਣੇ ਨਾਲ ਸੁਖਜਿੰਦਰ ਸਿੰਘ ਹੁਣੀ ਵੀ ਜੁੜੇ ਆ ਤੇ ਉਹਨਾਂ ਨੇ ਗਾਣਾ ਕਾਫੀ ਪਸੰਦ ਕੀਤਾ, ਕਹਿੰਦੇ ਵੀ ਦੇਖ ਲਓ ਕਿੱਦਾਂ ਗੱਲਾਂ ਜੋੜ ਜੋੜ ਕੇ ਲਿਆਂਦੀਆਂ ਆ। ਬਿਲਕੁਲ ਜੀ, ਇਹ ਜਿਹੜੀਆਂ ਗੱਲਾਂ ਆ ਸ਼ਾਇਦ ਉਹ ਪੁਰਾਣੇ ਗੀਤਾਂ ਦੇ ਵਿੱਚ ਰਹਿ ਗਈਆਂ ਆ, ਤੇ ਹੁਣ ਤਾਂ ਜਿੱਦਾਂ ਕਹਿ ਲਓ ਬਈ ਜਦੋਂ ਕਿਤੇ ਗਾਣੇ ਜਿਹੜੇ ਨਵੇਂ ਆਉਂਦੇ ਵੀ ਹੈਗੇ, ਵੈਸੇ ਤਾਂ ਇਹ ਵੀ ਹੁੰਦਾ ਕਿ ਆਪਣਾ ਜਿਹੜਾ ਸਮਾਜ ਆ ਆਪਣਾ ਸੱਭਿਆਚਾਰ ਉਹਦੇ ਵਿੱਚ ਲਗਾਤਾਰ ਪਰਿਵਰਤਨ ਜਿਹੜੇ ਆਉਂਦੇ ਰਹੇ ਆ ਤੇ ਆਉਂਦੇ ਰਹਿਣਗੇ। ਇਹ ਜਦੋਂ ਆਪਾਂ ਜੇ ਮੰਨੀਏ ਤਾਂ ਆਪਣੇ ਜਦੋਂ ਪੁਰਾਣੇ ਦਿਨ ਹੁੰਦੇ ਸੀ ਜਾਂ ਬਚਪਨ ਹੁੰਦਾ ਸੀ ਜਾਂ ਸਟਾਰਟਿੰਗ ਹੁੰਦੀ ਸੀ, ਉਸ ਵੇਲੇ ਵੀ ਪਰਿਵਰਤਨ ਜਿਹੜਾ ਲਗਾਤਾਰ ਚੱਲ ਰਿਹਾ ਸੀ, ਉਸ ਵੇਲੇ ਵੀ ਆਪਣੇ ਬਿਓਰੋ ਕਹਿੰਦੇ ਸੀ ਵੀ ਸੱਭਿਆਚਾਰ ਖਰਾਬ ਹੋਈ ਜਾਂਦਾ, ਪਰ ਇਹ ਸੱਭਿਆਚਾਰ ਦਾ ਗੁਣ ਹੀ ਇਹ ਆ ਕਿ ਇਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਨਵੀਆਂ ਆਉਂਦੀਆਂ ਵੀ ਆ ਤੇ ਕੁਛ ਪੁਰਾਣੀਆਂ ਜਿਹੜੀਆਂ ਉਹ ਚੱਲੇ ਵੀ ਜਾਂਦੀਆਂ, ਪਰ ਇਹ ਜਿਹੜਾ ਸਾਡਾ ਸੱਭਿਆਚਾਰ ਸਾਡੇ ਕੋਲ ਅਨਮੋਲ ਗਹਿਣਾ ਆ, ਗੀਤ ਸੰਗੀਤ ਦੇ ਰੂਪ ਦੇ ਵਿੱਚ ਸਾਡੇ ਕੋਲ ਰਿਕਾਰਡਡ ਚੀਜ਼ਾਂ ਹੈਗੀਆਂ। ਜੇ ਤੋਂ ਅਸੀਂ ਅੰਦਾਜ਼ਾ ਲਾਉਂਦੇ ਆ ਵੀ ਕਿ ਇਸ ਬਹੁਤ ਅਮੀਰ ਜਦੋਂ ਸੱਭਿਆਚਾਰ ਦੀ ਆਪਾਂ ਗੱਲ ਕਰਦੇ ਆ, ਦੇਖੋ ਸ਼ਬਦਾਂ ਦੀ ਅਮੀਰੀ ਦੇਖੋ ਤੁਸੀਂ ਗੀਤਾਂ ਦੇ ਵਿੱਚ, ਇਹਨੂੰ ਹੀ ਅਮੀਰ ਸੱਭਿਆਚਾਰ ਕਿਹਾ ਜਾਂਦਾ। ਹੋਰ ਇਹ ਨੀ ਹੁੰਦਾ ਕਿ ਸੱਭਿਆਚਾਰ ਵੀ ਉਸ ਵੇਲੇ ਪੈਸੇ ਬਹੁਤ ਹੁੰਦੇ ਸੀ ਜਾਂ ਕਿਸੇ ਤਰੀਕੇ ਦੇ ਨਾਲ, ਅਸਲ ਦੇ ਵਿੱਚ ਅਮੀਰੀ ਜਿਹੜੀ ਉਸ ਵੇਲੇ ਦੇਖੋ ਇਹ ਗੀਤ ਦੇ ਵਿੱਚ ਕਾਫੀ ਅਮੀਰੀ ਜਿਹੜੀ ਸ਼ਬਦਾਂ ਦੀ ਜੁੜੀ ਹੋਈ ਆ। ਤੇ ਆਪਣੇ ਨਾਲ ਸੁੱਖਾ ਜੀ ਜੁੜੇ ਆ, ਸੁੱਖਾ ਜੀ ਉਹਨਾਂ ਨੇ ਵੀ ਆਪਣੇ ਨਾਲ ਸਾਂਝ ਜਿਹੜੀ ਬਣਾਈ ਆ, ਤੇ ਉਹਨਾਂ ਦੇ ਕਈ ਨਾਂ ਵੈਸੇ ਹੈਗੇ ਆ, ਸੋਨੂੰ ਵੀ ਹੈਗਾ ਉਹਨਾਂ ਦਾ ਨਾਂ, ਸੁਖਜਿੰਦਰ ਵੀ ਹੈਗਾ ਆ। ਤੇ ਚਲੋ ਖੈਰ, ਉਹ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਜਿਹੜਾ ਚੱਲ ਰਿਹਾ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਆ। ਤੇ ਆਪਣੇ ਨਾਲ ਜਸਪ੍ਰੀਤ ਜੀ ਵੀ ਜੁੜੇ ਆ, ਜਸਪ੍ਰੀਤ ਉਹਨਾਂ ਨੇ ਵੀ ਇੱਕ ਗਾਣੇ ਦੀ ਫਰਮਾਇਸ਼ ਜਿਹੜੀ ਆ ਕੀਤੀ ਆ ਜਗਜੀਤ ਸਿੰਘ ਦੇ ਕਿਸੇ ਪੰਜਾਬੀ ਸੌਂਗ ਦੀ, ਤੇ ਉਹ ਵੀ ਆਪਾਂ ਜ਼ਰੂਰ ਦੋਸਤੋ ਕਰਾਂਗੇ ਕੋਸ਼ਿਸ਼ ਕਿ ਤੁਹਾਡੇ ਜਿਹੜੀ ਉਹ ਗਾਣਾ ਆ ਆਪਾਂ ਤੁਹਾਡੇ ਨਾਲ ਸਾਂਝਾ ਜਿਹੜਾ ਆ ਉਹ ਕਰੀਏ। ਤੇ ਉਹਨਾਂ ਨੇ ਨਾਲ ਦੀ ਨਾਲ ਦੱਸਿਆ ਕਿ ਫੇਸ ਜਿਹੜੇ ਵਾਸ਼ ਆਪਾਂ ਯੂਜ਼ ਕਰਦੇ ਆ ਉਹ ਕਹਿੰਦੇ ਵੀ ਇਹਦਾ ਕਾਫੀ ਨੁਕਸਾਨ ਜਿਹੜਾ ਆ ਇਹ ਹੈਗਾ, ਕਹਿੰਦੇ ਵੀ ਜ਼ਿਆਦਾਤਰ ਜਿਹੜੇ ਲੋਕ ਆ ਉਹ ਚਿਹਰਾ ਧੋਣ ਦੇ ਲਈ ਫੇਸ ਵਾਸ਼ ਜਾਂ ਸਾਬਣ ਦਾ ਇਸਤੇਮਾਲ ਵੈਸੇ ਕਰਦੇ ਆ, ਤੇ ਇਹਦੇ ਵੈਸੇ ਤਾਂ ਇਹਦਾ ਗੁਣ ਇਹ ਹੈਗਾ ਆ ਵੀ ਇਹਦੇ ਸੇਵਨ ਦੇ ਨਾਲ ਧੂੜ ਮਿੱਟੀ ਜਾਂ ਤੇਲ ਜਿਹੜਾ ਵੀ ਫੇਸ ਦੇ ਉੱਤੇ ਆਇਆ ਮੂੰਹ ਦੇ ਉੱਤੇ ਆਇਆ ਹੋਇਆ ਆ ਉਹ ਆਸਾਨੀ ਦੇ ਨਾਲ ਜਿਹੜਾ ਨਿਕਲ ਜਾਂਦਾ। ਪਰ ਇਸ ਫੇਸ ਵਾਸ਼ ਦੇ ਵਿੱਚ ਕਈ ਕੈਮੀਕਲ ਤੇ ਰਸਾਇਣਿਕ ਤੱਤ ਹੁੰਦੇ ਆ ਜਿਹੜੇ ਚਮੜੀ ਨੂੰ ਜਿਹੜਾ ਨੁਕਸਾਨ ਵੀ ਜਾ ਸਕਦੇ ਆ, ਇਹਦੇ ਨਾਲ ਚਮੜੀ ਜਿਹੜੀ ਰੁੱਖੀ ਤੇ ਬੇਜਾਨ ਵੀ ਹੋ ਸਕਦੀ ਆ ਤੇ ਇਹਦੇ ਨਾਲ ਚਿਹਰੇ ਦਾ ਰੰਗ ਜਿਹੜਾ ਉਹ ਕਾਲਾ ਵੀ ਹੋ ਸਕਦਾ ਆ। ਉਹਨਾਂ ਨੇ ਵੀ ਕਿਹਾ ਵੀ ਫੇਸ ਵਾਸ਼ ਦੀ ਜਗ੍ਹਾ ਉੱਤੇ ਰਸੋਈ ਵਿੱਚ ਮੌਜੂਦ ਚੀਜ਼ਾਂ ਦਾ ਇਸਤੇਮਾਲ ਵੈਸੇ ਕੀਤਾ ਜਾ ਸਕਦਾ, ਇਹਨਾਂ ਦੇ ਨਾਲ ਜਿਹੜਾ ਚਿਹਰਾ ਆ ਉਹ ਜ਼ਿਆਦਾ ਸਾਫ਼ ਹੋ ਸਕਦਾ। ਚੀਨੀ ਦੀ ਵਰਤੋਂ ਕੀਤੀ ਜਾ ਸਕਦੀ ਆ ਚਿਹਰਾ ਧੋਣ ਦੇ ਲਈ, ਖੰਡ ਦੀ ਵਰਤੋਂ ਜੇ ਆਪਾਂ ਕਹਿ ਲਈਏ, ਉਹ ਕਹਿੰਦੇ ਵੀ ਖੰਡ ਨੂੰ ਚੰਗੀ ਤਰ੍ਹਾਂ ਪੀਸ ਲਓ ਤੇ ਫਿਰ ਚਿਹਰੇ ਦੇ ਉੱਤੇ ਲਗਾਓ। ਇਹਦੂ ਇਲਾਵਾ ਜੇ ਐਲੋਵੇਰਾ ਹੈਗਾ ਆ ਉਹਨੂੰ ਵੀ ਤੁਸੀਂ ਲਾ ਕੇ ਇਹਦਾ ਕਾਫੀ ਜਿਹੜਾ ਫਾਇਦਾ ਤੁਹਾਨੂੰ ਮਿਲੇਗਾ। ਚਿਹਰੇ ਨੂੰ ਧੋਣ ਦੇ ਦੁੱਧ ਦਾ ਇਸਤੇਮਾਲ ਵੀ ਕਰ ਸਕਦੇ ਆ ਤੇ ਇਹਦੇ ਨਾਲ ਚਿਹਰਾ ਜਿਹੜਾ ਆ ਸਾਫ਼ ਹੋ ਜਾਂਦਾ ਆ। ਦਿਨ ਦੇ ਵਿੱਚ 2 ਚਮਚ ਦੁੱਧ ਦੇ ਨਾਲ ਆਪਣਾ ਮੂੰਹ ਜਿਹੜਾ ਆ ਉਹਦੇ ਨਾਲ ਦੁੱਧ ਨਾਲ ਧੋਵੋ ਤੇ ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਪਪੀਤੇ ਦੀ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ, ਪਪੀਤਾ ਬਹੁਤ ਲਾਭਦਾਇਕ ਹੈਗਾ ਆ। ਪਪੀਤੇ ਦੇ ਨਾਲ ਜਿੱਥੇ ਆਪਣੇ ਜਿਹੜੇ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਲਾਭਦਾਇਕ ਸੀ, ਆਪਾਂ ਪਿਛਲੇ ਹਫ਼ਤੇ ਗੱਲ ਵੀ ਕੀਤੀ ਸੀ ਕਿ ਪਪੀਤੇ ਦੇ ਵਿੱਚ ਵਿਟਾਮਿਨ ਹੁੰਦੇ ਆ ਤੇ ਵਿਟਾਮਿਨ ਜਿਹੜੇ ਆ ਇਹ ਕਹਿੰਦੇ ਵੀ ਕੁਦਰਤੀ ਕਲੀਨਰ ਦੇ ਤੌਰ ਤੇ ਵੀ ਕੰਮ ਕਰਦੇ ਆ। ਇਹਦੇ ਨਾਲ ਚਿਹਰੇ ਤੇ ਲਗਾਉਣ ਦੇ ਨਾਲ ਜਿਹੜੀ ਰੰਗ ਤੇ ਉਹਦੇ ਵਿੱਚ ਨਿਖਾਰ ਵੀ ਆਉਂਦਾ। ਸ਼ਹਿਦ ਵੀ ਤੁਸੀਂ ਯੂਜ ਕਰ ਸਕਦੇ ਆ, ਨਾਰੀਅਲ ਤੇਲ ਵੀ ਕਰ ਸਕਦੇ ਆ, ਨਿੰਬੂ ਵੀ ਯੂਜ ਕਰ ਸਕਦੇ ਆ। ਕਹਿਣ ਦਾ ਮਤਲਬ ਕੀ ਆ ਕਿ ਇਹ ਜਿਹੜੀਆਂ ਆਯੁਰਵੈਦਿਕ ਚੀਜ਼ਾਂ ਆ ਘੱਟੋ ਘੱਟ ਜੇ ਇਹ ਕੁਛ ਤੁਹਾਨੂੰ ਫਾਇਦਾ ਨਹੀਂ ਦੇਣਗੀਆਂ ਤਾਂ ਨੁਕਸਾਨ ਵੀ ਕੋਈ ਨਹੀਂ ਕਰਨ ਲੱਗੀਆਂ, ਹਨਾ, ਫਾਇਦਾ ਹੀ ਦੇਣਗੀਆਂ। ਤੇ ਖੈਰ ਦੋਸਤੋ ਧੰਨਵਾਦ, ਤੁਸੀਂ ਸਾਰੇ ਦੋਸਤਾਂ ਨੇ ਸਾਡੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਆ। ਜਸਵੀਰ ਰੰਧਾਵਾ ਜੀ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਰੰਧਾਵਾ ਤੁਹਾਡਾ ਵੀ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ ਤੇ ਸ਼ਾਇਦ ਪਰਥ ਤੋਂ ਜੁੜੇ ਨੇ ਜਸਵੀਰ ਰੰਧਾਵਾ ਜੀ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਫਿਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਜੇਪਾਲ ਜੀ ਹੁਣਾਂ ਦੇ ਨਾਲ ਤੇ ਤੁਸੀਂ ਏਦਾਂ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ ਹਰਮਾ ਰੇਡੀਓ ਦੇ ਉੱਤੇ।
ਗਜ਼ਲ ਸੁਣਾ ਰਿਹਾ ਸੁਰਜੀਤ ਪਾਤਰ ਸਾਹਿਬ ਦੀ, ਉਸਤਾਦਾਂ ਨੂੰ ਇੱਕ ਵਾਰ ਤਾੜੀ ਮਾਰ ਕੇ ਕਰੋ।
ਮਿਲਦੀ ਨਹੀਂ ਮੁਸਕਾਨ ਨਹੀਂ ਹੋਠੀ ਸਜਾਉਣ ਨੂੰ, ਮਿਲਦੀ ਨਹੀਂ ਮੁਸਕਾਨ ਨਹੀਂ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ, ਨਹੀਂ ਮੁਸਕਾਨ ਹੀ ਹੋਠੀ ਸਜਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ। ਹੋਠਾਂ ਤੇ ਹਾਸਾ ਮਰ ਗਿਆ, ਗੰਦਾ ਸਾ ਰਹਿ ਗਿਆ, ਹੋਠਾਂ ਤੇ ਹਾਸਾ ਮਰ ਗਿਆ, ਗੰਦਾ ਸਾ ਰਹਿ ਗਿਆ।
ਜਿਹੜੇ ਇੱਥੇ ਦੇ ਨਿਆਣੇ ਆ ਹੋਠਾਂ ਤੇ ਲਿਪਸ ਜਿਹੜੇ ਆ ਉਹਨਾਂ ਤੇ ਹੁਣ ਸਮਾਈਲ ਨਹੀਂ ਰਹੀ, ਪਰ ਗੰਦਾਸਾ ਲਿਪਸਟਿਕ ਅਜੇ ਵੀ ਲੱਗੀ ਹੋਈ ਹੈ।
ਹੋਠਾਂ ਤੇ ਹਾਸਾ ਮਰ ਗਿਆ, ਗੰਦਾ ਸਾ ਰਹਿ ਗਿਆ, ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ, ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ, ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ। ਕੁਝ ਸੂਟ ਲਾਂਬੇ ਸਾਂਭ ਕੇ ਰੱਖ ਗੂੜੇ ਰੰਗ ਦੇ, ਕੁਝ ਸੂਟ ਲਾਂਬੇ ਸਾਂਭ ਕੇ ਰੱਖ ਗੂੜੇ ਰੰਗ ਦੇ, ਕੱਚੇ ਦੀ ਕੱਚੀ ਦੋਸਤੀ ਟੁੱਟੀ ਤੇ ਪਾਉਣ ਨੂੰ, ਕੱਚੇ ਦੀ ਕੱਚੀ ਦੋਸਤੀ ਟੁੱਟੀ ਤੇ ਪਾਉਣ ਨੂੰ, ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ। ਟੁੱਟਿਆ ਏ ਨਿਓ ਗੂੜਾ ਜਾ ਚਸ਼ਮਾ ਖਰੀਦ ਲੈ,
ਸੌਖੀ ਪੰਜਾਬੀ ਕਰ ਰਿਹਾ, ਪਿਆਰ ਟੁੱਟ ਗਿਆ ਹੁਣ ਕਾਲੀ ਜਿਹੀ ਐਨਕ ਇੱਕ ਖਰੀਦ ਲੈ।
ਟੁੱਟਿਆ ਏ ਨਿਓ ਗੂੜਾ ਜਿਆ ਚਸ਼ਮਾ ਖਰੀਦ ਲੈ ਰੋ ਰੋ ਕੇ ਸੁਝੀਆਂ ਸੋਹਣੀਆਂ ਅੱਖੀਆਂ ਲਕੋਣ ਨੂੰ ਰੋ ਰੋ ਕੇ ਸੁਝੀਆਂ ਸੋਹਣੀਆਂ ਅੱਖੀਆਂ ਲਕੋਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣੇ ਵਿਛੜੇ ਸੱਜਣ ਨੇ ਖਾਬ ਵਿੱਚ ਸੀਨੇ ਨੂੰ ਲਾ ਕਿਹਾ ਵਿਛੜੇ ਸੱਜਣ ਨੇ ਖਾਬ ਵਿੱਚ ਸੀਨੇ ਨੂੰ ਲਾ ਕਿਹਾ ਕਿਸਨੇ ਕਿਹਾ ਸੀ ਇੰਜ ਤੈਨੂੰ ਦਿਲ ਨੂੰ ਲਾਉਣ ਨੂੰ ਕਿਸਨੇ ਕਿਹਾ ਸੀ ਇੰਜ ਤੈਨੂੰ ਦਿਲ ਨੂੰ ਲਾਉਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਏ ਮੇਰਾ ਮਿਲਣ ਆਉਣ ਨੂੰ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੈ ਤੇ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਵੀ ਆ ਰਹੇ ਆ ਪਰ ਆਪਣੇ ਨਾਲ ਇੱਕ ਲਾਈਵ ਦੋਸਤ ਵੀ ਆ ਚੁੱਕੇ ਆ ਅਜੇਪਾਲ ਜੀ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਬਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਬੜਾ ਵਧੀਆ ਚੜਿਆ ਹੋਊਗਾ ਤੇ ਕੰਮਾਂ ਕਾਰਾਂ ਤੇ ਸਰੋਤੇ ਪਹੁੰਚ ਗਏ ਹੋਣਗੇ ਤੇ ਜੀ
ਜੀ ਤੇ ਤੁਸੀਂ ਕੰਮ ਕਾਰ ਕਿੱਦਾਂ ਛੱਡ ਦਿੱਤੇ ਆ ਜਾਂ ਨਵੇੜੇ ਆਉਂਦੇ ਆ ਜਾਂ ਸ਼ੁਰੂ ਕਰਨੇ ਆ ਜੀ
ਮੈਂ ਨਹੀਂ ਭਾਈ ਹਜੇ ਜਿਹੜੀ ਬੱਚਿਆਂ ਨੂੰ ਸਕੂਲੇ ਡ੍ਰੌਪ ਕਰਨ ਵਾਲੀ ਜ਼ਿੰਮੇਵਾਰੀ ਉਹ ਨਿਬੇੜ ਕੇ ਆਇਆ ਤੇ ਹੁਣ ਆਪਾਂ ਨਹਾ ਧੋ ਕੇ ਪ੍ਰੋਗਰਾਮ ਖਤਮ ਕਰਕੇ ਨਹਾ ਧੋ ਕੇ ਆਪਾਂ ਆਪਦੇ ਕੰਮ ਤੇ ਨਿਕਲਣਾ ਫਿਰ ਜਾਇਆ
ਜੀ ਬਿਲਕੁਲ ਤੇ ਕਾਫੀ ਬਿਜ਼ੀ
ਜੇ ਤੁਸੀਂ ਅੱਗੇ ਗੱਲ ਕਰੇ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਸੁਖਾਲੇ ਰਹਿੰਦੇ ਸੀ ਬਾਪੂ ਖਵਾਇਆ
ਬੜਾ ਦੁੱਖ ਪਾਇਆ ਤੇ ਖੈਰ ਇਹੀ ਇਹੀ ਗ੍ਰਹਿਸਤੀ ਆ ਇਹੀ ਗ੍ਰਹਿਸਤੀ ਜੀਵਨ ਆ ਇਹੀ ਧਰਮ ਵੀ ਇਹੀ ਆ ਹਨਾ ਕਿ ਕਿਰਤ ਕਰੋ ਪਰਿਵਾਰ ਨੂੰ ਪਾਲੋ ਤੇ ਜਿਹੜੇ ਸਾਨੂੰ ਨਿਯਮ ਜਿਹੜੇ ਆ ਬਖਸ਼ੇ ਆ ਉਸ ਕੁਦਰਤ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਨਿਭਾਓ ਬੱਚਿਆਂ ਦੀ ਪਰਵਰਿਸ਼ ਜਿਹੜੀ ਕਰੋ ਇਹ ਇੱਕ ਤਰ੍ਹਾਂ ਦੇ ਬੂਟੇ ਆ ਜੇ ਅੱਜ ਅਸੀਂ ਵਧੀਆ ਤਰੀਕੇ ਦੇ ਨਾਲ ਪਰਵਰਿਸ਼ ਕਰ ਦਵਾਂਗੇ ਤੇ ਸਾਨੂੰ ਫਲ ਜਿਹੜੇ ਇੱਕ ਦਿਨ ਦੇਣਗੇ ਤੇ ਸਾਡੀਆਂ ਸ਼ੋਭੇ ਸ਼ਾਮਾਂ ਸਾਡੇ ਨਾਲ ਵੀ ਆ ਤੇ ਅਜੇਪਾਲ ਜੀ ਮੈਂ ਸਿਹਤ ਦੇ ਨਾਲ ਮੁਤਾਲਿਕ ਗੱਲ ਜਿਹੜੀ ਆ ਕਰ ਰਿਹਾ ਸੀਗਾ ਤੇ ਜਸਪ੍ਰੀਤ ਜੀ ਹੋਣਾ ਨੇ ਵੀ ਆਪਣੇ ਨਾਲ ਸਾਂਝ ਬਣਾਈ ਸੀ ਤੇ ਪਿਛਲੇ ਵਾਰ ਦੀ ਆਪਾਂ ਪ੍ਰੋਗਰਾਮ ਦੀ ਗੱਲ ਜਰੂਰ ਕਰ ਲਈਏ ਸਰਜੀਤ ਭਾਜੀ ਵੀ ਕਹਿੰਦੇ ਵੀ ਉਹ ਜਿਹੜਾ ਜਰੂਰ ਅਨੋਖਤਾ ਤੁਸੀਂ ਦੱਸ ਕੇ ਜਾਇਓ ਕਿ ਜਿਹੜੇ ਮੱਸੇ ਮੱਸੇ ਨਿਕਲ ਆਉਂਦੇ ਆ ਹਨਾ ਅੱਗੇ ਤੁਸੀਂ ਪਹਿਲਾਂ ਦੱਸ ਦਿਓ ਵੀ ਮੱਸੇ ਹੁੰਦੇ ਕਿ ਕੋਈ ਕੁਛ ਦੋਸਤਾਂ ਨੂੰ ਸ਼ਾਇਦ ਹੋਵੇ ਕਿ ਨਾ ਪਤਾ ਹੋਵੇ ਆਪਣੇ ਸ਼ਰਮਾ ਜੀ ਹੋਣਾ ਨੇ ਇਹ ਸਵਾਲ ਜਿਹੜਾ ਆਪਾਂ ਨੂੰ ਪੁੱਛਿਆ ਸੀਗਾ ਤੇ ਸ਼ਰਮਾ ਜੀ ਸ਼ਾਇਦ ਅਜੇ ਜੁੜੇ ਨੀ ਹੈਗੇ ਪਰ ਫੇਰ ਉਹਨੇ ਪੁੱਛਣਾ ਜਰੂਰ ਆ ਤੇ ਆਪਾਂ ਫੇਰ ਉਹਨਾਂ ਦੇ ਨਾਲ ਸਾਂਝ ਜਿਹੜੀ ਆ ਜਰੂਰ ਬਣਾ ਦੇਵਾਂਗੇ ਜੀ ਤੇ ਖੈਰ ਤੁਸੀਂ ਬਣਾਓ ਫਿਰ ਦੱਸੋ ਕੀ ਨੁਕਤਾ ਹੈਗਾ
ਹਾਂਜੀ ਇਹ ਤਾਂ ਜਿਹੜੀ ਮੱਸਿਆ ਵਾਲਾ ਆਪਾਂ ਨੂੰ ਸ਼ਰਮਾ ਜੀ ਨੇ ਪੁੱਛਿਆ ਸੀ ਮੱਸੇ ਜਿੱਦਾਂ ਹੁੰਦੇ ਆ ਆਪਣੇ ਸੋਫਟ ਸਕਿਨ ਹੁੰਦੀ ਆ ਆਪਣੇ ਜਿਵੇਂ ਬੋਡੀ ਦੇ ਉੱਪਰ ਉਹ ਹਲਕਾ ਜਿਹਾ ਮਾਸ ਜਿਵੇਂ ਬਾਹਰ ਨੂੰ ਉੱਭਰ ਆਉਂਦਾ ਜਿਹਨੂੰ ਉਹ ਕਹਿੰਦੇ ਨੇ ਆਊਟ ਗਰੋਥ ਸਕਿਨ
ਹਾਂਜੀ
ਤੇ ਇਹਨੂੰ ਆਪਾਂ ਸਕਿਨ ਟੈਗ ਵੀ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਮੱਸਿਆ ਨੂੰ ਤੇ ਹਾਂਜੀ ਇਹਦਾ ਆਪਾਂ ਨੂੰ ਜਿੱਦਾਂ ਇਹ ਕੋਈ ਪੇਨ ਨਹੀਂ ਹੁੰਦੀ ਇਹਦੀ ਪੇਨਲੈਸ ਹੁੰਦੇ ਆ ਹਾਰਮਲੈਸ ਐਂਡ ਪੇਨਲੈਸ ਹੁੰਦੇ ਆ ਮਤਲਬ ਇਹਦਾ ਕੋਈ ਆਪਾਂ ਨੂੰ ਵੈਸੇ ਨੁਕਸਾਨ ਨਹੀਂ ਹੁੰਦਾ ਪਰ ਮੈਂ ਵੇਖਿਆ ਵੀ ਜਿਹਦੇ ਵੀ ਹੁੰਦੇ ਆ ਬੋਡੀ ਤੇ ਉਹ ਚਾਹੁੰਦਾ ਜ਼ਰੂਰ ਹੁੰਦਾ ਕਿ ਯਾਰ ਇਹਨਾਂ ਨੂੰ ਰਿਮੂਵ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਆਪਾਂ ਨੂੰ ਇਹਨਾਂ ਤੋਂ ਛੁਟਕਾਰਾ ਪਾਇਆ ਜਾਵੇ ਕਈਆਂ ਦੇ ਤੇ ਇਹ ਬੋਡੀ ਦੇ ਕਿਸੇ ਵੀ ਪਾਰਟ ਤੇ ਹੋ ਸਕਦੇ ਆ ਜਿਵੇਂ ਗਰਦਨ ਤੇ ਅੱਖ ਦੀ ਚਿਮਨੀ ਤੇ ਵੀ ਹੋ ਸਕਦੇ ਆ ਜਾਂ ਹੋਰ ਵੀ ਕਿਸੇ ਪਾਰਟ ਤੇ ਹੋ ਸਕਦੇ ਆ ਬੋਡੀ ਦੇ ਕਿਸੇ ਵੀ ਪਾਰਟ ਤੇ ਤੇ ਇਹਦੇ ਵਾਸਤੇ ਨੁਸਖਾ ਹੈਗਾ ਬਹੁਤ ਸੌਖਾ ਜਿਹਾ ਮਤਲਬ ਤੇ ਬਿਲਕੁਲ ਦੇਸੀ ਹੈ ਜਿੱਦਾਂ ਜਿਹੜਾ ਆਪਣਾ ਪਿਆਜ਼ ਦਾ ਜੂਸ ਹੁੰਦਾ ਓਨੀਅਨ ਜੂਸ
ਹਾਂਜੀ
ਤੇ ਇਹ ਬੈਟਰ ਹੈ ਕਿ ਜੇ ਆਪਾਂ ਇੱਥੇ ਜਿਵੇਂ ਆਪਾਂ ਨੂੰ ਦੋ ਤਰ੍ਹਾਂ ਦੇ ਇੱਥੇ ਪਿਆਜ਼ ਹੁੰਦੇ ਆ ਇੱਕ ਵਾਈਟ ਤੇ ਇੱਕ ਰੈੱਡ ਪਿਆਜ਼ ਹੁੰਦਾ ਹਨਾ ਤੇ ਬੈਟਰ ਹੈ ਕਿ ਜੇ ਅਸੀਂ ਆਪਾਂ ਰੈੱਡ ਪਿਆਜ਼ ਦਾ ਆਪਾਂ ਜੂਸ ਕੱਢੀਏ
ਜੀ
ਤੇ ਰੈੱਡ ਪਿਆਜ਼ ਦਾ ਜੂਸ ਕੱਢ ਕੇ ਆਪਾਂ ਤੇ ਉਹਨੂੰ ਬਸ ਜਸਟ ਮਤਲਬ ਹਲਕਾ ਜਿਹਾ ਆਪਾਂ ਜਿੱਥੇ ਵੀ ਆਪਣੇ ਮੱਸਾ ਜਿਹੜਾ ਮਾਸ ਆਪਣੇ ਆਊਟ ਗਰੋਥ ਸਕਿਨ ਹੈ ਉਹਦੇ ਉੱਪਰ ਆਪਾਂ ਲਾਉਣਾ ਉਸ ਜੂਸ ਨੂੰ
ਅੱਛਾ ਜੀ
ਹਾਂਜੀ ਤੇ ਇਹ ਦੋ ਤਿੰਨ ਵਾਸਤੇ ਆਪਾਂ ਨੂੰ ਜਿੱਦਾਂ ਥੋੜਾ ਇਹਦੀ ਜਲਨ ਮਹਿਸੂਸ ਹੋਏਗੀ ਦੋ ਮਿੰਟ ਵਾਸਤੇ ਮੈਕਸੀਮਮ ਤਿੰਨ ਮਿੰਟ ਵਾਸਤੇ ਹਾਂਜੀ ਜੇ ਆਪਾਂ ਚਾਹੀਏ ਤਾਂ ਇਹਦੇ ਵਿੱਚ ਇੱਕ ਦੋ ਬੂੰਦਾਂ ਆਪਾਂ ਕੋਕੋਨਟ ਓਇਲ ਜਿਵੇਂ ਮਿਲਾ ਸਕਦੇ ਨਾਰੀਅਲ ਦੇ ਤੇਲ ਦੀਆਂ
ਅੱਛਾ ਉਹਦੇ ਨਾਲ ਪੇਨ ਘੱਟ ਹੋਣੀ ਆ
ਓਹਦੇ ਨਾਲ ਪੇਨ ਘੱਟ ਹੋਊਗੀ। ਹਾਂਜੀ ਤੇਜ਼ਾਬ ਕਹਿੰਦੇ ਆਪਾਂ ਉਹ ਤੇਜ਼ਾਬ ਲਾਈਏ ਤਾਂ ਆਪਣੀ ਸਕਿਨ ਹੀ ਬਰਨ ਹੋ ਜਾਂਦੀ ਆ, ਬਟ ਇਹ ਜਿੱਦਾਂ ਕੁਦਰਤੀ ਇਹਦੇ ਵਿੱਚ ਉਹ ਜਿਹੜਾ ਨੇਚਰ ਇਹਦਾ ਤੇਜ਼ਾਬ ਦਾ ਮਤਲਬ ਜਿਹੜਾ ਦਾ ਜੂਸ ਹੁੰਦਾ ਆ।
ਹਾਂਜੀ
ਸੋ ਇਹ ਆਪਾਂ ਹਫ਼ਤਾ 10 ਦਿਨ ਲਾਉਣਾ ਲਗਾਤਾਰ।
ਅੱਛਾ ਜੀ ਐਲੋਪੈਥੀ ਦੇ ਵਿੱਚ ਇਹ ਹੈਗਾ ਕਿ ਇਹਨੂੰ ਕੱਟ ਦਿੰਦੇ ਆ ਉਹ ਹਨਾ ਜ਼ਖਮ ਬਣਾ
ਕੇ,
ਪਰ ਉਹਦਾ ਨਿਸ਼ਾਨ ਰਹਿ ਜਾਂਦਾ ਫਿਰ ਬਾਅਦ ਦੇ ਵਿੱਚ।
ਹਾਂਜੀ ਇਹਦੇ ਵੈਸੇ ਤਾਂ ਇਹਦੇ ਨੁਸਖੇ ਕਈ ਹੈਗੇ ਆ, 8-10 ਤਰ੍ਹਾਂ ਦੇ ਨੁਸਖੇ ਆ ਜਿਹੜੇ ਆਪਾਂ ਵੀ ਵਰਤ ਸਕਦੇ ਆ, ਪਰ ਜਿੱਦਾਂ ਗੱਲ ਵੀ ਆਪਾਂ ਇੱਥੋਂ ਸਟਾਰਟ ਕਰਦੇ ਆ। ਦੇਖਣ ਮਤਲਬ ਪਿਆਜ ਦਾ ਜੂਸ ਕੱਢ ਕੇ ਤੇ ਉਹਨੂੰ ਆਪਾਂ ਉੱਪਰ ਲਗਾਉਣਾ, ਉਹਦੇ ਉੱਪਰ ਆਪਾਂ ਫਿਰ ਬੈਂਡੇਜ ਵੀ ਰਾਤ ਨੂੰ ਲਗਾ ਕੇ ਜਿੱਦਾਂ ਈਅਰਬਡ ਹੁੰਦੇ ਹਨਾ ਉਹਦੇ ਨਾਲ ਉਹਨੂੰ ਭੇ ਕੇ ਉੱਪਰ ਟੱਚ ਕਰੀ ਜਾਓ, 1-2 ਮਿੰਟ ਵਾਸਤੇ ਲਾ ਲਓ ਮਤਲਬ, ਫਿਰ ਉਹਨੂੰ ਜੇ ਆਪਾਂ ਬੈਂਡੇਜ ਨਾਲ ਕਵਰ ਵੀ ਕਰ ਸਕਦੇ ਹਾਂ ਤਾਂ ਸਵੇਰੇ ਥੋੜਾ ਵਾਰਮ ਵਾਟਰ ਨਾਲ ਉਹਨੂੰ ਉਸੇ ਜੇ ਪਾਣੀ ਨਾਲ ਧੋ ਲਓ, ਇਹ ਹਫ਼ਤਾ 10 ਦਿਨ ਲਗਾਤਾਰ ਅਪਲਾਈ ਕਰੋ ਤੇ ਡੈਫੀਨੇਟਲੀ ਇਹਦੇ ਨਾਲ ਮਤਲਬ ਉਹ ਕਲੀਅਰ ਹੋ ਜਾਣਗੇ। ਇੱਕ ਨੁਸਖਾ ਹੋਰ ਹੈਗਾ ਇਹਦੇ ਵਾਸਤੇ ਹੀ ਮਤਲਬ, ਉਹ ਹੈਗਾ ਗਾਰਲਿਕ, ਜਿਹੜਾ ਆਪਾਂ ਮਤਲਬ ਗਾਰਲਿਕ ਨੂੰ ਕੀ ਕਹਿੰਦੇ ਆਪਾਂ ਲਸਣ, ਹਾਂਜੀ ਲਸਣ, ਉਹਨੂੰ ਉਹ ਸੌਖਾ ਜਿਹਾ ਬਸ ਉਹਨੂੰ ਆਪਾਂ ਕਰਸ਼ ਕਰ ਲੈਣਾ ਮਤਲਬ ਉਹਨੂੰ ਕੁੱਟ ਲੈਣਾ, 5-4 ਗੰਢੀਆਂ ਕਹਿ ਲਓ ਜਿਹੜੀਆਂ ਉਹਦੀਆਂ ਹੁੰਦੀਆਂ ਲਸਣ ਦੀਆਂ, ਆਪਾਂ ਉਹਨੂੰ ਕੁੱਟ ਕੇ ਉਹਦਾ ਪੇਸਟ ਬਣ ਜਾਂਦਾ ਜਿੱਦਾਂ ਆਪਾਂ ਉਹਨੂੰ ਪੂਰਾ ਕਰਸ਼ ਕਰ ਦੇਈਦਾ।
ਹਾਂਜੀ
ਤੇ ਉਹ ਮਤਲਬ ਬਸ ਪੇਸਟ ਆਪਾਂ ਉਹਦੇ ਉੱਪਰ ਲਗਾ ਲੈਣਾ, ਰਾਤ ਨੂੰ ਸੌਣ ਲੱਗੇ ਲਗਾ ਲਓ ਚਾਹੇ ਦਿਨੇ ਵੀ ਲਾ ਲਓ, ਤੁਸੀਂ ਉੱਪਰ ਉਹਦੇ ਬੈਂਡੇਜ ਲਗਾ ਲਓ ਤੇ ਸੇਮ ਹੀ ਪ੍ਰੋਸੀਜਰ ਆ ਵੀ ਹਫ਼ਤਾ 10 ਦਿਨ ਤੁਸੀਂ ਅਪਲਾਈ ਕਰੋ ਤੇ ਉਹ ਮੱਸੇ ਜਿਹੜੇ ਆਪਣੇ ਉਹ ਫਿਨਿਸ਼ ਹੋ ਜਾਣਗੇ। ਹਾਂਜੀ
ਠੀਕ ਆ। ਖੈਰ ਅਜੇ ਪਾਲ ਜੀ ਤੁਸੀਂ ਗੱਲ ਕੀਤੀ ਕਿ ਪਿਆਜ ਜਿਹੜੇ ਇੱਥੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਲਾਲ ਪਿਆਜ ਤੇ ਇੱਕ ਚਿੱਟਾ ਪਿਆਜ, ਤੇ ਲਾਲ ਪਿਆਜ ਫਿਰ ਕਿੱਦਾਂ ਕਿ ਜ਼ਿਆਦਾ ਉਹਦੇ ਵਿੱਚ ਫਿਰ ਐਸੀਡਿਟੀ ਗੁਣ ਜਿਹੜੇ ਹੈਗੇ ਆ
ਐਸੀਡਿਟੀ ਗੁਣ ਉਹਦੇ ਜ਼ਿਆਦਾ। ਹਾਂਜੀ ਹਾਂਜੀ
ਹਾਂਜੀ ਤਾਂ ਹੀ ਉਹ ਇੱਕ ਤੁਸੀਂ ਦੇਖਿਆ ਹੋਣਾ ਜਦੋਂ ਉਹਨੂੰ ਕੱਟੀਦਾ ਹਨਾ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ,
ਬਹੁਤ ਜ਼ਿਆਦਾ ਪਾਣੀ ਆਉਂਦਾ। ਹਾਂਜੀ
ਤੇ ਉਹ ਜਿਹੜਾ ਚਿੱਟਾ ਹੁੰਦਾ ਉਹ ਤਾਂ ਜਿੱਦਾਂ ਕਹਿ ਲਓ ਵੀ ਮੈਂ ਤਾਂ ਉਹਦਾ ਵੈਸੇ ਇਹ ਸੋਚਦਾ ਹੁੰਦਾ ਵੀ ਜੇ ਕਿਤੇ ਕੱਟਣਾ ਪੈ ਜਾਵੇ, ਵੈਸੇ ਤਾਂ ਚਲੋ ਮੈਂ ਇਹ ਦੱਸਦਾ ਵੀ ਘਰੇ ਕਦੀ ਇੱਦਾਂ ਨੌਬਤ ਉਦਾਂ ਆਈ ਨੀ ਇਹਦਾ ਮਤਲਬ ਇਹ ਆ ਵੀ ਲਾਲ ਪਿਆਜ ਜਿਹੜੇ ਜਿਆਦਾ ਵਧੀਆ ਆ ਹਨਾ।
ਹਾਂਜੀ ਹਾਂਜੀ ਹਾਂਜੀ
ਬਿਲਕੁਲ। ਇੱਕ ਦਿਨ ਫੇਸਬੁੱਕ ਦੇ ਉੱਤੇ ਕਿਸੇ ਪਾਇਆ ਸੀ ਵੀ ਤੁਸੀਂ ਜੇ ਲਾਲ ਪਿਆਜ ਜਿਆਦਾ ਪਾਣੀ ਅੱਖਾਂ ਦੇ ਵਿੱਚ ਆਉਂਦਾ ਆ ਤੇ ਤੁਸੀਂ ਹੈਲਮਟ ਲੈ ਕੇ ਵੀ ਕਰ ਸਕਦੇ ਹਾਂ ਨਾ, ਲੋਕਾਂ ਦੇ ਨੌਕਰੀ ਬਹੁਤ ਹੈਗੇ ਆ। ਵੈਸੇ ਇਹ ਕਿਹਾ ਜਾਂਦਾ ਕਿ ਜੇ ਤੁਸੀਂ ਪਿਆਜ ਪੁੱਠੇ ਪਾਸੇ ਜਿੱਧਰੋਂ ਜੜਾਂ ਹੁੰਦੀਆਂ ਉਹਦੀਆਂ ਉਧਰੋਂ ਜੇ ਤੁਸੀਂ ਪਹਿਲਾਂ ਉਹ ਕੱਟੋ, ਉਧਰੋਂ ਕੱਟ ਕੇ ਉੱਤਰਲੇ ਪਾਸੇ ਥੱਲੇ ਨੂੰ ਲਾਓ ਜਿੱਦਾਂ ਸ਼ੈਲ, ਫੇਰ ਉਹ ਘੱਟ ਤੁਹਾਨੂੰ ਜਿਹੜਾ ਦੁੱਖ ਦਿੰਦਾ।
ਪਰ ਇਹ ਭਾਜੀ ਹੁਣ ਇੱਕ ਨੁਸਖਾ ਆਈ ਮੀਨ ਤੁਸੀਂ ਨੁਸਖਾ ਨੀ ਕਹਿ ਸਕਦੇ, ਮਤਲਬ ਇੱਕ ਆਪਾਂ ਜੰਤਰ ਐਸੀ ਇੰਡੀਆ ਤੋਂ ਲੈ ਕੇ ਆਉਂਦਾ ਪਿਆਜ ਵਾਲਾ, ਉਹ ਵੀ ਆਪਾਂ ਤੁਹਾਡੀ ਸਮੱਸਿਆ ਵੀ ਹੱਲ ਕਰ ਦਿੰਦੇ ਆ।
ਅੱਛਾ ਜੀ
ਅੱਗੇ ਤਾਂ ਤੁਹਾਡੇ ਪਾਣੀ ਨੀ ਆਊਗਾ ਉਹ। ਹਾਂਜੀ ਉਹ ਜਿੱਦਾਂ ਵੈਸੇ ਆਪਾਂ ਮਿਕਸੀ ਨਾਲ ਵੀ ਲੇਡੀਜ਼ ਕਰ ਲੈਂਦੀਆਂ ਆਪਣੀਆਂ ਹਨਾ,
ਹਾਂਜੀ ਹਾਂਜੀ
ਬੇਬੀਆਂ ਭੈਣਾਂ ਵੀ ਉਹ ਮਿਕਸੀ ਨਾਲ, ਜੇ ਇੱਕ ਹੁਣ ਹੱਥ ਵਾਲਾ ਵੀ ਆਇਆ ਮਤਲਬ ਇੱਥੇ ਹੋਣਾ ਵੈਸੇ ਬਹੁਤ ਸਾਰੇ ਫੈਮਿਲੀ ਦੇ ਵਿੱਚ ਹੋਣਾ
ਨਾਲ ਜਿਹੜਾ ਆਪਾਂ ਫੇਰਦੇ ਆ ਉਹਨੂੰ ਘੁਮਾਉਂਦੇ ਆ।
ਹਾਂਜੀ ਬਸ ਉਹ ਜਸਟ ਉਹਦੇ ਪਿਆਜ ਦੇ 2 ਪੀਸ ਕਰੋ ਵਿੱਚ ਪਾਓ ਤੇ ਉਹਨੂੰ 2 ਵਾਰ ਰਸਤੀ ਨੂੰ ਖਿੱਚੋ, ਜਿਵੇਂ ਦੁੱਧ ਪਹਿਲਾਂ ਦੁੱਧ ਰਿੜਕੀਦਾ ਹੁੰਦਾ ਸੀ ਨਾ,
ਹਾਂਜੀ ਉਹ
ਦੁੱਧ ਰਿੜਕਣ ਵਾਲੇ ਦੋਵੇਂ ਬੰਦੇ ਹੁੰਦੀ ਸੀ ਰੱਸੀ ਮਤਲਬ ਉਹਨੂੰ ਏਦਾਂ ਖਿੱਚਣਾ, ਤੇ ਪਰ ਇਹ ਜਸਟ ਇੱਕ ਬੰਦੇ ਉਹਨੂੰ ਖਿੱਚੋ, 2-3 ਵਾਰੀ ਖਿੱਚੋ ਤੇ ਬਸ ਪਿਆਜ ਕਰਸ਼ ਹੋ ਜਾਂਦਾ।
ਹਾਂਜੀ
ਤੇ ਹੈਲਮਟ ਵਾਲੀ ਸਮੱਸਿਆ ਵੀ ਦੂਰ। ਤੇ
ਜੀ ਜੇ ਤੁਸੀਂ ਮਿਕਸਰ ਦੇ ਵਿੱਚ ਤੁਸੀਂ ਕਰਦੇ ਆ ਨਾ, ਕਿਉਂਕਿ ਇਹਦਾ ਜਿਆਦਾ ਮਿਕਸ ਜਦੋਂ ਹੋ ਜਾਂਦਾ ਆ ਫਿਰ ਉਹਦਾ ਸਵਾਦ ਉਹੋ ਜਿਹਾ ਆਉਂਦਾ,
ਸਵਾਦ ਨੀ। ਹਾਂਜੀ ਹਾਂਜੀ
ਉਹਦਾ ਸਵਾਦ ਜਿਹੜਾ ਕਿਉਂਕਿ ਜੂਸ ਜਿਹੜਾ ਨਿਕਲ ਜਾਂਦਾ ਆ ਕਰਕੇ। ਖੈਰ ਬਹੁਤ ਧੰਨਵਾਦ ਆ ਤੁਹਾਡਾ, ਤੇ ਆਪਾਂ ਮੈਸੇਜ ਜਿਹੜੇ ਆ ਉਹ ਜ਼ਰੂਰ ਲੈ ਲਈਏ। ਆਪਣੇ ਨਾਲ ਗੋਸ਼ਾ ਸਿੱਧੂ ਜੀ ਜੁੜਿਆ, ਗੋਸ਼ਾ ਯਾਰ ਬਹੁਤ ਵਧੀਆ ਨਾਮ ਆ ਗੋਸ਼ਾ, ਹਾਂਜੀ ਬੱਬੂ ਗੋਸ਼ਾ। ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਬਹੁਤ ਵਧੀਆ ਜਾਣਕਾਰੀ ਮਿਲ ਰਹੀ ਆ। ਗੁਰਸ਼ਪਿੰਦਰ ਸਿੰਘ ਸਿੱਧੂ ਜੀ ਬਾਜਾ ਖਾਨਾ ਵਾਲੇ ਆਪਣੇ ਨਾਲ ਜੁੜੇ ਆ, ਬਹੁਤ ਬਹੁਤ ਧੰਨਵਾਦ ਗੋਸ਼ਾ ਜੀ। ਤੇ ਗੋਸ਼ਾ ਇਹ ਫਲ ਵੀ ਬਹੁਤ ਵਧੀਆ ਹੁੰਦਾ ਹਨਾ, ਤੇ ਹਨਾ ਬੱਬੂ ਗੋਸ਼ਾ। ਤੇ ਵੈਸੇ ਬੱਬੂ ਗੋਸ਼ਾ ਕਹਿੰਦੇ ਉਹਨੂੰ, ਹੋਰ ਕੋਈ ਤੁਹਾਡੇ ਵੱਲ ਤੇ ਨੀ ਏਦਾਂ ਦਾ ਵੀ ਹਰਿਆਣੇ ਦੇ ਵਿੱਚ ਕੁਛ ਹੋਰ ਕਹਿੰਦੇ ਹੋਣ?
ਬੱਗੂ ਗੋਸ਼ਾ ਕਹਿੰਦੇ ਹੋਣਗੇ,
ਪਤਾ ਨੀ ਹੋਰ ਪਾਸੇ ਕੀ ਕਹਿੰਦੇ ਹੋਣਗੇ। ਹਾਂਜੀ ਠੀਕ ਹੈ ਲਾਜਪਤ ਜੀ ਤੇ ਆਪਣੇ ਨਾਲ ਸ਼ੇਰਾ ਭਰਤ ਜੀ ਆਪਣੇ ਨਾਲ ਜੁੜੇ ਆ ਤੇ
ਭਾਜੀ ਹੁਣ ਇੰਗਲਿਸ਼ ਗੁੱਸਾ ਨਾ ਕਰਨ ਵੀ ਆਪਾਂ ਹਾਸੇ ਮਜ਼ਾਕ ਨਾ ਗਿਆ ਜਿੱਦਾਂ ਐਜ਼ ਏ ਫੈਮਿਲੀ ਮਤਲਬ
ਹਰ ਬੰਦਾ ਇਹ ਸੋਚ ਕੇ ਨਾ ਰੱਖਦਾ ਵੀ ਇਹ ਜਿੱਦਾਂ ਬੱਚਿਆਂ ਦਾ ਨਾਮ ਰੱਖਿਆ ਜਾਂਦਾ ਆਪਾਂ ਇਹ ਸੋਚ ਕੇ ਰੱਖੀਦਾ ਵੀ ਇਹ ਕਿਸੇ ਹੋਰ ਦਾ ਨਾ ਹੋਵੇ ਨਾਮ
ਹਨਾ
ਜਿੱਦਾਂ ਮੇਰਾ ਨਾਮ ਦਲਜੀਤ ਸੀ ਤੇ ਮੈਂ ਜਦੋਂ ਦਸਵੀਂ ਤੱਕ ਪਿੰਡ ਪੜਿਆ ਕੋਈ ਦਲਜੀਤ ਨੀ ਸੀ ਹੁੰਦਾ ਮੈਨੂੰ ਇੱਦਾਂ ਲੱਗਾ ਵੀ ਦੁਨੀਆਂ ਚ ਸ਼ਾਇਦ ਕੋਈ ਦਲਜੀਤ ਹੈ ਹੀ ਨੀ ਫਿਰ ਮੈਂ ਹਨਾ ਮੈਨੂੰ ਇੱਦਾਂ ਮਹਿਸੂਸ ਹੁੰਦਾ ਸੀ ਵੀ ਮੇਰਾ ਨਾਮ ਬੜਾ ਜਨੀਕ ਆ ਹਨਾ ਤੇ ਕੋਈ ਉਸ ਵੇਲੇ ਕੋਈ ਫਿਰ ਬਾਅਦ ਚ ਇੱਕ ਵਾਰੀ ਫਿਲਮ ਆਈ ਸੀ ਉਹ ਦਲਜੀਤ ਕੌਰ ਸੀ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਇਹ ਤਾਂ ਕੌਰ ਆ ਨਾ ਬੰਦਿਆਂ ਦਾ ਨਾਂ ਨੀ ਕਿਸੇ ਦਾ ਹੁਣ ਤੇ ਹੌਲੀ ਹੌਲੀ ਜਿੱਦਾਂ ਜਿੱਦਾਂ ਸਾਡਾ ਸਰਕਲ ਵੱਧਦਾ ਆ ਫਿਰ ਆਵਾ ਗੁਣੇ ਸਾਨੂੰ ਜਿਹੜੇ ਆ ਮਿਲੇ ਆ ਧੰਨਵਾਦੀ ਵੀ ਆ ਤੁਹਾਡੇ ਤੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਵੀ ਤੁਹਾਡੀ ਜਿਹੜੀ ਜਨੀਕਨੈਸ ਆ ਉਹ ਤਾਂ ਅਜੇ ਤੱਕ ਬਣੀ ਹੋਈ ਆ ਹਨਾ ਅਜੇ ਪਾਲ ਜੀ ਤੇ ਬਹੁਤ ਬਹੁਤ ਥੈਂਕ ਤੁਹਾਡਾ ਤੇ ਗੋਸ਼ਾ ਸਾਹਿਬ ਜਿਹੜੀ ਆ ਉਹਨਾਂ ਦੀ ਤਾਂ ਚਲੋ ਜਨੀਕ ਹੈ ਹੀ ਹੈ ਮੈਂ ਅਜੇ ਤੱਕ ਸੁਣਿਆ ਹੀ ਨੀ ਇਹ ਨਾਮ ਹਨਾ ਤੇ ਕਿੰਨਾ ਪਿਆਰਾ ਕਿੰਨਾ ਮਿੱਠਾ ਤੇ ਆਪਣੇ ਨਾਲ ਸ਼ੇਰਾ ਜੀ ਜੁੜੇ ਆ ਭਾਰਤ ਤੋਂ ਸਤਿ ਸ੍ਰੀ ਅਕਾਲ ਸਰ ਜੀ ਬਹੁਤ ਬਹੁਤ ਨਿੱਘਾ ਸਵਾਗਤ ਆਪ ਜੀ ਦਾ ਦੁਬਾਰਾ ਪ੍ਰੋਗਰਾਮ ਚ ਆਉਣ ਲਈ ਹੁਣ ਪ੍ਰੋਗਰਾਮ ਦਾ ਸਵਾਦ ਹੋਰ ਵੀ ਦੁੱਗਣਾ ਹੋ ਜਾਓ ਵੈਲਕਮ ਬੈਕ ਅਗੇਨ ਜਸ਼ ਅੱਛਾ ਜੀ ਠੀਕ ਹੈ ਇਹ ਜਸ਼ ਸਾਹਿਬ ਆਪਣੇ ਨਾਲ ਜੁੜਿਆ ਅੱਛਾ ਹੁਣ ਇਹਨਾਂ ਨੇ ਨਾਮ ਆਪਣਾ ਸ਼ੇਰਾ ਰੱਖ ਲਿਆ ਹੈ ਭਾਰਤ ਤੋਂ ਬਹੁਤ ਹੀ ਪਿਆਰਾ ਸੱਜਣ ਇਹ ਬੰਦਾ ਹੈਗਾ ਆਪਣੇ ਅਜੇਪਾਲ ਜੀ ਸਾਡੇ ਵਾਂਗੂ ਸ਼ੇਰਾ ਤੇ ਜਸ਼ ਹੈਗਾ ਤੇ ਆਪਣੇ ਨਵੇਂ ਸ਼ਹਿਰ ਤੋਂ ਹੀ ਬਹੁਤ ਜਾਣੀ ਮੈਂ ਜਿਹੜੇ ਬੰਦੇ ਜਿਹੜੇ ਜਿਹਨਾਂ ਤੋਂ ਤੁਸੀਂ ਪ੍ਰਭਾਵਿਤ ਹੁੰਦੇ ਹਨਾ ਉਹਨਾਂ ਦੇ ਜੱਜ ਤੇ ਬਹੁਤ ਬਹੁਤ ਸਵਾਗਤ ਹੈ ਬਹੁਤ ਖੁਸ਼ੀ ਹੋਈ ਬਹੁਤ ਚਿਰ ਬਾਅਦ ਤੁਹਾਡਾ ਜਿਹੜਾ ਮੈਸੇਜ ਆਪਾਂ ਲਿਆ ਤੇ ਥੈਂਕਸ ਤੁਹਾਡਾ ਤੇ ਆਸ ਕਰਦੇ ਹਾਂ ਵਧੀਆ ਤੁਸੀਂ ਲਾਈਫ ਜਿਹੜੀ ਜੀ ਰਹੇ ਹੋਣੇ ਆ ਜਗਤਾਰ ਭਾਜੀ ਜੁੜ ਚੁੱਕੇ ਆਪਣੇ ਨਾਲ ਢੁੱਡੀ ਕੇ ਵਾਲੇ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਉਹ ਕਹਿੰਦੇ ਵੀ ਬਾਪੂ ਆਸ਼ੂ ਟਾਂਗੇ ਦਾ ਜੇਕਰ ਚਾਰ ਸਵੇਰੇ ਹੋ ਰਿਹਾ ਹੈ ਹੁਣ ਤੱਕ ਭਾਰਤੀ ਸਿਆਸਤ ਵਿੱਚ ਹੁਣ ਤੱਕ ਸਾਧਾ ਦਾ ਬੋਲਬਾਲਾ ਰਿਹਾ ਤਕਰੀਬਨ ਭਾਰਤ ਭਾਜਪਾ ਸਰਕਾਰ ਦਾ ਸਮਾਂ ਭਾਰਤੀ ਸਾਧਾ ਮੁਸ਼ਕਲਾਂ ਭਰਿਆ ਰਿਹਾ ਤੇ ਦੋ ਟੰਗੇ ਗਏ ਨੇ ਹੁਣ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਨੇ ਤੀਜਾ ਕੌਣ ਹੋਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੱਲ ਦੀ ਖਬਰ ਹੈ ਕਿ UGC ਭਾਰਤ ਵਿੱਚ ਨਕਲੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ ਕੀਤੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਪੰਜਾਬ ਸਰਕਾਰ ਨੇ ਸਰਕਾਰੀ ਅਧਿਆਪਕਾਂ ਜਿਨ੍ਹਾਂ ਦੀ ਤਨਖਾਹ 40 to 45 ਹਜ਼ਾਰ ਤੱਕ ਸੀ ਹੁਣ 10,300 ਤੱਕ ਸਬਰ ਕਰਨ ਲਈ ਕਹਿ ਰਹੀ ਹੈ ਰਾਜ ਦੀ ਮਾਲੀ ਮਦਹਾਲੀ ਤੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਵਿੱਚ 20-25% ਕਟੌਤੀ ਵਾਜਬ ਮੰਨੀ ਜਾ ਸਕਦੀ ਹੈ ਪਰ 25% ਤਨਖਾਹ ਦੇਣਾ ਕਿੱਥੋਂ ਤੱਕ ਵਾਜਬ ਹੈ ਮੁਲਾਜ਼ਮ ਤਾਂ ਆਪਣੀ ਕਾਬਲੀਅਤ ਦੇ ਆਧਾਰ ਤੇ ਅਹੁਦਿਆਂ ਤੇ ਪਹੁੰਚੇ ਨੇ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹਨਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਉਹਨਾਂ ਦੀਆਂ ਤਨਖਾਹਾਂ ਵਿੱਚ ਕਟੌਤੀਆਂ ਕਰਨ ਦੀ ਬਜਾਏ ਸਰਕਾਰੀ ਤੰਤਰ ਦੇ ਖਰਚਿਆਂ ਵਿੱਚ ਕਟੌਤੀਆਂ ਕਰਨੀਆਂ ਚਾਹੀਦੀਆਂ ਹਨ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਧੰਨਵਾਦ ਜਗਤਾਰ ਟੁੱਡੀ ਕੇ ਹਾਂਗਕਾਂਗ ਵਾਲੇ ਤੇ ਭਾਜੀ ਉਹਨਾਂ ਨੇ ਕਈ ਗੱਲਾਂ ਵੈਸੇ ਆਪਾਂ ਕਰਾਂਗੇ ਬਾਪੂ ਆਸ਼ੂ ਉਹਨਾਂ ਦਾ ਆਸਾ ਰਾਮ ਜੀ ਉਹਨਾਂ ਦੀ ਜ਼ਿਕਰ ਕੀਤਾ ਤੇ ਕਾਫੀ ਵੱਡਾ ਫਿਰ ਜ਼ਿਕਰ ਹੋ ਜਾਣਾ ਹੁਣ ਤੇ ਦੋਸਤਾਂ ਤੁਸੀਂ ਵੀ ਦੋਸਤੋ ਸਾਡੇ ਨਾਲ ਜੁੜਿਓ ਤੇ ਅੱਜ ਦੀ ਮੁੱਖ ਖਬਰ ਵੀ ਹੈਗੀ ਆ ਵਿਚਾਰ ਚਰਚਾ ਕਰਾਂਗੇ ਪਰ ਆਪਾਂ ਗਾਣਾ ਇੱਕ ਪਹਿਲਾਂ ਸੁਣਾਂਗੇ ਉਦੋਂ ਪਹਿਲਾਂ ਅਮਰਦੀਪ ਕੌਰ ਜੀ ਵੀ ਆਪਣੇ ਨਾਲ ਜੁੜੇ ਆ ਉਹ ਕਹਿੰਦੇ ਵੀ ਅੱਛਾ ਜੀ ਉਹ ਕਹਿੰਦੇ ਕੇ ਮਾਰਟ ਵਿੱਚ ਵੀ ਆ ਮੋਲਸ ਰੋਪ ਪੁੱਲਰ ਆਉਂਦਾ ਓਨੀਅਨ ਕਟਰ ਉਹ ਮਿਲਦਾ ਆ ਕਹਿੰਦੇ ਕੇ ਮਾਰਟ ਦੇ ਵਿੱਚ ਥੈਂਕਸ ਅਮਰਦੀਪ ਕੌਰ ਜੀ ਤੁਸੀਂ ਇਹ ਵੀ ਸਮੱਸਿਆ ਹੱਲ ਕਰ ਦਿੱਤੀ ਵੈਸੇ ਦਿਖਾਇਓ ਜ਼ਰੂਰ ਇੱਥੇ ਕਿਹੜਾ ਰੋਪ ਪੁੱਲਰ ਆ ਮੈਂ ਤਾਂ ਉਹ ਕਹੀ ਜਾਂਦਾ ਮੈਂ ਹੋਰ ਸੋਚੀ ਜਾ ਰਿਹਾ ਤੁਸੀਂ ਸ਼ਾਇਦ ਹੋਰ ਕੁਛ ਦੱਸ ਰਹੇ ਆ ਮੈਨੂੰ ਤੇ ਥੈਂਕਸ ਬਹੁਤ ਬਹੁਤ ਤੁਹਾਡਾ ਅਮਰਦੀਪ ਕੌਰ ਜੀ ਬੱਬੂ ਸਿੰਘ ਜੀ ਵੀ ਆਪਣੇ ਨਾਲ ਜੁੜੇ ਆ ਤੇ ਬੱਬੂ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਵਧੀਆ ਨੌਲੇਜ ਕਹਿੰਦੇ ਮਿਲ ਰਹੀ ਆ ਉਹ ਕਹਿੰਦੇ ਵੀ 2000 ਦੇ ਨੋਟ ਗਿਣਨ ਲੱਗਿਆ ਅੰਗੂਠੇ ਤੇ ਥੁੱਕ ਨਾ ਲਗਾਓ ਬੁੱਲ ਗੁਲਾਬੀ ਹੋ ਜਾਣਗੇ ਘਰ ਵਾਲੀ ਕਲੇਸ਼ ਪਾ ਲਵੇਗੀ ਵਾਹ ਓਏ ਮੋਦੀ ਆਪਣੀ ਤਾਂ ਰੱਖੀ ਨੇ ਲੋਕਾਂ ਦੀਆਂ ਵੀ ਭਜਾਉਣ ਨੂੰ ਫਿਰਦਾ ਗੈਰ ਬੱਬੂ ਸਿੰਘ ਜੀ ਹੋਣੀ ਵੈਸੇ ਇਹ ਕਿਹਾ ਜਾ ਰਿਹਾ ਵੀ
ਇਹ ਭਾਜੀ ਇਹ ਤਾਂ ਇੱਕ ਮੈਨੂੰ ਛੋਟਾ ਚੁਟਕਲਾ ਯਾਦ ਆਇਆ ਵੀ ਕੋਈ ਸੱਜਣ ਹੁੰਦਾ ਤੇ ਉਹਦਾ ਵਿਆਹ ਨੀ ਹੋ ਰਿਹਾ ਹੁੰਦਾ ਤੇ ਉਹਨੂੰ ਕੋਈ ਕਹਿੰਦਾ ਵੀ ਤੂੰ ਜਾ ਮਤਲਬ ਜੰਗਲਾਂ ਚ ਜਾ ਤੇ ਉੱਥੇ ਭਗਤੀ ਵਗੈਰਾ ਕਰ
ਹਾਂਜੀ
ਤੇ ਉਹ ਚਲ ਜਾਂਦਾ ਵਿਚਾਰਾ ਕਹਿੰਦਾ ਚਲੋ ਇਸੇ ਗੱਲ ਨੂੰ ਮੰਨ ਲੈਂਦੇ ਵੀ ਸ਼ਾਇਦ ਵਿਆਹ ਹੋ ਜੇ ਤੇ ਉਹ ਚਲ ਜਾਂਦਾ ਤੇ ਜੰਗਲ ਚ ਭਗਤੀ ਵਗੈਰਾ ਕਰਦਾ ਤੇ ਕਾਫੀ ਦਿਨ ਬੀਤ ਜਾਂਦੇ ਤੇ ਇੱਕ ਸੱਜਣ ਆਉਂਦਾ ਉਹ ਕਹਿੰਦਾ ਵੀ ਆ ਜਾ ਪਿੰਡ ਵਾਪਸ ਮਤਲਬ ਵੀ ਤੇਰੀ ਮਾਤਾ ਦੀ ਡੈਥ ਹੋ ਗਈ
ਅੱਛਾ ਜੀ
ਤੇ ਉਹ ਫਿਰ ਕਹਿੰਦਾ ਉੱਪਰ ਨੂੰ ਮੂੰਹ ਕਰਕੇ ਰੱਬ ਵੱਲ ਨੂੰ ਕਹਿੰਦਾ ਯਾ ਖੁਦਾ ਤੇਰੀ ਖੁਦਾਈ ਆਪਦੇ ਮੰਗਦੇ ਮੰਗਦੇ ਬਾਪੂ ਦੀ ਵੀ ਦਵਾਈ
ਤੇ ਉਹਨਾਂ ਨੇ ਇੱਕ ਜਿਹੜਾ ਇਸ਼ੂ ਉਠਾਇਆ ਆ ਉਹ ਕਹਿੰਦੇ ਵੀ ਇਹ ਅਸਲ ਵਿੱਚ ਕਾਫੀ ਇਹ ਕੰਪਲੇਂਟ ਆਈਆਂ ਆ ਵੀ 2000 ਦਾ ਜਿਹੜਾ ਨੋਟ ਆ ਇਹਨੂੰ ਜਦੋਂ ਤੁਸੀਂ ਇਹਦਾ ਜਿਹੜਾ ਕਲਰ ਆ ਉਹਦੀ ਜਿਹੜੀ ਸ਼ਾਹੀ ਆ ਉਹ ਇੰਨੀ ਸਟਿੱਕੀ ਨੀ ਹੈਗੀ ਉਹ ਲੈ ਜਾਂਦੀ ਆ ਹਨਾ ਫੇਸ ਕਰਕੇ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੀ ਪ੍ਰੋਬਲਮ ਉਹਨਾਂ ਨੇ ਗਣਾਈ ਆ 2000 ਦੇ ਨੋਟ ਦੀ ਤੇ ਹੁਣ ਤਾਂ ਸ਼ਾਇਦ ਵਧੀਆ ਆਉਣ ਲੱਗ ਗਿਆ ਇਹ ਸਮੱਸਿਆ ਅਸਲ ਦੇ ਵਿੱਚ ਬੱਬੂ ਸਿੰਘ ਜੀ ਇਸ ਕਰਕੇ ਆ ਗਏ ਸੀ
ਇਹਦਾ
ਮਤਲਬ ਇਹ ਹੁੰਦਾ ਵੀ ਤੁਸੀਂ ਕੱਲੇ ਹੀ ਨੀ ਹੁੰਦੇ ਜਿਹਨਾਂ ਨੇ ਏਦਾਂ ਇਹ ਪ੍ਰੋਸੀਜਰ ਵਰਤਿਆ ਹੁੰਦਾ ਬਹੁਤ ਸਾਰੇ ਲੋਕ ਜਿਹੜੇ ਏਦਾਂ ਵਰਤਦੇ ਆ ਈਵਨ ਅਜੇ ਪਾਲ ਜੀ ਇਹ ਆਦਤਾਂ ਹੀ ਕਈਆਂ ਦੀਆਂ ਬਣ ਚੁੱਕੀਆਂ ਹੁੰਦੀਆਂ ਇਸ ਵਾਰ ਮੈਂ ਇੰਡੀਆ ਗਿਆ ਤੇ ਉੱਥੇ ਉਹਨਾਂ ਕੋਲ ਤਾਂ ਉਹ ਸਪੰਜ ਵੀ ਪਈ ਹੁੰਦੀ ਹੈ ਨਾ ਜਿਹਦੇ ਵਿੱਚ ਪਾਣੀ ਪਾ ਆਇਆ ਹੁੰਦਾ ਉਹਨਾਂ ਨੇ ਉਹ ਸਪੰਜ ਹੋਣ ਦੇ ਬਾਵਜੂਦ ਵੀ ਉੱਥੇ ਦਾ ਜਿਹੜਾ ਕੈਸ਼ੀਅਰ ਸੀਗਾ ਉਹ ਮੂੰਹ ਤੋਂ ਹੀ ਜਾਣੀ ਜਿਹੜਾ ਗਿਣ ਰਿਹਾ ਸੀ ਕਿਉਂਕਿ ਆਦਤ ਉਹਦੀ ਬਣ ਚੁੱਕੀ ਹੋਣੀ ਸ਼ਾਇਦ ਵੀ ਉੱਧਰ ਉੱਧਰ ਆਦਤ ਜਿਹੜੀ ਸਪੰਜ ਵਾਲੀ ਆ ਉਹ ਪਈ ਨੀ ਹੋਣੀ ਤੇ ਪਰ ਇਹ ਜਿਹੜਾ ਸਮੱਸਿਆ ਇਹ ਹੈਗੀ ਸੀ ਬਈ ਨੋਟਬੰਦੀ ਕਰਕੇ ਜਿਹੜੀ ਸ਼ੋਰਟੇਜ ਆ ਗਈ ਹੁਣ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਬਈ ਕਿਹਾ ਤਾਂ ਇਹ ਵੀ ਜਾ ਰਿਹਾ ਬਈ ਜਿਹੜੀ ਇਲੈਕਸ਼ਨ ਆ ਰਹੀਆਂ ਉਹਦੇ ਕਰਕੇ ਲੋਕਾਂ ਜਾਂ ਲੀਡਰਸ ਨੇ ਪਹਿਲਾਂ ਹੀ ਜਿਹੜੀ ਇੰਨੀ ਜ਼ਿਆਦਾ ਕੈਸ਼ ਜਿਹੜੀ ਆ ਘਟਾ ਲਈ ਆ ਤੇ ਕੈਸ਼ ਦੀ ਜਿਹੜੀ ਫੇਰ ਘਾਟ ਜਿਹੜੀ ਹੋਣੀ ਸ਼ੁਰੂ ਹੋ ਗਈ ਆ ਕੁਛ ਕੁ ਸੂਬਿਆਂ ਦੇ ਵਿੱਚ ਤੇ ਉਹਦੇ ਕਰਕੇ ਜਦੋਂ ਇੱਦਾਂ ਦਾ ਹੁੰਦਾ ਫਿਰ ਉਹਦੇ ਨਾਲ ਕਾਫੀ ਪ੍ਰੈਸ਼ਰ ਪੈ ਜਾਂਦਾ ਆ ਹਨਾ ਰਿਜ਼ਰਵ ਬੈਂਕ ਨੂੰ ਫਿਰ ਉਨੀ ਜਿਹੜੀ ਕਰੰਸੀ ਆ ਉਹ ਬਾਜ਼ਾਰ ਦੇ ਵਿੱਚ ਰੱਖਣੀ ਪੈਂਦੀ ਆ ਤੇ ਉਹਦੇ ਵਿੱਚ ਅਣਗਹਿਲੀਆਂ ਹੁੰਦੀਆਂ ਤੇ ਤੁਸੀਂ ਦੇਖੋ ਵੀ ਜਦੋਂ ਨੋਟਬੰਦੀ ਲਾਗੂ ਹੋਈ ਆ ਉਸ ਵੇਲੇ ਛੋਟੇ ਵੱਡੇ ਜਾਣੀ ਇੱਕ ਸਾਈਜ਼ ਦੇ ਨੋਟ ਹੁੰਦੇ ਆ ਨਾ ਤੇ ਉਸ ਵੇਲੇ ਛੋਟੇ ਵੱਡੇ ਆ ਗਏ ਸੀ ਹਨਾ ਅਜੇਪਾਲ ਜੀ ਫੇਰ ਆਪਾਂ ਬਾਕੀ ਜਿਹੜੀਆਂ ਗੱਲਾਂ ਆਸਾ ਤੇ ਬੂਰ ਪਾਉਂਦੇ ਆ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਆ ਗਾਣਾ ਸੁਣ ਕੇ ਫੇਰ ਦੋਸਤਾਂ ਨਾਲ ਜੁੜਦੇ ਆ
ਜੀ ਜੀ
ਰੋਕ ਰੋਕ ਪਈਆ ਤੈਨੂੰ ਕਾਲ ਕਾਲੀ ਪਈਆ ਕਿੱਥੇ ਅੱਗ ਲੱਗ ਗਈ ਆ ਜਿਹੜੀ ਬੁਝਣਾ ਹੋਰ ਤੋਂ ਜ਼ਰਾ ਬਚ ਕੇ ਮੋੜ ਤੋਂ
ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ
ਹਰ ਕੋਈ ਇੱਥੇ ਹੋ ਜਾਵੇ ਤੇ ਦੂਜੇ ਨੂੰ ਧੱਕਾ ਅੱਗੇ ਲੰਘ ਜਾ ਹੋਰ ਤੋਂ ਜ਼ਰਾ ਬਚ ਕੇ ਮੋੜ ਤੋਂ
ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ ਮੋੜ ਤੋਂ ਬਚ ਕੇ
ਬਚ ਕੇ ਮੋੜ ਤੋਂ ਉਹ ਜ਼ਰਾ ਬਚ ਕੇ ਮੋੜ ਤੋਂ
ਜ਼ਰਾ ਬਚ ਕੇ ਮੋੜ ਤੋਂ ਜ਼ਰਾ ਬਚ ਕੇ ਮੋੜ ਤੋਂ
ਕਚਰਾਏ ਪਾਈ ਲਾ ਕੇ ਜੀਤੀ ਰੋਡ ਤੋਂ ਜ਼ਰਾ ਬਚ ਕੇ ਮੋੜ ਤੋਂ
ਜ਼ਰਾ ਬਚ ਕੇ ਮੋੜ ਤੋਂ ਜ਼ਰਾ ਬਚ ਕੇ ਮੋੜ ਤੋਂ
ਫਿਰ ਦਿਨਾਂ ਦਾ ਦਿਲ ਨੂੰ ਇਹ ਸਮਝਾਵੀ ਓਏ
ਦਿਲ ਨੂੰ ਇਹ ਸਮਝਾਵੀ ਓਏ
ਜੇ ਕੋਈ ਦੁੱਖ ਦੀ ਬਦਲੀ ਬਰਸੇ ਐਵੇਂ ਸਹਿਮ ਨਾ ਜਾਵੀ ਓਏ
ਐਵੇਂ ਸਹਿਮ ਨਾ ਜਾਵੀ ਓਏ
ਇਹ ਦੁਨੀਆ ਪਰ ਤਿਲਕਣ ਬਾਜੀ ਸਾਂਭ ਕੇ ਪੈਰ ਟਿਕਾਵੀ ਓਏ
ਸਾਂਭ ਕੇ ਪੈਰ ਟਿਕਾਵੀ ਓਏ
ਇਹ ਦੁਨੀਆ ਪਰ ਤਿਲਕਣ ਬਾਜੀ ਸਾਂਭ ਕੇ ਪੈਰ ਟਿਕਾਵੀ ਓਏ ਮੈਂ ਸਦਕੇ ਤੋਰ ਤੋਂ ਜ਼ਰਾ ਬਚ ਕੇ ਮੋੜ ਤੂੰ
ਬਚ ਕੇ ਮੋੜ ਤੂੰ ਬਚ ਕੇ ਮੋੜ ਤੂੰ ਬਚ ਕੇ ਮੋੜ ਤੂੰ ਬਚ ਕੇ
ਜ਼ਰਾ ਬਚ ਕੇ ਮੋੜ ਤੂੰ ਜ਼ਰਾ ਬਚ ਕੇ ਮੋੜ ਤੂੰ
ਜ਼ਰਾ ਬਚ ਕੇ ਮੋੜ ਤੂੰ ਜ਼ਰਾ ਬਚ ਕੇ ਮੋੜ ਤੂੰ
ਰੋਕ ਰੁਪਈਆ ਰੋਕ ਰੋਕ ਪਈਆ ਥੱਲੇ ਆਉਣ ਲੱਗਾ ਪਈਆ ਤੈਨੂੰ ਕਾਲ ਕਾਦੀ ਪਈਆ ਕਿੱਥੇ ਅੱਗ ਲੱਗ ਗਈਆ ਹਾਂ ਤੇਰੀ ਬੁੱਝ ਨਾ ਹੋਰ ਤੋਂ ਜ਼ਰਾ ਬਚ ਕੇ ਮੋੜ ਤੋਂ
ਜ਼ਰਾ ਬਚ ਕੇ ਮੋੜ ਤੋਂ ਜ਼ਰਾ ਬਚ ਕੇ ਮੋੜ ਤੋਂ
ਵੇਲਾ ਤੈਨੂੰ ਕਰਨੀ ਇਸ਼ਾਰੇ ਹੌਲੀ ਰੱਖ ਰਫਤਾਰਾਂ ਓਏ
ਹੌਲੀ ਰੱਖ ਰਫਤਾਰਾਂ ਓਏ
ਜਿੱਧਰ ਸੱਚ ਤੇ ਪਿਆਰ ਮੁਹੱਬਤ ਉਧਰ ਮੋੜ ਮੁਹਾਰਾਂ ਓਏ
ਉਧਰ ਮੋੜ ਮੁਹਾਰਾਂ ਓਏ
ਕਿਸੇ ਦੀ ਅੱਖ ਨੂੰ ਅਥਰੂ ਦੇ ਕੇ ਕਿਹੜੇ ਕੰਮ ਲਿਸ਼ਕਾਰਾਂ ਓਏ
ਕਿਹੜੇ ਕੰਮ ਲਿਸ਼ਕਾਰਾਂ ਓਏ
ਟੁੱਟ ਜਾਣਗੀਆਂ ਕਸਮਾਂ ਆਪਣੇ ਨਾਜ਼ੁਕ ਦਿਲ ਦੀਆਂ ਤਾਰਾਂ ਐਵੇਂ ਵੱਧ ਕੇ ਲੋੜ ਤੂੰ ਜ਼ਰਾ ਬਚ ਕੇ ਮੋੜ ਤੂੰ
ਬਚ ਕੇ ਮੋੜ ਤੂੰ ਬਚ ਕੇ ਮੋੜ ਤੂੰ ਬਚ ਕੇ ਮੋੜ ਤੂੰ ਬਚ ਕੇ
ਜ਼ਰਾ ਬਚ ਕੇ ਮੋੜ ਤੂੰ ਓ ਜ਼ਰਾ ਬਚ ਕੇ ਮੋੜ ਤੂੰ
ਜ਼ਰਾ ਬਚ ਕੇ ਮੋੜ ਤੂੰ ਜ਼ਰਾ ਬਚ ਕੇ ਮੋੜ ਤੂੰ
ਲੱਗੀਆਂ ਨੇ ਬਾਹੀ ਕਦੇ ਸਾਡੇ ਪਿੰਡ ਆਈ ਗੱਡੀ ਕੱਚੇ ਰਾਏ ਪਾਈ ਲਾ ਕੇ ਜੀਟੀ ਰੋਡ ਤੋਂ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ ਤੇ ਅਜੇਪਾਲ ਜੀ ਬਹੁਤ ਵਧੀਆ ਇਹਦੇ ਵਿੱਚ ਗੱਲਾਂ ਸੁਣਾਈਆਂ ਗਈਆਂ ਹਨਾ ਜ਼ਰਾ ਬਚ ਕੇ ਮੋੜ ਤੋਂ
ਜੀ ਜੀ ਨਾਲੇ ਦੇਖੋ ਤੁਸੀਂ ਮੈਂ ਸੋਚ ਰਿਹਾ ਸੀ ਜਿਹੜੇ ਪਹਿਲਾਂ ਪੁਰਾਣੇ ਗਾਣੇ ਸੀ 6 ਮਿੰਟ ਦਾ ਗਾਣਾ 7 ਮਿੰਟ ਦਾ ਗਾਣਾ 8-8 ਮਿੰਟ ਤੱਕ ਦੇ ਵੀ ਗਾਣੇ ਸੀ ਉਹਨਾਂ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਸੀ ਉਹਨਾਂ ਦੇ ਵੀ ਮੀਨਿੰਗ ਸੀ ਹੁਣ ਅੱਜ ਕੱਲ ਦੇ ਗਾਣੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਉਦੋਂ ਮੈਂ ਸੁਣ ਰਿਹਾ ਸੀ ਵੀ ਅੱਜ ਕੱਲ ਦੇ ਗਾਣੇ 3-4 ਮਿੰਟ ਦਾ ਗਾਣਾ ਜਿਹੜੇ ਆਉਂਦੇ ਤਿੰਨ ਕੁ ਪਹਿਰੇ ਬੋਲੇ ਜਾਂਦੇ ਚਲੋ ਜੀ
ਬਿਲਕੁਲ ਬਿਲਕੁਲ ਨੇ ਵੀ ਕਿਹਾ ਵੀ ਰੁੱਖ ਵੇਲਾਂ ਜਿਹੜੀਆਂ ਸਾਨੂੰ ਇਸ਼ਾਰੇ ਕਰਦੀਆਂ ਵੀ ਆਪਣੀ ਰਫਤਾਰ ਜਿਹੜੀ ਆ ਹੌਲੀ ਰੱਖੋ ਹਨਾ
ਤੇ
ਇੰਨੀ ਵਧਾਉਣ ਦੀ ਲੋੜ ਨੀ ਕਿੰਨਾ ਜ਼ਿਆਦਾ ਤੁਸੀਂ ਟ੍ਰੈਫਿਕ ਹੋ ਵੀ ਬਹੁਤ ਗਿਆ ਵੈਸੇ ਤਾਂ ਚਲੋ ਟ੍ਰੈਫਿਕ ਆ ਜਿੱਦਾਂ ਹੁਣ ਇੱਥੇ ਖਾਸ ਤੌਰ ਤੇ ਜੇ ਆਪਾਂ ਇੰਡੀਆ ਦੀ ਗੱਲ ਆਪਾਂ ਲਈਏ ਇੱਕ ਤਾਂ ਪੋਪੂਲੇਸ਼ਨ ਬਹੁਤ ਆ
ਹਾਂਜੀ
ਦੂਜਾ ਹੈ ਕਿ ਸੜਕਾਂ ਉਸ ਲੈਵਲ ਦੀਆਂ ਹੈ ਨੀ ਇਸ ਕਰਕੇ ਉੱਥੇ ਤਾਂ ਬਹੁਤ ਸਾਵਧਾਨੀ ਦੀ ਜ਼ਰੂਰਤ ਹੈਗੀ ਆ ਕਈ ਵਾਰੀ ਆਪਾਂ ਪੂਰੀ ਸਾਵਧਾਨੀ ਵਰਤਦੇ ਹੁੰਦੇ ਆ ਪਰ ਅੱਗਿਓ ਭੱਲੇ ਦੇ ਕਹਿਣ ਵਾਂਗੂ ਅੱਗਿਓ ਕੋਈ ਸ਼ੇਰ ਬਣਿਆ ਆਉਂਦਾ ਹੁੰਦਾ
ਹਨਾ
ਉਹ ਵੀ ਸਮੱਸਿਆ ਜਿਹੜੀ ਹੋ ਜਾਂਦੀ ਆ ਤੇ ਖੈਰ ਇਸ ਕਰਕੇ ਫੇਰ ਵੀ ਤੁਸੀਂ ਜਿੱਦਾਂ ਸਾਵਧਾਨੀ ਦੇ ਵਿੱਚ ਸਾਵਧਾਨੀ ਹੈਗੀ ਆ ਤੇ ਉਹਨਾਂ ਨੇ ਹਾਂਜੀ
ਇੱਕ ਛੋਟਾ ਜਿਹਾ ਇਹਦਾ ਇਹ ਵੀ ਮਤਲਬ ਨਿਕਲਿਆ ਜਿਹੜੀ ਹੁਣ ਜ਼ਿੰਦਗੀ ਦੀ ਭੱਜ ਦੌੜ ਇੰਨੀ ਜ਼ਿਆਦਾ ਹੋ ਗਈ ਵੀ ਇਹਨੂੰ ਥੋੜੀ ਘੱਟ ਕਰੋ ਜਿਹੜੀਆਂ ਰੁੱਖ ਬੂਟੇ ਫੁੱਲ ਵੇਲਾ ਵੀ ਇਹਨਾਂ ਦਾ ਵੀ ਆਨੰਦ ਮਾਣ ਲੈਣਾ ਚਾਹੀਦਾ ਕਦੀ
ਹਾਂਜੀ 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 ਕਿਉਂਕਿ ਉਹ ਰੁਕਣ ਦਾ ਇਸ਼ਾਰਾ ਕਰਦੀਆਂ ਤੇ ਜਦੋਂ ਆਪਾਂ ਜਾਂਦੇ ਆ ਤੇ ਉਹ ਕਾਫੀ ਤੇਜ਼ ਤੇਜ਼ ਨਿਕਲ ਰਹੀਆਂ
ਹੁੰਦੀਆਂ ਨੇ
ਇਹਦਾ ਮਤਲਬ ਇਹ ਆ ਵੀ ਆਪਾਂ ਬਹੁਤ ਕੁਝ ਚੀਜ਼ਾਂ ਜਿਹੜੀਆਂ ਆ ਉਹ ਤੇ ਅਮਰਦੀਪ ਕੌਰ ਜੀ ਉਹਨਾਂ ਨੇ ਫੋਟੋ ਭੇਜੀ ਆ ਉਹ ਜਿਹੜਾ ਤੁਸੀਂ ਜੰਤਰ ਕਿਹਾ ਸੀ ਪਿਆਜ਼ ਵਾਲਾ ਹਨਾ ਮੈਂ ਤਾਂ ਇਹ ਗੱਲ ਦੇਖੀ ਨੀ ਇਹਦਾ ਮਤਲਬ ਵੈਸੇ ਵੀ ਮੈਂ ਇੰਨਾ ਕਿਚਨ ਦੇ ਵਿੱਚ ਜਾਂਦਾ ਨੀ ਹਨਾ ਅਜੇ ਪਰ ਮੈਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ ਹਨਾ ਵਾਈਫ ਮੇਰੀ ਨੂੰ ਜਰੂਰ ਪਤਾ ਹੋਏਗਾ ਇਸ ਯੰਤਰ ਦੇ ਬਾਰੇ। ਇਸ ਕਰਕੇ ਥੈਂਕਸ ਜੀ ਤੁਹਾਡਾ ਬਹੁਤ ਬਹੁਤ ਅਮਰਦੀਪ ਕੌਰ ਜੀ। ਤੇ ਮੈਂ ਵੀ ਅੱਜ ਚੈੱਕ ਕਰਦਾ ਕਿਚਨ ਦੇ ਵਿੱਚ ਇਹ ਹੈਗਾ ਕਿ ਨਹੀਂ ਹੈਗਾ, ਨਹੀਂ ਤਾਂ ਫਿਰ ਲੈ ਕੇ ਆਈਏ ਵੀ ਤੇ ਕਿਉਂਕਿ ਬਹੁਤ ਵਧੀਆ ਹੈਗਾ, ਦੇਖਣ ਨੂੰ ਵਧੀਆ ਲੱਗਦਾ ਹਨਾ।
ਹਾਂਜੀ ਹਾਂਜੀ
ਜੀ। ਤੇ ਅੱਗੇ ਜਗਜੀਤ ਸਿੰਘ ਜੀ ਜੁੜਿਆ ਮੈਲਬੋਰਨ ਤੋਂ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ, ਵਾਹ ਵਾਹ ਸਵਾਦ ਆ ਗਿਆ ਕਹਿੰਦੇ। ਦੇਖੋ ਸਵਾਦ ਅਜੇ ਆਪਾਂ ਅਜੇ ਨੁਕਤੇ ਜਿਹੜੇ ਆ ਦੱਸੇ ਆ ਹਨਾ, ਤੇ ਸਵਾਦ ਦੇਖੋ ਬਈ ਲਈ ਜਾਂਦੇ ਆ ਦੋਸਤ ਆਪਣੇ ਜਿਹੜੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਆਪਣੇ ਨਾਲ ਸੋਨੂੰ ਨਵਾਂ ਸ਼ਹਿਰ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹ ਵੀ ਬੈਂਸ ਸਾਹਿਬ ਤੁਹਾਡੇ ਤੋਂ ਇਲਾਜ ਪੁੱਛਣਾ ਚਾਹਿਆ। ਉਹ ਕਹਿੰਦੇ ਵੀ ਐਸਿਡ ਬਹੁਤ ਬਣਦਾ ਆ, ਇਹਦਾ ਕੋਈ ਹੱਲ ਜਰੂਰ ਦੱਸੋ ਜੇ ਪਤਾ ਤਾਂ
ਜੀ। ਐਸਿਡ ਹਾਂਜੀ, ਇਹਦੇ ਵੈਸੇ ਤਾਂ ਕਈ ਹੱਲ ਨੇ ਤੇ ਜਿਹੜਾ ਬਣਦਾ ਤਕਰੀਬਨ ਇਹਦੀ ਸ਼ਿਕਾਇਤ ਵੀ ਬਹੁਤ ਹੈ, ਮਤਲਬ ਬਣਦਾ ਜਿਵੇਂ ਐਸਿਡ ਬਣਦਾ ਤੇ ਫਿਰ ਬੰਦੇ ਨੂੰ ਡਕਾਰ, ਕਈਆਂ ਨੂੰ ਆਉਂਦੇ ਨੀ, ਕਈਆਂ ਨੂੰ ਖੱਟੇ ਖੱਟੇ ਡਕਾਰ ਆਉਂਦੇ ਆ, ਸੀਨੇ ਦੇ ਵਿੱਚ ਆਪਣੇ ਜਲਣ ਹੋਣ ਲੱਗ ਪੈਂਦੀ। ਇਹ ਤਾਂ ਮੈਨੂੰ ਵੀ ਹੋਇਆ ਸੀ, ਮਤਲਬ ਇਹਦਾ ਤਾਂ ਮੈਂ ਬੜਾ ਜਿਆਦਾ ਸ਼ਿਕਾਰ ਹੋਇਆ ਸੀਗਾ। ਤੇ ਕੇਰਾਂ ਦੇ ਇਹਦੇ ਚ ਇੰਨਾ ਵੀ ਭਾਜੀ ਕਈ ਵਾਰੀ ਹੋ ਜਾਂਦਾ ਵੀ ਇੰਨੀ ਤੁਹਾਡੇ ਪੇਨ ਹੁੰਦੀ ਜਿੱਦਾਂ ਤੁਹਾਨੂੰ ਲੱਗਦਾ ਕਿ ਪਤਾ ਨੀ ਹਾਰਟ ਅਟੈਕ ਹੀ ਆ ਗਿਆ। ਹਾਂਜੀ, ਇੰਨੀ ਜ਼ਿਆਦਾ ਪੇਨ ਵੀ ਹੁੰਦੀ ਇਹਦੇ ਵਿੱਚ, ਤੇ ਪਰ ਹੁੰਦਾ ਸਾਰਾ ਉਹ ਗੈਸ ਦਾ, ਜਿਹੜੀ ਆਪਣੇ ਗੈਸ ਬਣਦੀ ਨਾ, ਇਹਨੂੰ ਐਸਿਡ ਰਿਫਲਕਸ ਵੀ ਕਹਿ ਦਿੰਦੇ ਆ ਜਿੱਦਾਂ। ਪਰ ਇੱਥੇ ਜੇ ਆਪਾਂ ਜਾਈਏ ਇਹਨਾਂ ਡਾਕਟਰਾਂ ਦੇ ਕੋਲ, ਇਹਨਾਂ ਕੋਲ ਇਹਦਾ ਕੋਈ ਇਲਾਜ ਨੀ ਹੈਗਾ। ਇੱਕ ਦਵਾਈ ਆਉਂਦੀ ਆ, ਹੁਣ ਮੈਨੂੰ ਉਹਦਾ ਨਾਂ ਨੀ ਯਾਦ, ਬਸ ਉਹ ਪੀ ਲਓ, ਠੰਡੀ ਜੀ ਹੁੰਦੀ, ਉਹਦੇ ਵਿੱਚ ਪੁਦੀਨਾ ਸੋਟ ਆਫ ਹੁੰਦਾ, ਜਿੱਦਾਂ ਮਿੰਟ ਵਰਗੀ ਹੁੰਦੀ ਆ, ਮਿੰਟ ਦੇ ਉਹਦੇ ਵਿੱਚ ਹੁੰਦੇ ਆ ਮਤਲਬ ਗੁਣ, ਤੇ ਉਹ ਪੀ ਲਓ, ਉਹਦੇ ਨਾਲ ਤਾਂ ਡਕਾਰ ਵਗੈਰਾ ਆ ਜਾਂਦੇ ਆ। ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਊ ਹੈਗਾ ਮੇਨ ਜ਼ਰੂਰੀ, ਚਾਹ ਛੱਡਣੀ ਪਊਗੀ ਆਪਾਂ ਨੂੰ।
ਹਾਂਜੀ ਠੀਕ,
ਜਿਹੜੇ ਖਾਸ ਕਰਕੇ ਆਪਾਂ ਜਿਹੜੀ ਸਵੇਰੇ ਖਾਲੀ ਪੇਟ ਪੀਂਦੇ ਨਾ ਚਾਹ, ਜਿੱਦਾਂ ਆਪਾਂ ਨੂੰ ਹੁੰਦਾ ਵੀ ਜਿੰਨਾ ਚਿਰ ਚਾਹ ਨਾ ਪੀ ਅੱਖਾਂ ਨੀ ਖੁੱਲਦੀਆਂ, ਜਾਂ ਉਹ ਇੱਕ ਆਪਾਂ ਨੂੰ ਥੋੜਾ ਮਾਈਂਡ ਸੈਟ ਹੋਇਆ ਹੁੰਦਾ ਵੀ ਚਾਹ ਦਾ ਕੱਪ ਹੋ ਹੀ ਜਾਵੇ ਤਾਂ ਫਿਰ ਹੀ ਗੱਲ ਬਣਦੀ ਆ।
ਹਾਂਜੀ
ਹਾਂਜੀ, ਸਭ ਤੋਂ ਪਹਿਲਾਂ ਤਾਂ ਚਾਹ ਛੱਡਣੀ ਪਊਗੀ, ਫਿਰ ਉਸ ਤੋਂ ਬਾਅਦ ਮਤਲਬ ਇਹਨਾਂ ਨੂੰ ਜਿਵੇਂ ਰਾਤ ਨੂੰ ਸੌਣ ਲੱਗਿਆ ਉਹ ਜਿਵੇਂ ਖਾਣਾ ਪਹਿਲਾਂ ਖਾ ਲੈਣ, ਜ਼ਿਆਦਾ ਲੇਟ ਨਾ ਖਾਣ ਵੀ ਜਦੋਂ ਆਪਾਂ ਸੌਣਾ ਉਸ ਤੋਂ ਦੋ ਤਿੰਨ ਘੰਟੇ ਪਹਿਲਾਂ ਖਾਣਾ ਖਾਧਾ ਜਾਵੇ।
ਹਾਂਜੀ,
ਤਾਂ ਜਿਹੜਾ ਜੀਰਾ ਹੁੰਦਾ, ਜੀਰਾ ਉਹਦਾ ਇੱਕ ਚਮਚ ਜੀਰੇ ਦਾ ਮਤਲਬ ਚੰਗੀ ਤਰ੍ਹਾਂ ਚਿੱਥ ਕੇ ਮੂੰਹ ਦੇ ਨਾਲ ਤੇ ਗਲਾਸ ਇੱਕ ਪਾਣੀ ਦਾ ਪੀ ਕੇ ਸੌਣ ਤੇ ਕਾਫੀ ਹੱਦ ਤੱਕ ਇਹਨਾਂ ਨੂੰ ਆਰਾਮ ਮਿਲੂ ਇਸ ਚੀਜ਼ ਤੋਂ। ਹਾਂਜੀ
ਅੱਛਾ ਜੀ, ਤੇ ਅਜੇ ਭਾਜੀ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਹੋਰ ਜੋ ਮਰਜ਼ੀ ਕਰੋ, ਚਾਹ ਨੀ ਛੱਡ ਹੋਣੀ, ਹੋਰ ਕੋਈ ਦੱਸ ਦੋ ਹਲਾਜ
ਨਹੀਂ, ਚਾਹ ਇੰਨਾ ਵੀ ਖਾਲੀ ਪੇਟ ਵਾਲੀ ਤਾਂ ਛੱਡਣੀ ਪੈਣੀ ਸਵੇਰੇ।
ਹਾਂਜੀ ਠੀਕ ਆ।
ਹਾਂਜੀ, ਉਸ ਤੋਂ ਬਾਅਦ ਚਲੋ ਬੰਦਾ ਜਦੋਂ ਖਾ ਪੀ ਲੈਂਦਾ, ਆਪਾਂ ਰੋਟੀ ਪਾਣੀ ਖਾ ਲਿਆ ਤੇ ਉਸ ਤੋਂ ਬਾਅਦ ਆਪਾਂ ਪੀ ਲੈਂਦੇ ਆ ਚਾਹ ਵਗੈਰਾ ਪੀ ਲੈਂਦੇ ਤਾਂ ਠੀਕ ਆ। ਪਰ ਇਹ ਵੈਸੇ ਚਲੋ ਇੱਕ ਹਾਸੀ ਮਜ਼ਾਕ ਵਾਲੀ ਗੱਲ ਹੈ, ਪਰ ਇਹ ਜਿੱਦਾਂ ਕਾਫੀ ਸੀਰੀਅਸ ਹੋ ਜਾਂਦੀ ਹੈ ਪ੍ਰੋਬਲਮ, ਮਤਲਬ ਜੋ ਬੰਦੇ ਨੂੰ ਆਪਾਂ ਤਲੀਆਂ ਚੀਜ਼ਾਂ ਖਾ ਲੈਂਦੇ ਆ, ਹੁਣ ਹੈ ਹੀ ਆਪਾਂ ਜਾਂ ਫਾਸਟ ਫੂਡ ਕਹਿ ਲਓ ਬੇਸ਼ਕ, ਜਾਂ ਆਪਾਂ ਘਰੇ ਵੀ ਆਪਾਂ ਤਲੀਆਂ ਚੀਜ਼ਾਂ ਖਾ ਲੈਂਦੇ, ਵੀ ਇਹਨਾਂ ਸਾਰੀਆਂ ਤੋਂ ਪਰਹੇਜ਼ ਬਹੁਤ ਜ਼ਰੂਰੀ ਕਰਨਾ ਪੈਣਾ ਇਹਦੀ। ਐਕਚੁਲੀ ਜੇ ਤੁਸੀਂ ਚਾਹੇ ਕੋਈ ਵੀ ਕਿਤਾਬ ਆਪਾਂ ਫੋੜ ਲਈਏ ਚਾਹੇ ਕੁਛ ਵੀ ਕਰ ਲਈਏ, ਇਹਦੀ ਕੋਈ ਵੀ ਪ੍ਰੋਪਰ ਮੇਰੇ ਹਿਸਾਬ ਨਾਲ ਦਵਾਈ ਨਹੀਂ ਬਣੀ ਜਿਹੜੀ ਉਹ ਦਵਾਈ ਇੱਦਾਂ ਦੀ ਹੋਵੇ ਵੀ ਆਪਾਂ ਸਾਰਾ ਕੁਛ ਖਾਈ ਪੀ ਵੀ ਜਾਈਏ ਤੇ ਉਹਦੇ ਨਾਲ ਨਾਲ ਆਪਣੀ ਗੈਸ ਠੀਕ ਕਰਦੇ। ਇਹ ਗੈਸ ਜਿਹੜੀ ਆਪਣੀ ਠੀਕ ਹੋਣੀ ਆ, ਐਕਚੁਲੀ ਦੇ ਵਿੱਚ ਜੇ ਐਸਿਡ ਜਿਹੜਾ ਐਸਿਡਿਟੀ ਬਣਦੀ ਆ ਇਹ ਠੀਕ ਹੋਣੀ ਆਪਣੇ ਪਰਹੇਜ਼ ਦੇ ਨਾਲ, ਮਤਲਬ ਆਪਣੇ ਮੂੰਹ ਦੇ ਪਰਹੇਜ਼ ਦੇ ਨਾਲ। ਹਾਂਜੀ ਇਹ ਜਿੰਨਾ ਜਲਦੀ ਆਪਾਂ ਇਸ ਗੱਲ ਨੂੰ ਸਮਝ ਲਾਂਗੇ ਉਨੀ ਹੀ ਜਲਦੀ ਆਪਾਂ ਇਸ ਤੇ ਕਾਬੂ ਪਾ ਲਾਂਗੇ, ਜਿੰਨੀ ਆਪਾਂ ਇਸ ਚੀਜ਼ ਨੂੰ ਲੇਟ ਸਮਝਾਂਗੇ। ਇਹ ਮੇਰਾ ਖੁਦ ਦਾ ਪਰਸਨਲ ਐਕਸਪੀਰੀਅੰਸ ਰਿਹਾ, ਮੈਂ ਇਸ ਚੀਜ਼ ਨੂੰ ਬਹੁਤ ਲੇਟ ਸਮਝਿਆ, ਲੇਟ ਸਿਰਫ ਤਾਂ ਹੀ ਸਮਝਿਆ, ਮਤਲਬ ਤੁਹਾਨੂੰ ਜੀਭ ਦਾ ਸਵਾਦ, ਚਾਹ ਵੀ ਪੀ ਲੈਣੀ, ਜ਼ਿਆਦਾ ਚਾਹ ਪੀਤੀ ਜਾਣੀ ਉਹ ਆਏ ਗਏ ਦਾ ਕਰਕੇ, ਜਾਂ ਫਿਰ ਤਲੀਆਂ ਮਲੀਆਂ ਸਮੋਸੇ ਵੀ ਖਾ ਲਓ, ਪਕੌੜੇ ਵੀ ਖਾ ਲਓ। ਪਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਤੇ ਕਾਬੂ ਪਾਇਆ, ਮਤਲਬ ਉਹ ਬੰਦ ਕੀਤੀਆਂ, ਤਾਂ ਹੀ ਗੈਸ ਠੀਕ ਹੋਈ, ਅਦਰਵਾਈਜ਼ ਨਹੀਂ।
ਠੀਕ ਹੈ,
ਸਭ ਤੋਂ ਪਹਿਲਾਂ ਜ਼ਰੂਰੀ ਮੇਨ ਨੁਕਤਾ ਤੇ ਇਹਦਾ ਇਹੋ ਹੀ ਆ ਕਿ ਜਿਹੜਾ ਆਪਾਂ ਤਲਿਆ ਖਾਂਦੇ ਪੀਂਦੇ ਆ ਔਰ ਚਾਹ ਪੀਂਦੇ ਆ, ਇਹ ਛੱਡਣੀ ਪਊਗੀ ਪਲੀਜ਼। ਹਾਂਜੀ
ਹਾਂਜੀ, ਇੱਕ ਅਜੇ ਪਾਲ ਜੀ ਇੱਦਾਂ ਕਿ ਸਰੀਰ ਬੋਡੀ ਜਿਹੜੀ ਆਪਣੀ ਉਹ ਐਸਿਡ ਤੇ ਬੇਸ ਦੇ ਵਿੱਚ ਪੀ ਐਚ ਵੈਲਿਊ ਨੂੰ ਜਿਹੜੀ ਸਟੇਬਲ
ਰੱਖਦੀ ਹੈ ਨਾ,
ਤੇ ਉਹਦੇ ਲਈ ਲਿਵਰ ਬਹੁਤ ਵਧੀਆ ਕੰਮ ਕਰਦਾ ਆਪਣਾ, ਕਿ ਉਹ ਪੀ ਐਚ ਵੈਲਿਊ ਨੂੰ ਜਿਹੜਾ ਆ ਉਹ ਸਟੇਬਲ ਰੱਖਦਾ ਆ। ਤੇ ਇੱਕ ਪਾਣੀ ਏਦਾਂ ਦੀ ਚੀਜ਼ ਹੈਗੀ ਆ ਜਿਹੜੀ ਕਿ ਐਸਿਡ ਵੀ ਆ ਤੇ ਬੇਸ ਵੀ ਆ, ਯਾਨੀ ਦੋਨਾਂ ਦਾ ਹੀ ਵਿਚਕਾਰਲਾ ਮੇਲ ਆ ਹਨਾ, ਉਹ ਜਿਹਦਾ ਸੈਵਨ ਵੀ ਹੁੰਦੀ ਆ, ਵੈਲਿਊ ਹੁੰਦੀ ਆ ਉਹਦੀ ਪੀ ਐਚ ਦੀ। ਤੇ ਜਿਹੜਾ ਪਾਣੀ ਆ, ਪਾਣੀ ਬਹੁਤ ਜ਼ਿਆਦਾ ਪੀਆ ਕਰਨ ਹਨਾ, ਕਿਉਂਕਿ ਪਾਣੀ ਜਿਹੜਾ ਆ ਚਾਹੇ ਬੇਸ ਆ ਚਾਹੇ ਐਸਿਡ ਆ, ਇਹਨਾਂ ਦੋਨਾਂ ਦੀ ਕਾਟ ਜਿਹੜੀ ਪਾਣੀ ਦੀ ਬਹੁਤ ਹੈਗੀ।
ਹਾਂਜੀ, ਇਹ ਹੈਗਾ ਕਿ ਰਾਤ ਨੂੰ ਸੌਣ ਲੱਗਿਆ ਬਰਸ਼ ਕਰਕੇ ਸੌਂ, ਚਾਹੇ ਦਾਤਣ ਕਰਕੇ ਸੌਂ ਜਾਂ ਬਰਸ਼ ਕਰਕੇ ਸੌਂ, ਰਾਤ ਨੂੰ ਸੌਣ ਲੱਗਿਆ ਸਵੇਰੇ ਉੱਠ ਕੇ ਆਪਾਂ ਬਰਸ਼ ਨੀ ਕਰਨਾ। ਜਿਹੜਾ ਆਪਣੇ ਮੂੰਹ ਚ ਉਹ ਥੁੱਕ ਬਣਿਆ ਹੁੰਦਾ, ਜਿਹੜਾ ਲਾਵਾ ਜਿਹਨੂੰ ਆਪਾਂ ਲਾਰ ਕਹਿ ਦਿੰਦੇ ਆ,
ਹਾਂਜੀ,
ਤਾਂ ਉਹ ਮਤਲਬ ਉਹ ਆਪਾਂ ਸਵੇਰੇ ਕੋਸਾ ਪਾਣੀ ਪੀਣਾ, ਜਿਹੜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਮੇਰੇ ਧਿਆਨ ਚ ਲਿਆਂਦੀ ਤੁਸੀਂ ਗੱਲ, ਵੀ ਸਵੇਰੇ ਉੱਠ ਕੇ 2 ਗਲਾਸ ਤਾਂ ਮਿਨੀਮਮ ਪਾਣੀ ਦੇ ਪੀਓ ਹੀ ਪੀਓ, ਕੋਸੇ ਪਾਣੀ ਦੇ। ਉਹਨੂੰ ਤੁਸੀਂ 3 ਗਲਾਸ ਕਰ ਲਓ, ਜੇ 4 ਗਲਾਸ ਤੇ ਲੈ ਜਾਓ ਤੁਸੀਂ ਹਫ਼ਤੇ ਇਹ ਜਦੋਂ ਆਪਾਂ ਪਾਣੀ ਪੀਨੇ ਆ ਸਵੇਰੇ ਉੱਠ ਕੇ ਥੋੜਾ ਕੋਸਾ ਪਾਣੀ ਪੀਨੇ ਤਾਂ ਆਪਣੇ ਸਰੀਰ ਜਿਹੜੇ ਅੰਦਰ ਵਾਲੇ ਓਰਗਨ ਹੁੰਦੇ ਆ ਸਾਰੇ ਉਹ ਐਕਟਿਵ ਹੋ ਜਾਂਦੇ ਆ ਤੇ ਓਦਾਂ ਵੀ ਐਸੀਡਿਟੀ ਤੋਂ ਵੀ ਮਿਲਦੀ ਆ ਆਪਾਂ ਨੂੰ ਛੁਟਕਾਰਾ ਮਿਲਦਾ ਜੇ ਹੋਰ ਕਿਸੇ ਬੰਦੇ ਨੂੰ ਬੀਪੀ ਦੀ ਪ੍ਰੋਬਲਮ ਆ ਸ਼ੂਗਰ ਦੀ ਪ੍ਰੋਬਲਮ ਆ ਹੋਰ ਬੜੀਆਂ ਸਾਰੀਆਂ ਜਿਵੇਂ ਆਯੁਰਵੇਦ ਵਾਲੇ ਤਾਂ ਬਹੁਤ ਸਾਰੀਆਂ ਪ੍ਰੋਬਲਮ ਲਿਖਦੇ ਆ ਵੀ ਜੇ ਤੁਸੀਂ ਸਵੇਰੇ ਆਪਾਂ ਖਾਲੀ ਪੇਟ ਪਾਣੀ ਪੀਨੇ ਆ ਤੇ ਬਹੁਤ ਸਾਰੀਆਂ ਪ੍ਰੋਬਲਮ ਆਪਣੀਆਂ ਵੈਸੇ ਕਿਉਰ ਹੋ
ਜਾਂਦੀਆਂ ਇਹ ਵੀ ਆ ਤੇ ਉਹਨਾਂ ਨੇ ਹੁਣ ਮੈਸੇਜ ਉਹਨਾਂ ਦਾ ਆਇਆ ਸੋਨੂੰ ਜੀ ਉਹਨਾਂ ਦਾ ਉਹ ਕਹਿੰਦੇ ਵੀ ਚਾਹ ਵੀ ਨੀ ਮੈਂ ਪੀਂਦਾ ਤੇ ਫਰਾਈ ਜਾਂ ਫਾਸਟ ਫੂਡ ਵੈਸੇ ਹੀ ਮੈਂ ਪਸੰਦ ਨੀ ਕਰਦਾ ਐਕਸਰਸਾਈਜ਼ ਵੀ ਬਹੁਤ ਕਰਦਾ ਆ ਗੁੱਡ ਡਾਇਟ ਵੀ ਫੋਲੋ ਕਰਦਾ ਆ ਬਟ ਸਟਿਲ ਜਿਹੜੀ ਪ੍ਰੋਬਲਮ ਹੈਗੀ ਆ ਤੇ ਉਹ ਕਹਿੰਦੇ ਵੀ ਇਹ ਦਵਾਈ ਦਾ ਜਿਹੜਾ ਜ਼ਰੂਰ ਤੁਸੀਂ ਜੇਕਰ ਦੱਸਿਓ ਜਿਹੜਾ ਜੇਕਰ ਤੁਸੀਂ ਕੀਤਾ ਇਹ ਸਰ ਸੋਨੂੰ ਜੀ ਹਾਂਜੀ ਲਿਵਰ ਦੀ ਆਪਣੀ ਜਾਂਚ ਜਿਹੜੀ ਕਰਾਓ ਆਪਣੀ ਹਨਾ
ਹਾਂ ਇਹ ਬਿਲਕੁਲ ਕੋਈ ਫੈਟੀ ਲਿਵਰ ਨਾ ਹੋਵੇ ਜਾਂ ਕਿਦਾਂ ਬਟ ਇਹ ਵਧੀਆ ਗੱਲ ਹੈ ਚਲੋ ਜੇ ਚਾਹ ਨਹੀਂ ਪੀਂਦੇ ਤਲਿਆ ਨਹੀਂ ਖਾਂਦੇ ਐਕਸਰਸਾਈਜ਼ ਵੀ ਕਰਦੇ ਆ ਫਿਰ ਡੈਫੀਨਿਟਲੀ ਆਪਾਂ ਕੋਈ ਨਹੀਂ ਫਾਈਂਡ ਆਊਟ ਕਰਦੇ ਆ ਵੀ ਫਿਰ ਕੀ ਕਾਰਨ ਹੈ
ਕੋਈ ਨਹੀਂ ਹੁਣ ਇਹ ਆਪਣੇ ਬੈਰ ਸਾਹਿਬ ਲੱਗ ਜਾਣਗੇ ਜੀ ਤੁਹਾਡੇ ਲਈ ਤੇ ਕੁਛ ਨਾ ਕੁਛ ਆਪਾਂ ਜ਼ਰੂਰ ਕਰਾਂਗੇ ਤੇ ਬਹੁਤ ਬਹੁਤ ਥੈਂਕਸ ਸਾਡਾ ਤੇ ਹਰੀਸ਼ ਜੀ ਆਪਾਂ ਨੂੰ ਕਹਿ ਰਹੇ ਆ ਕਹਿੰਦੇ ਵੀ ਬਈ ਉਹ ਜਿਹੜਾ ਓਨੀਅਨ ਵਾਲਾ ਨੁਸਖਾ ਆ ਮੈਨੂੰ ਲੱਗਦਾ ਨੁਸਖੇ ਦੀ ਜਗ੍ਹਾ ਉਹਨੀ ਜਨਤਾ ਦੀ ਗੱਲ ਪੁੱਛੀ ਆ ਜਿਹੜੇ ਕਿ ਅਮਨਦੀਪ ਕੌਰ ਜੀ ਉਹਨਾਂ ਨੇ ਆਪਾਂ ਨੂੰ ਫੋਟੋ ਭੇਜੀ ਆ ਉਹ ਕਹਿੰਦੇ ਫੋਟੋ ਸ਼ੇਅਰ ਕਰ ਦਿਓ ਬਈ ਮੇਰੇ ਬਹੁਤ ਕਹਿੰਦੇ ਕੰਮ ਆਏਗਾ ਬਾਈ ਜੀ ਕਹਿੰਦੇ ਵੀ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਤੇ ਜਿਹੜਾ ਓਨੀਅਨ ਆ ਇਹ ਮੈਨੂੰ ਰਸੋਈ ਤੋਂ ਜਾਣ ਤੋਂ ਰੋਕ ਦਿੰਦਾ ਜਦੋਂ ਅੱਖਾਂ ਚ ਪਾਣੀ ਆ ਜਾਂਦਾ ਯਾਨੀ ਸਟੋਪਰ ਆ ਇਹ ਤੇ ਖੈਰ ਤੇ ਜ਼ਰੂਰ ਜੀ ਸ਼ੇਅਰ ਕਰ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਅਮਨਦੀਪ ਕੌਰ ਜੀ ਦਾ ਏਦਾਂ ਆਪਾਂ ਜਿਹੜੀ ਫੋਟੋ ਆ ਤੁਹਾਨੂੰ ਫਾਰਵਰਡ ਕਰ ਦਾਂਗੇ ਤੇ ਅਜੇ ਪਾਲ ਜੀ ਆਪਾਂ ਹੁਣ ਗੱਲ ਕਰੀਏ ਆਸਾ ਰਾਮ ਦੀ ਆਸ ਫੇਰ ਟੁੱਟੇ ਗਈ ਹੈ ਕੱਲ
ਜੀ ਬਿਲਕੁਲ ਆਸਾ ਰਾਮ ਦੀ ਆਸਾ ਤੇ ਬੂਰ ਨਹੀਂ ਪਿਆ ਤੇ ਇਸ ਤੇ ਪਾਓ ਥੋੜਾ ਚੰਗਾ ਹਾਂਜੀ
ਤੇ ਖੈਰ ਕੱਲ ਦੀ ਆਪਾਂ ਖਬਰ ਪਹਿਲਾਂ ਦੱਸ ਦਈਏ ਵੀ ਨਵਾਲਗਾ ਦੇ ਨਾਲ ਜਬਰ ਜਨਾਹ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਸੀਗੇ ਕਥਾਵਾਚਕ ਆਸਾ ਰਾਮ ਉਰਫ ਆਸ਼ੂ ਮੱਲ ਵੀ ਕਹਿੰਦੇ ਸੀ ਤੇ ਭਾਜੀ ਆਪਣੇ ਢੁੱਡੀਕੇ ਸਾਹਿਬ ਉਹਨਾਂ ਨੇ ਤਾਂ ਆਸ਼ੂ ਟਾਂਗੇ ਵਾਲਾ ਵੀ ਕਹਿ ਦਿੱਤਾ ਕਿਉਂਕਿ ਟਾਂਗਾ ਵੀ ਕਹਿੰਦੇ ਬਹੁਤੇ ਰਹੇ
ਹਾਂਜੀ ਟਾਂਗਾ ਵੀ ਚਲਾਉਂਦਾ ਰਿਹਾ
ਹਾਂਜੀ ਟਾਂਗਾ ਵੀ ਚਲਾਉਂਦਾ ਰਿਹਾ ਤੇ ਸਾਈਕਲਾਂ ਦਾ ਵੀ ਕਹਿੰਦੇ ਵੀ ਪੈਂਚਰਾਂ ਦਾ ਵੀ ਕੰਮ ਘੁੰਮ ਜਿਹਾ ਕੁਛ ਚਿਰ ਕਰਦੇ ਰਹੇ ਆ ਤੇ ਹੁਣ ਉਹਨਾਂ ਨੂੰ ਉਮਰ ਕੈਦ ਦੀ ਕੱਲ ਸਜ਼ਾ ਸੁਣਾ ਦਿੱਤੀ ਗਈ ਆ ਹੁਣ ਬਾਕੀ ਜੀਵਨ ਜਿਹੜਾ ਆ ਜੇਲ੍ਹ ਦੇ ਵਿੱਚ ਕੱਟਣਾ ਪੈਣਾ ਆ ਤੇ ਜੇਲ੍ਹ ਦੇ ਵਿੱਚ ਇਹ ਬਣਾਈ ਗਈ ਸੀ ਅਦਾਲਤ ਤੇ ਜਦੋਂ ਹੀ ਸਜ਼ਾ ਸੁਣਾਈ ਆ ਤੇ 70 ਸਾਲ ਦੇ ਹੋ ਗਏ ਆਸਾ ਰਾਮ ਤੇ ਸੈਰਾ ਫੜ ਕੇ ਜਿਹੜਾ ਆ ਰੋਣ ਲੱਗ ਗਏ ਤੇ ਹੱਥ ਜੋੜ ਕੇ ਜੱਜ ਤੋਂ ਉਮਰ ਦਾ ਲਿਹਾਜ਼ ਰੱਖਦੇ ਹੋਏ ਸਜ਼ਾ ਵਿੱਚ ਰਿਆਇਤ ਲਈ ਮਿਹਨਤਾਂ ਵੀ ਕੀਤੀਆਂ ਆ ਪਰ ਜੱਜ ਜਿਹੜੇ ਮਧੂਸੂਦਨ ਸ਼ਰਮਾ ਆ ਉਹਨਾਂ ਨੇ ਸਹਿਬ ਦੋਸ਼ੀ ਜਿਹੜੇ ਛਿੰਦਵਾੜਾ ਸਥਿਤ ਆਸ਼ਰਮ ਦੀ ਵਾਰਡਨ ਸ਼ਿਲਪੀ ਤੇ ਸੇਵਾਦਾਰ ਸ਼ਰਦ ਇਹਨਾਂ ਨੂੰ 20 ਸਾਲ ਦੀ ਸਜ਼ਾ ਜਿਹੜੀ ਆ ਸੁਣਾਈ ਆ ਤੇ ਇਸ ਮਾਮਲੇ ਦੇ ਵਿੱਚ ਹੋਰ ਦੋਸ਼ੀ ਸਹਿ ਦੋਸ਼ੀ ਜਿਹੜੇ ਹੈਗੇ ਸੀ ਸ਼ਿਵਾ ਤੇ ਪ੍ਰਕਾਸ਼ ਉਹਨਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਆ ਅਦਾਲਤ ਨੇ ਆਸਾ ਰਾਮ ਸਹਿਤ 3 ਦੋਸ਼ੀਆਂ ਉੱਤੇ 1,00,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਆ ਤੇ 56 ਮਹੀਨੇ ਪੁਰਾਣਾ ਇਹ ਮਾਮਲਾ ਹੈਗਾ ਆਸਾ ਰਾਮ ਨੂੰ ਸਜ਼ਾ ਸੁਣਾਉਣ ਦੇ ਲਈ ਪੁਲਿਸ ਦੀ ਅਪੀਲ ਉੱਤੇ ਬੁੱਧਵਾਰ ਨੂੰ ਜੋਧਪੁਰ ਸੈਂਟਰ ਜੇਲ੍ਹ ਦੇ ਵਿੱਚ ਬੈਰਕ ਨੰਬਰ 2 ਦੇ ਕੋਲ ਹੀ ਵਿਸ਼ੇਸ਼ ਅਦਾਲਤ ਜਿਹੜੀ ਆ ਉਹ ਲਗਾਈ ਗਈ ਸੀ ਜਾਣੀ ਜਿੱਥੇ ਇਹ ਰਹਿ ਰਹੇ ਉੱਥੇ ਨਾਲ ਹੀ ਜਿਹੜਾ ਲਗਾਈ ਗਈ ਸੀ ਅਦਾਲਤ ਇਹਦੇ ਵਿੱਚ ਜੇਲ੍ਹ ਦੇ ਅਦਾਲਤ ਦੇ ਸਟਾਫ ਆਸਾ ਰਾਮ ਦੇ 14 ਵਕੀਲ ਤੇ 2 ਸਰਕਾਰੀ ਵਕੀਲਾਂ ਸਹਿਤ 30 ਲੋਕਾਂ ਨੂੰ ਜਾਣ ਦੀ ਇਜਾਜ਼ਤ ਸੀ ਤੇ ਜੱਜ ਨੇ ਪਹਿਲਾਂ ਆਸਾ ਰਾਮ ਤੇ 2 ਸਹਿ ਦੋਸ਼ੀਆਂ ਸ਼ੈਲਪੀ ਤੇ ਸ਼ਰਦ ਨੂੰ ਦੋਸ਼ੀ ਕਰਾਰ ਦਿੱਤਾ ਤੇ ਫਿਰ 2 ਹੋਰ ਦੋਸ਼ੀਆਂ ਪ੍ਰਕਾਸ਼ ਤੇ ਸ਼ਿਵਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਫੈਸਲਾ ਸੁਣਾਇਆ ਤੇ ਇਸ ਤੋਂ ਪਿੱਛੋਂ ਜੱਜ ਨੇ ਆਸਾ ਰਾਮ ਸ਼ਿਲਪੀ ਤੇ ਸ਼ਰਦ ਦਾ ਜਿਹੜਾ ਫੈਸਲਾ ਆ ਉਹ ਲਿਖਵਾਇਆ ਇਸ ਤਰ੍ਹਾਂ ਲਗਭਗ 3 ਘੰਟੇ ਤੱਕ ਆਸਾ ਰਾਮ ਅਸਥਾਈ ਅਦਾਲਤ ਵਿੱਚ ਹੀ ਸਿਰ ਫੜ ਕੇ ਬੈਠਾ ਰਿਹਾ ਤੇ 12 ਦਿਨਾਂ ਦੇ ਵਿੱਚ 453 ਸਫ਼ੇ ਦਾ ਇਹ ਫੈਸਲਾ ਆ ਚੁੱਕਾ ਜੱਜ ਮਧੂਸੂਦਨ ਸ਼ਰਮਾ ਨੇ ਇਸ ਮਾਮਲੇ ਦਾ ਫੈਸਲਾ ਲਿਖਵਾਉਣ ਲਈ ਲਗਭਗ 12 ਦਿਨਾਂ ਦੀ ਛੁੱਟੀ ਲਈ ਸੀ ਤੇ ਉਹਨਾਂ ਦੇ ਸਟੈਨੋ ਨੇ ਵੀ 12 ਦਿਨਾਂ ਦੀ ਛੁੱਟੀ ਲਈ ਇਹ ਫੈਸਲਾ 453 ਸਫ਼ੇ ਦਾ ਹੈ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਆਸਾ ਰਾਮ ਦੇ ਕੁਝ ਸਮਰਥਕ ਸਟੈਨੋ ਦਾ ਜਿਹੜਾ ਪਿੱਛਾ ਵੀ ਕਰਦੇ ਰਹੇ ਆ ਜੱਜ ਦੇ ਘਰ ਤੱਕ ਵੀ ਪਹੁੰਚ ਗਏ ਆ ਤੇ ਉੱਥੇ ਜਾ ਕੇ ਧਮਕੀਆਂ ਵੀ ਉਹਨਾਂ ਨੂੰ ਦਿੱਤੀਆਂ ਤੇ ਇਹਦੇ ਨਾਲ ਵੀ ਆਪਾਂ ਥੋੜਾ ਜਿਹਾ ਦੱਸਾਂਗੇ ਇਸ ਮਾਮਲੇ ਚ ਕੀ ਹੁਣ ਤੱਕ ਹੋਇਆ ਥੋੜੀ ਜਿਹੀ ਵੈਸੇ ਤਾਂ ਨਾਲ ਨਾਲ ਆਪਾਂ ਖਬਰਾਂ ਦੇ ਵਿੱਚ ਹਰਮਨ ਰੇਡੀਓ ਤੇ ਸੁਣਦੇ ਰਹੇ ਹਾਂ ਪਰ ਰੀਕਾਲ ਕਰਾਂਗੇ ਆਪਾਂ ਸਾਰੀ ਮੈਮਰੀ ਜਿਹੜੀ ਆ ਜਿੱਦਾਂ ਜਿੱਦਾਂ ਜਿਹੜੀ ਗੱਲ ਹੋਈ ਆ ਤੇ ਵੈਸੇ ਜੱਜ ਨੂੰ ਉਡੀਕ ਵੀ ਕਰਾਈ ਆ ਆਸਾ ਰਾਮ ਤੈਅ ਸਮੇਂ ਤੋਂ ਲਗਭਗ 15 ਮਿੰਟ ਦੇਰੀ ਦੇ ਨਾਲ ਉਸ ਅਦਾਲਤ ਦੇ ਵਿੱਚ ਪਹੁੰਚਿਆ ਇਸ ਕਰਕੇ ਜੱਜ ਨੂੰ ਉਡੀਕ ਵੀ ਕਰਨੀ ਪਈ ਆ ਤੇ ਦੇਰੀ ਨਾਲ ਪੁੱਜੇ ਆਸਾ ਰਾਮ ਨੇ ਕਿਹਾ ਵੀ ਪੂਜਾ ਤਾਂ ਕਰ ਲੈਣ ਦਿਓ ਕਰੋ ਸਾਹਿਬ ਬਈ ਪੂਜਾ ਕਰਕੇ ਉਹ ਲੇਟ ਜਿਹੜੇ ਆ ਹੋਏ ਆ ਤੇ ਅੱਜ ਜਿਹੜਾ ਆ ਉਹਨਾਂ ਨੇ ਹਾਈਕੋਰਟ ਦੇ ਵਿੱਚ ਅਪੀਲ ਵੀ ਵੈਸੇ ਕਰਨੀ ਆ ਆਸਾ ਰਾਮ ਦੀ ਜਿਹੜੀ ਵਕੀਲ ਨੀਲਮ ਦੁੱਬੇ ਇਹਨਾਂ ਨੇ ਆਸਾ ਰਾਮ ਦੀ ਜਿਹੜੀ ਸਜ਼ਾ ਮੁਲਤਵੀ ਕਰਾਉਣ ਲਈ ਹਾਈਕੋਰਟ ਦੇ ਵਿੱਚ ਅਪੀਲ ਜਿਹੜੀ ਆ ਉਹ ਕਰਨ ਦੇ ਲਈ ਵੀ ਕਿਹਾ ਹੈਗਾ ਤੇ ਇਹਦੇ ਵਿੱਚ ਵਾਰਡਨ ਸ਼ਿਲਪੀ ਉੱਤੇ ਦੋਸ਼ ਹੈ ਕਿ ਉਸਨੇ ਭੂਤ ਪ੍ਰੇਤ ਦਾ ਡਰ ਦਿਖਾ ਕੇ ਲੜਕੀ ਨੂੰ ਆਸਾ ਰਾਮ ਦੇ ਕੋਲ ਭੇਜਿਆ। ਸ਼ਰਦ ਨੇ ਲੜਕੀ ਦੇ ਮਾਪਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਸਦਾ ਇਲਾਜ ਆਸਾ ਰਾਮ ਹੀ ਕਰ ਸਕਦਾ ਹੈ। ਸੇਵਾ ਆਸਾ ਰਾਮ ਦਾ ਸੇਵਾਦਾਰ ਹੈ ਤੇ ਉਸਨੇ ਪੀੜਤਾਂ ਨੂੰ ਸ਼ਾਹਜਹਾਂਪੁਰ ਤੋਂ ਜੋਧਪੁਰ ਬੁਲਾਉਣ ਅਤੇ ਉੱਥੇ ਆਸਾ ਰਾਮ ਨਾਲ ਮਿਲਾਉਣ ਦਾ ਪ੍ਰਬੰਧ ਕੀਤਾ। ਪ੍ਰਕਾਸ਼ ਆਸਾ ਰਾਮ ਦਾ ਰਸੋਈਆ ਹੈ ਤੇ ਦੋਸ਼ ਹੈ ਕਿ ਵਿਚੋਲਾ ਬਣ ਕੇ ਲੜਕੀ ਨੂੰ ਉੱਥੇ ਇਕੱਲੀ ਰੱਖਣ ਦੇ ਉਸਦੇ ਉਸਨੇ ਹਾਲਾਤ ਜਿਹੜੇ ਆ ਪੈਦਾ ਕੀਤੇ ਆ। ਤੇ ਹੈਰਾਨੀ ਵਾਲੀ ਗੱਲ ਅਜੇਪਾਲ ਜੀ ਇਹ ਆ ਕਿ ਜਿਹੜੀ ਲੜਕੀ ਸੀ ਉਹਦਾ ਪਰਿਵਾਰ ਇਹਨੂੰ ਰੱਬ ਮੰਨਦਾ ਸੀ ਤੇ ਉਹਨਾਂ ਨੇ ਆਪਣੇ ਆਪਣੇ ਪੈਸੇ ਤੋਂ ਉੱਥੇ ਆਪਣੇ ਏਰੀਏ ਦੇ ਵਿੱਚ ਇਹਦਾ ਆਸ਼ਰਮ ਵੀ ਬਣਾਇਆ ਹਨਾ। ਤੇ ਇਹ 16 ਸਾਲ ਦੀ ਜਿਹੜੀ ਬੱਚੀ ਸੀ ਉਹਨੂੰ ਉੱਥੇ ਜਾਣੀ ਇਹ ਸਾਹਸ ਦੇ ਨਾਲ ਭੇਜਿਆ ਕਿ ਉੱਥੇ ਵਧੀਆ ਇਹਦਾ ਜਿਹੜਾ ਗੁਰੂਕੁਲ ਵੀ ਉੱਥੇ ਵਧੀਆ ਐਜੂਕੇਸ਼ਨ ਜਿਹੜੀ ਆ ਉਹਨੂੰ ਮਿਲੇਗੀ। ਪਰ ਉਹ ਉਹਨਾਂ ਦਾ ਜਾਣੀ ਕਹਿਣਾ ਇਹ ਹੈਗਾ ਵੈਸੇ ਬਹੁਤ ਸਾਰਾ ਜਿਹੜਾ ਪ੍ਰੈਸ਼ਰ ਆ ਇਹਦੇ ਉੱਤੇ ਪਾਇਆ ਗਿਆ ਪਰਿਵਾਰ ਦੇ ਉੱਤੇ ਜਿਵੇਂ ਕਿ ਜਿਵੇਂ ਹੁੰਦਾ ਹੀ ਆ। ਪਰ ਫੇਰ ਵੀ ਉਹ ਡੋਲੇ ਨੀ ਤੇ ਅਖੀਰ ਤੱਕ ਜਿਹੜਾ ਆ ਇਸ ਮਾਮਲੇ ਨੂੰ ਲਗਾਏ ਆ। ਪਹਿਲਾਂ ਥੋੜਾ ਜਿਹਾ ਤੁਸੀਂ ਚਾਨਣਾ ਪਾਓ ਤੇ ਆਪਾਂ ਫੇਰ ਦੱਸਦੇ ਆ ਵੀ ਕਿੱਦਾਂ ਕਿੱਥੇ ਕੀ ਕੀ ਹੋਇਆ।
ਹਾਂਜੀ, ਜਿਹੜੀ ਤੁਸੀਂ ਪ੍ਰੈਸ਼ਰ ਦੀ ਗੱਲ ਕੀਤੀ, ਪ੍ਰੈਸ਼ਰ ਦਾ ਜਿੱਦਾਂ ਇਹ ਜਿਹੜੀ ਲੜਕੀ ਸੀਗੀ ਪੀੜਿਤ ਲੜਕੀ ਸੀਗੀ ਇਹਦੀ ਇੱਕ ਸਹੇਲੀ ਸੀ, ਮਤਲਬ ਜਿਹੜੀਆਂ ਇਕੱਠੀਆਂ ਪੜੀਆਂ ਤੇ ਉਹਦੇ ਕੋਲੋਂ ਵੀ ਬਿਆਨ ਦਵਾਏ ਗਏ ਵੀ ਨਹੀਂ ਇਹ ਜੋ ਲੜਕੀ ਕਹਿ ਰਹੀ ਹੈ ਇਹ ਗਲਤ ਹੈ, ਮਤਲਬ ਵੀ ਬਾਬਾ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਵੀ ਇੱਦਾਂ ਦਾ ਵੀ ਕੁਛ ਮਤਲਬ ਕੀਤਾ ਗਿਆ
ਜੀ।
ਔਰ ਮੈਂ ਥੋੜਾ ਜੇ ਪਿੱਛੇ ਆਪਾਂ ਜਾਈਏ, ਜਿਹੜਾ ਪਹਿਲਾਂ ਪੜ੍ਹ ਰਹੇ ਸੀਗੇ ਵੀ ਆਸਾ ਰਾਮ ਬਾਰੇ ਵੀ ਦੇਖ ਲਓ, 100 ਦਿਨ ਚੋਰ ਦਾ 1 ਦਿਨ ਸਾਧ ਦਾ ਜਿੱਦਾਂ ਜਾਂ ਵੀ ਪਤਾ ਨੀ ਕਦੋਂ ਕਿਹੜਾ ਮਾੜਾ ਟਾਈਮ ਆ ਜਾਏ। ਬਾਕੀ ਜਿੱਦਾਂ ਦੇ ਕੰਮ ਕਹਿੰਦੇ ਨੇ ਵੀ ਜਿਹੜਾ ਕਰਮਾਂ ਦਾ ਹੁੰਦਾ ਵੱਢਣਾ ਤਾਂ ਪੈਂਦਾ ਹੀ ਆ ਜਿੱਦਾਂ ਮਾੜੇ ਕੰਮ ਕਰਨੇ। ਇਹ ਕਰੀ 2012 ਦੀ ਗੱਲ ਹੈ, ਮਤਲਬ ਇਹ ਹੈਲੀਕਾਪਟਰ ਦੇ ਕਿਤੇ ਜਾ ਰਿਹਾ ਸੀ, ਹੈਲੀਕਾਪਟਰ ਬਾਬੇ ਦਾ ਖਰਾਬ ਹੋ ਗਿਆ ਆਸਾ ਰਾਮ ਦਾ ਬਾਬਾ ਤੇ ਗੱਲ। ਹਾਂਜੀ
ਹਾਂਜੀ,
ਤੇ ਉਹਦਾ ਹੈਲੀਕਾਪਟਰ ਮਤਲਬ ਡਿੱਗ ਪਿਆ ਜਿੱਦਾਂ ਐਕਸੀਡੈਂਟ ਹੋ ਗਿਆ ਤੇ ਉਹਦਾ ਉਹਦੇ ਚ ਬਚ ਗਿਆ ਸੀਗਾ ਤੇ ਉਹਦਾ ਬਚਣ ਦਾ ਕਾਰਨ ਇਹ ਸੀਗਾ ਜਿੱਦਾਂ ਕਿ ਪਾਇਲਟ ਨੇ ਉਹਨੂੰ ਸਾਂਭ ਲਿਆ ਤੇ 100 ਕੁ ਮੀਟਰ ਉੱਪਰੋਂ ਫਿਰ ਹੈਲੀਕਾਪਟਰ ਥੱਲੇ ਡਿੱਗਿਆ। ਹੈਲੀਕਾਪਟਰ ਟੁੱਟ ਗਿਆ ਸੀਗਾ ਤੇ ਉਹਨੂੰ ਅੱਗ ਵੀ ਨੀ ਲੱਗੀ ਹੈਲੀਕਾਪਟਰ ਨੂੰ ਤੇ ਇਹ ਸਹੀ ਸਲਾਮਤ ਵਿੱਚੋਂ ਨਿਕਲ ਗਏ ਦੋ ਜਣੇ ਸੀਗੇ। ਤੇ ਇਹਨੇ ਫਿਰ ਬਾਅਦ ਚ ਗਿਆ ਸੀ ਆਸਾ ਰਾਮ ਨੇ ਵੀ ਆਸ਼ੂ ਰਾਮ ਨੇ ਵੀ ਆ ਦੇਖਿਆ ਮੰਤਰੀ ਮੰਤਰੀਆਂ ਦੇ ਜਦੋਂ ਹੈਲੀਕਾਪਟਰ ਡਿੱਗ ਜਾ ਤੇ ਮਿੰਟ ਲੱਗਦਾ ਉਹਨਾਂ ਨੂੰ ਜਾਣ ਤੇ ਸਾਡੀ ਸ਼ਕਤੀ ਦੇਖੋ।
ਹਾਂਜੀ,
ਤੇ ਉਹ ਜਿਹੜੇ ਇਹਦੇ ਭਗਤ ਸੀਗੇ ਉਸ ਟਾਈਮ ਉਹਦੇ ਵਾਸਤੇ ਹੋਰ ਬਾਬਾ ਜੀ ਹੋ ਗਏ ਕਿ ਵਾਕਈ ਗੱਲ ਸਹੀ ਆ ਵੀ ਫਿਰ ਉਹ ਜਿੱਦਾਂ ਗੱਲਾਂ ਚੱਲ ਪਈਆਂ ਜੇ ਪਤਾ ਨੀ ਕਿਹਦਾ ਕਸ਼ਟ ਸੀਗਾ ਇਹਨਾਂ ਨੇ ਆਪਦੇ ਸਿਰ ਲੈ ਲਿਆ।
ਹਾਂਜੀ,
ਤੇ ਬਾਅਦ ਚ ਫਿਰ ਇੱਕ ਦੇਖਿਆ ਹੁਣ ਆਪਣੇ ਸਾਰੇ ਸਰੋਤਿਆਂ ਨੂੰ ਪਤਾ ਹੋਣਾ ਜੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਦੋਂ ਇਹ ਕਹਿੰਦਾ ਸੀ ਮੇਰਾ ਦਿਲ ਕਰਦਾ ਹੈ ਕਿ ਮੈਂ ਤਿਹਾੜ ਤੇ ਉਹਨੂੰ ਇਹ ਨਹੀਂ ਪਤਾ ਵੀ ਤਿਹਾੜ ਨੀ ਪਰ ਤੈਨੂੰ ਇੱਕ ਦਿਨ ਜੋਧਪੁਰ ਚ ਪੱਕੇ ਰਹਿਣਾ ਪੈ ਜਾਣਾ।
ਬਿਲਕੁਲ, ਅਸਲ ਵਿੱਚ ਪਤਾ ਲੱਗ ਜਾਂਦਾ ਹਨਾ ਵੀ ਹੁਣ ਜਦੋਂ ਜਿੱਦਾਂ ਕੇਸ ਜਿਹੜੇ ਆ ਉਦੋਂ ਪੈਣੇ ਸ਼ੁਰੂ ਹੋ ਗਏ ਸੀ ਹਨਾ, ਤੇ ਬੰਦੇ ਪਤਾ ਲੱਗ ਜਾਂਦਾ ਵੀ ਹੁਣ ਥੋੜੇ ਦਿਨ ਤਾਂ ਰਹਿਣੇ, ਇੰਨੀ ਲੰਬੀ ਸਜ਼ਾ ਹੋ ਗਈ ਇਹ ਸ਼ਾਇਦ ਉਹਨੂੰ ਨਹੀਂ ਪਤਾ ਸੀ। ਤੇ ਦੋਸਤੋ ਆਪਾਂ ਇਹ ਵੀ ਦੱਸ ਦਈਏ ਵੀ ਕਿੰਨਾ ਇੰਡੀਆ ਦੇ ਵਿੱਚ ਆਪਾਂ ਵੈਸੇ ਤਾਂ ਕਹਿ ਦਿੰਦੇ ਹਾਂ ਵੀ ਹੈ ਨੀ ਦੂਜਾ ਇਨਸਾਫ਼ ਹੈ ਨੀ, ਪਰ ਤੁਸੀਂ ਅਜੇਪਾਲ ਜੀ ਇਹ ਦੇਖੋ ਇਨਸਾਫ਼ ਵੀ ਕੀ ਕਰੂੰਗਾ, ਕਾਨੂੰਨ ਉੱਥੇ ਸਭ ਕੁਛ ਹੀ ਆ, ਸਾਰਾ ਕੁਛ ਹੈਗਾ, ਪਰ ਲੋਕੀ ਜਿਹੜੇ ਆ ਉਹ ਗਵਾਹੀ ਦੇਣ ਤੋਂ ਡਰਦੇ। ਲੋਕੀ ਇੱਥੇ ਦੇਖੋ ਤੁਸੀਂ, ਇੱਥੇ ਝੱਟ ਜਿਹੜੀ ਆ ਗੱਲ ਖੜ ਜਾਂਦੇ ਆ, ਤੁਸੀਂ ਕਿਸੇ ਦੇ ਟੱਕਰ ਹੀ ਮਾਰ ਜਾਂਦੇ ਆ, ਲੋਕੀ ਆਪਣਾ ਕੰਮ ਛੱਡ ਕੇ ਖੜ ਜਾਂਦੇ ਆ ਵੀ ਮੈਂ ਮੇਰਾ ਕੰਟੈਕਟ ਨੰਬਰ ਹੈ ਮੈਂ ਗਵਾਹੀ ਦਊਂਗਾ। ਆਪਣੇ ਉੱਤੇ ਇੰਨਾ ਡਰ ਬਿਠਾ ਦਿੱਤਾ ਜਾਂਦਾ। ਹੁਣ ਤੁਸੀਂ ਇਹ ਦੇਖੋ ਵੀ ਇਸ ਕੇਸ ਦੇ ਵਿੱਚ ਜਿਹੜਾ ਇੱਕ ਬੜਾ ਹਾਈ ਫਾਈ ਕੇਸ ਹੋਇਆ ਉਹਦੇ ਵਿੱਚ ਲੋਕਾਂ ਨੂੰ ਕਿੰਨਾ ਡਰਾਇਆ ਗਿਆ ਕਿ ਜਨਵਰੀ 2015 ਦੇ ਵਿੱਚ ਇੱਕ ਉਹ ਹਮਲਾ ਹੋਇਆ ਗਵਾਹਾਂ ਦੇ ਉੱਤੇ। ਪਹਿਲਾਂ 2014 ਦੇ ਵਿੱਚ ਇਹ 28 ਫਰਵਰੀ 2014 ਦੀ ਸੁਬਾਹ ਦੇ ਵਿੱਚ ਨਰਾਇਣ ਸਾਈ ਤੇ ਆਸਾ ਰਾਮ ਦੇ ਉੱਤੇ ਬਲਾਤਕਾਰ ਦਾ ਜਿਹੜਾ ਆਰੋਪ ਲਗਾਉਣ ਵਾਲੇ ਸੀ ਸੂਰਤ ਦੀਆਂ ਇਹ ਦੋ ਭੈਣਾਂ, ਉਹਨਾਂ ਦੇ ਇੱਕ ਪਤੀ ਦੇ ਉੱਤੇ ਸੂਰਤ ਦੇ ਵਿੱਚ ਇਹ ਜਾਨਲੇਵਾ ਹਮਲਾ ਹੋਇਆ 28 ਫਰਵਰੀ 2014 ਨੂੰ। 15 ਦਿਨਾਂ ਦੇ ਬਾਅਦ ਅਗਲਾ ਹਮਲਾ ਜਿਹੜਾ ਆਸਾ ਰਾਮ ਨੇ ਇਹਦੇ ਬੰਦਿਆਂ ਨੇ ਰਾਕੇਸ਼ ਪਟੇਲ ਨਾਮ ਦੇ ਇੱਕ ਵੀਡੀਓਗ੍ਰਾਫਰ ਦੇ ਉੱਤੇ ਹੋਇਆ। ਉਸ ਹਮਲੇ ਤੋਂ ਬਾਅਦ ਦਿਨੇਸ਼ ਪਗਨਾਨੀ ਨਾਮ ਦਾ ਤੀਸਰਾ ਗਵਾਹ ਸੀ, ਇਹ ਸਾਰੇ ਗਵਾਹ ਸੀਗੇ ਇਸ ਮਾਮਲੇ, ਤੀਸਰਾ ਗਵਾਹ ਸੀ ਇਹ ਸੂਰਤ ਦੇ ਕੱਪੜਾ ਬਾਜ਼ਾਰ ਦੇ ਵਿੱਚ, ਉਹਦੇ ਉੱਤੇ ਤੇਜ਼ਾਬ ਸੈੱਟ ਦਿੱਤਾ ਗਿਆ। ਇਸ ਤੋਂ ਬਾਅਦ ਵੀ ਇਹ ਤਿੰਨੇ ਗਵਾਹ ਜਿਹੜੇ ਆ ਇਹ ਬਚ ਗਏ, ਜਾਣੀ ਇਹਨਾਂ ਦੀ ਕਿਸਮਤ ਚੰਗੀ ਤੁਸੀਂ ਰੱਖ ਲਓ। ਤੇ ਇਸ ਤੋਂ ਬਾਅਦ 23 ਮਈ 2014 ਨੂੰ ਆਸਾ ਰਾਮ ਦੇ ਜਿਹੜੇ ਇੱਕ ਨਿੱਜੀ ਸਚਿਵ ਦੇ ਤੌਰ ਤੇ ਕੰਮ ਕਰ ਚੁੱਕਾ ਸੀਗਾ ਅੰਮ੍ਰਿਤ ਪ੍ਰਜਾਪਤੀ, ਉਹਦੇ ਉੱਤੇ ਚੌਥੀ ਵਾਰ ਹਮਲਾ ਕੀਤਾ ਗਿਆ। ਤੁਸੀਂ ਦੇਖੋ ਇਹ ਕੀ ਹੋਇਆ ਕਿ ਪੁਆਇੰਟ ਬਲੈਂਕ ਰੇਂਜ ਦੀ ਸਿੱਧੀ ਗਰਦਨ ਦੇ ਵਿੱਚ ਇਹਦੇ ਗੋਲੀ ਮਾਰੀ ਗਈ ਮੁੰਡੇ ਦੇ, 17 ਦਿਨਾਂ ਬਾਅਦ ਅੰਮ੍ਰਿਤ ਦੀ ਜਿਹੜੀ ਆ ਮੌਤ ਹੋ ਗਈ ਆ। ਉਸ ਤੋਂ ਬਾਅਦ ਅਗਲਾ ਨਿਸ਼ਾਨਾ ਆਸਾ ਰਾਮ ਮਾਮਲੇ ਦੇ ਵਿੱਚ 187 ਖਬਰਾਂ ਲਿਖੀਆਂ ਸੀ ਸ਼ਾਹਜਹਾਂਪੁਰ ਦਾ ਪੱਤਰਕਾਰ ਨਰਿੰਦਰ ਯਾਦਵ। ਤੁਸੀਂ ਨਾਲ ਨਾਲ ਕੰਪੈਰੀਜ਼ਨ ਆਪਣੇ ਕਰੀ ਚਲੋ ਵੀ ਜਿਹੜਾ ਆਪਣਾ ਰਾਮ ਰਹੀਮ ਵਾਲਾ ਵੀ ਉਹ ਛਤਰਪਤੀ ਵਾਲਾ ਮਾਮਲਾ ਸੀ ਪੱਤਰਕਾਰ ਦਾ, ਉਹ ਵੀ ਖਬਰਾਂ ਲਾਉਂਦਾ ਸੀ ਨਾ, ਪੱਤਰਕਾਰਾਂ ਨਾਲ ਬਹੁਤ ਇਹ ਦੁਸ਼ਮਣੀ ਰੱਖਦੇ ਆ। 187 ਖਬਰਾਂ ਜਿਹੜੀਆਂ ਉਹ ਪੱਤਰਕਾਰ ਦਲੇਰ ਪੱਤਰਕਾਰ ਸੀ ਉਹ ਨਰਿੰਦਰ ਯਾਦਵ ਉਹਨੇ ਲਈਆਂ, ਉਹਦੇ ਉੱਤੇ ਹਮਲਾ ਕੀਤਾ ਗਿਆ। ਤੇ ਉਹਦੇ ਤੁਸੀਂ ਦੇਖੋ ਵੀ ਹੰਸੂਆਂ ਤੁਸੀਂ ਜਾਣਦੇ ਹੋ ਨਾ ਆਪਣੇ, ਤਕੂਆ ਕਹਿੰਦੇ ਹੁੰਦੇ ਆ, ਤਕੂਏ ਦੇ ਨਾਲ ਦੋ ਵਾਰ ਕੀਤੇ, 76 ਟਾਂਕੀ ਉਹਦੇ ਮੁੰਡੇ ਦੇ ਲੱਗੇ, 3 ਆਪਰੇਸ਼ਨ ਹੋਏ ਤਾਂ ਕਿਤੇ ਉਹ ਵਿਚਾਰੇ ਨਰਿੰਦਰ ਦੀ ਜਾਨ ਬਚੀ ਆ। ਠੀਕ ਆ ਜੀ, ਉਹਦੀ ਗਰਦਨ ਦੇ ਉੱਤੇ 2 ਵਾਰ ਕੀਤੇ ਗਏ, ਤੁਸੀਂ ਆਪ ਦੇਖੋ ਸੈਂਸਿਟਿਵ। ਫਿਰ 2015 ਦੇ ਵਿੱਚ ਅਗਲਾ ਗਵਾਹ ਸੀਗਾ ਅਖਿਲ ਗੁਪਤਾ, ਉਹਦੀ ਮੁਜ਼ੱਫਰਨਗਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਤੋਂ ਬਾਅਦ 1 ਮਹੀਨੇ ਬਾਅਦ ਆਸਾਰਾਮ ਦਾ ਸਚਿਵ ਦੇ ਤੌਰ ਤੇ ਇੱਕ ਹੋਰ ਮੁੰਡਾ ਕੰਮ ਕਰਦਾ ਸੀ, ਰਾਹੁਲ ਸੋਚਾਨ, ਉਹ ਜੋਧਪੁਰ ਦੇ ਵਿੱਚ ਗਵਾਹੀ ਦੇਣ ਆਇਆ, ਗਵਾਹੀ ਦੇ ਕੇ ਜੇ ਬਾਹਰ ਨਿਕਲਿਆ ਅਦਾਲਤ ਤੋਂ ਤੇ ਉਹਦੇ ਉੱਤੇ ਜਾਨਲੇਵਾ ਹਮਲਾ ਹੋਇਆ। ਉਹਦੇ ਵਿੱਚ ਰਾਹੁਲ ਬਚ ਗਿਆ। 25 ਨਵੰਬਰ 2015 ਤੋਂ ਅੱਜ ਤੱਕ ਇਹ ਨੀ ਪਤਾ ਵੀ ਉਹ ਕਿੱਥੇ ਆ, ਨਾ ਘਰਦਿਆਂ ਨੂੰ ਪਤਾ ਨਾ ਕਿਸੇ ਬਾਹਰਲਿਆਂ ਨੂੰ। ਇਹਦਾ ਮਤਲਬ ਇਹੀ ਆ ਵੀ ਉਹਨੂੰ ਵੀ ਇੱਦਾਂ ਕਰ ਦਿੱਤਾ ਕੁਛ ਨਾ ਕੁਛ, ਜਾਣੀ 2-3 ਸਾਲ ਹੋ ਗਿਆ, 2.5 ਸਾਲ ਰੱਖ ਲਓ ਤੁਸੀਂ, 2.5 ਸਾਲ ਤੋਂ ਮੁੰਡੇ ਦਾ ਪਤਾ ਹੀ ਨੀ ਵੀ ਉਹ ਕਿੱਥੇ ਲਾਪਤਾ ਹੋ ਗਿਆ ਉਹ ਗਵਾਹੀ ਤੋਂ ਬਾਅਦ। 8ਵਾਂ ਦੇਖੋ ਸੰਸਨੀ ਖੇਜ ਜਿਹੜਾ ਹਮਲਾ ਆ, 13 ਮਈ 2015 ਨੂੰ ਗਵਾਹ ਸੀਗਾ ਮਹਿੰਦਰ ਚਾਵਲਾ, ਇਹਨੇ ਪਾਣੀਪਤ ਦੇ ਉੱਤੇ ਹਮਲਾ ਇਹਦਾ ਜਿਹੜਾ ਹੋਇਆ, ਇਹਦੇ ਵਿੱਚ ਹਮਲੇ ਚ ਬਚਿਆ ਬਾਲ ਬਾਲ ਬਚਿਆ ਮਹਿੰਦਰ, ਪਰ ਅੱਜ ਵੀ ਬੰਦਾ ਹੈਂਡੀਕੈਪਟ ਹੋ ਗਿਆ। ਠੀਕ ਹੈ ਜੀ, ਬੰਦਾ ਹੈਂਡੀਕੈਪਟ ਹੋ ਗਿਆ 13 ਮਈ 2015। ਬਾਬਿਆਂ ਦੇ ਕੰਮ ਦੇਖੋ ਤੁਸੀਂ। ਇਸ ਹਮਲੇ ਤੋਂ ਬਾਅਦ 3 ਮਹੀਨਿਆਂ ਬਾਅਦ ਜੋਧਪੁਰ ਮਾਮਲੇ ਦੇ ਵਿੱਚ 35 ਸਾਲ ਦਾ ਗਵਾਹ ਸੀਗਾ ਕਿਰਪਾਲ ਸਿੰਘ, ਕਿਰਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਠੀਕ ਹੈ ਜੀ, ਪਰ ਉਹਨੇ ਜਿਹੜੀ ਆ ਉਹਨੇ ਆਪਣੀ ਹੱਤਿਆ ਤੋਂ 1 ਹਫ਼ਤਾ ਪਹਿਲਾਂ ਜੋਧਪੁਰ ਕੋਰਟ ਦੇ ਵਿੱਚ ਗਵਾਹੀ ਦਿੱਤੀ ਸੀ ਜੀ। ਤੇ ਹੁਣ ਤੁਸੀਂ ਇਹ ਦੇਖੋ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਠੀਕ ਹੈ, ਇੰਨਾ ਹੁਣ ਉੱਥੇ ਅਦਾਲਤਾਂ ਕੀ ਕਰਨ ਗਈਆਂ ਤੁਸੀਂ? ਇਹ ਇਹ ਇੱਦਾਂ ਦੇ ਜਿਹੜੇ ਬੰਦੇ ਹੁੰਦੇ ਆ, ਕਿਉਂਕਿ ਦੇਖੋ ਭਾਵੇਂ ਆਸਾਰਾਮ ਨੇ ਸਿੱਧਾ ਹਮਲਾ ਨੀ ਕੀਤਾ, ਪਰ ਇਹ ਇਹ ਬੰਦਿਆਂ ਨੇ ਇੱਕ ਵਾਰੀ ਵੀ ਨੀ ਕਿਹਾ ਵੀ ਤੁਸੀਂ ਏਦਾਂ ਆਪਣੇ ਭਗਤਾਂ ਨੂੰ, ਜਾਣੀ ਜਦੋਂ ਵੀ ਭਗਤ ਆਉਂਦੇ ਸੀ ਤੁਸੀਂ ਦੇਖਿਆ ਹੋਣਾ ਵੀ ਜਦੋਂ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਇਹਨਾਂ ਨੇ ਤਾਂ ਬਹੁਤ ਵਿਰੋਧ ਕੀਤਾ। ਅੰਨੀ ਸ਼ਬਦਾ ਜਿਹੜੀ ਹੋ ਜਾਂਦੀ ਆ, ਜਿਹੜਾ ਬੰਦਾ ਖਿਲਾਫ਼ ਬੋਲਣ ਦੀ ਗੱਲ ਚੱਲਦੀ ਆ, ਚਾਹੇ ਉਹ ਆਪਾਂ ਰਾਮ ਰਹੀਮ ਦੀ ਗੱਲ ਕਰ ਲਈਏ, ਉਹਨਾਂ ਨੂੰ ਜਾਣੀ ਇੰਨਾ ਜ਼ਿਆਦਾ ਵੀ ਲੋਕਾਂ ਦੇ ਵਿੱਚ ਡਰ ਹੀ ਇੰਨਾ ਬਿਠਾ ਦਿੱਤਾ ਗਿਆ ਵੀ ਲੋਕੀ ਇਨਸਾਫ਼ ਲੈਣ ਤੋਂ ਵੀ ਡਰਦੇ ਆ, ਕਿਸੇ ਸੱਚ ਲਈ ਖੜਦੇ ਨੇ।
ਹਾਂਜੀ, ਪਰ ਉਹ ਦੇਖੋ ਨਾ ਇਹਨਾਂ ਕੋਲ ਮਤਲਬ ਇਹਨਾਂ ਕੋਲ ਮਾਇਆ ਹੀ ਇੰਨੀ ਜ਼ਿਆਦਾ ਹੁੰਦੀ ਆ, ਫਿਰ ਇਹਨਾਂ ਦੇ ਲਿੰਕ ਤਾਂ ਬਣ ਜਾਂਦੇ। ਬੇਸ਼ੱਕ ਇਹ ਹੁਣ ਬਾਬੇ ਜਿਵੇਂ ਰਾਮ ਰਹੀਮ ਹੋ ਗਿਆ, ਹੁਣ ਇਹ ਆਸਾਰਾਮ ਹੋ ਗਿਆ ਵੀ ਅੰਦਰ ਠੋਕ ਦਿੱਤੇ ਗਏ ਆ ਵੀ ਸਰਕਾਰਾਂ ਨੇ ਐਕਸ਼ਨ ਲਿਆ, ਪਰ ਉਹ ਜਦੋਂ ਜਿਹੜੇ ਗਵਾਹ ਜਿਵੇਂ ਤੁਸੀਂ ਇੱਥੋਂ ਦੀ ਗੱਲ ਕੀਤੀ, ਹੁਣ ਇੱਥੇ ਆਪਾਂ ਨੂੰ ਏਦਾਂ ਦੇ ਕੋਈ ਖਤਰੇ ਤਾਂ ਨਹੀਂ ਹੈਗੇ ਨਾ, ਜੇ ਆਪਾਂ ਨੂੰ ਗਵਾਹੀ ਦੇਣੀ ਤਾਂ ਅਸੀਂ, ਸਾਨੂੰ ਪਤਾ ਵੀ ਅਸੀਂ ਸੇਫ ਹੈ, ਸਾਡੇ ਵੱਲ ਕੋਈ ਝਾਕ ਨਹੀਂ ਸਕਦਾ, ਈਵਨ ਕਿ ਸਾਡੇ ਡਰਾਈਵੇ ਦੇ ਸਾਹਮਣੇ ਕੋਈ ਗੱਡੀ ਤੱਕ ਨਹੀਂ ਪਾਰਕ ਕਰ ਸਕਦਾ, ਮਤਲਬ ਉਹਦਾ ਅਸੀਂ ਕਿਸੇ ਦਾ ਰਸਤਾ ਹੀ ਰੋਕਣਾ। ਪਰ ਉੱਥੇ ਆਪਣੇ ਇਸ ਤੋਂ ਸਾਰਾ ਕੁਛ ਉਲਟ ਹੈ, ਮਤਲਬ ਉੱਥੇ ਫਿਰ ਤੁਸੀਂ ਗਵਾਹੀ ਤਾਂ ਦੇ ਦਿੰਦੇ ਹੋ, ਇੱਕ ਵਾਰੀ ਗਵਾਹ ਤਾਂ ਬਣ ਜਾਂਦੇ ਹੋ, ਪਰ ਮੁੜ ਕੇ ਤੁਹਾਨੂੰ ਪਤਾ ਪਰਿਵਾਰ ਤੁਸੀਂ ਵੀ ਪਾਲਣੇ, ਬੱਚੇ ਸਾਂਭਦੇ ਹੁੰਦੇ ਹਨਾ, ਕਈ ਤਾਂ ਫਿਰ ਵਿਚਾਰੇ ਡਰ ਕੇ ਪਿੱਛੇ ਹਟ ਜਾਂਦੇ ਆ, ਜਿਵੇਂ ਉਹ ਤੁਸੀਂ ਵਿੱਚ ਬਾਬੇ ਰਾਮ ਰਹੀਮ ਦਾ ਜ਼ਿਕਰ ਕੀਤਾ, ਉਹਦਾ ਇੱਕ ਗਵਾਹ ਸੀ ਖੱਟਾ ਸਿੰਘ, ਤੇ ਖੱਟਾ ਸਿੰਘ ਨੇ ਪਹਿਲਾਂ 2 ਵਾਰ ਗਵਾਹੀ ਦਿੱਤੀ ਤੇ ਫਿਰ ਉਸੇ ਗਵਾਹੀ ਤੋਂ ਮੁੱਕਰ ਗਿਆ, ਕਿਉਂਕਿ ਉਹਨਾਂ ਨੂੰ ਧਮਕੀਆਂ ਦੇ ਦਿੱਤੀਆਂ, ਫਿਰ ਨਾਲੇ ਉਹਨੇ ਜਦੋਂ ਵੇਖਿਆ ਵੀ ਉਹਨਾਂ ਨੇ ਹੋਰਾਂ ਦੇ ਵੀ ਕਤਲ ਕਰ ਦਿੱਤੇ ਸੀਗੇ, ਤੇ ਖੱਟਾ ਰਾਮ ਆਪਣੀ ਗਵਾਹੀ ਤੋਂ ਮੁੱਕਰ ਗਿਆ, ਜਦੋਂ ਫਿਰ ਉਹ ਹਾਂਜੀ ਜਦੋਂ ਬਾਬਾ ਫੜਿਆ ਗਿਆ ਰਾਮ ਰਹੀਮ, ਉਹ ਜਿਹੜਾ ਸੋਰੀ ਮੈਂ ਬਾਬਾ ਕਿਹਾ, ਹਾਂਜੀ ਮਤਲਬ ਉਹ ਰਾਮ ਰਹੀਮ ਫੜਿਆ ਗਿਆ, ਤੇ ਉਹ ਫਿਰ ਹੁਣ ਖੱਟਾ ਸਿੰਘ ਕਹਿੰਦਾ ਕਿ ਮੇਰੀ ਗਵਾਹੀ ਦੁਆਰੇ ਲਈ ਜਾਵੇ, ਵੀ ਹੁਣ ਜੇਲ੍ਹ ਦੇ ਵਿੱਚ ਹੈ, ਹੁਣ ਮੈਨੂੰ ਕੋਈ ਡਰ ਨਹੀਂ ਹੈ। ਤੇ ਇੱਕ ਵਾਰ ਫਿਰ ਕੋਰਟ ਨੇ ਮਨਾਹੀ ਕਰਤੀ, CBI ਕੋਰਟ ਨੇ ਵੀ ਨਹੀਂ ਤੇਰੀ ਹੁਣ ਗਵਾਹੀ ਦੀ ਕੋਈ ਮਹੱਤਵਤਾ ਨਹੀਂ ਰਹਿ ਜਾਂਦੀ ਕਿ ਤੂੰ ਪਹਿਲਾਂ 2 ਵਾਰੀ ਮੁੱਕਰ ਗਿਆ। ਫਿਰ ਉਹ ਹਾਈ ਕੋਰਟ ਚ ਗਿਆ ਤੇ ਹਾਈ ਕੋਰਟ ਨੇ ਹੁਣ ਕਿਹਾ ਵੀ ਨਹੀਂ ਇਹਦੀ ਗਵਾਹੀ ਲਈ ਜਾਵੇ, ਵੀ ਇੱਥੇ ਪਹਿਲਾਂ ਪ੍ਰੈਸ਼ਰ ਸੀ, ਡਰ ਗਿਆ ਸੀਗਾ, ਤੇ ਹੁਣ ਇਹਦੀ ਗਵਾਹੀ ਲਈ ਜਾਵੇ। ਸੋ ਮੈਨੂੰ ਇਹ ਲੱਗਦਾ ਵੀ ਜਦੋਂ ਇੱਦਾਂ ਦਾ ਕੋਈ ਵੀ ਹਾਈ ਪ੍ਰੋਫਾਈਲ ਕੇਸ ਹੋਵੇ, ਉਹਦੇ ਵਿੱਚ ਜਿਹੜੇ ਗਵਾਹ ਹੁੰਦੇ ਆ, ਇਹ ਤਾਂ ਫਿਰ ਸਾਡੀਆਂ ਸਰਕਾਰਾਂ ਦਾ ਬਣਦਾ ਨਾ ਕਿ ਉਹਨਾਂ ਨੂੰ ਚਾਹੇ ਫਿਰ ਕਿਤੇ ਇਹ ਅੱਡ ਥਾਂ ਤੇ ਰੱਖਿਆ ਜਾਵੇ ਜਾਂ ਸਾਰਿਆਂ ਦੇ ਨਾਲ ਉਸੇ ਟਾਈਮ ਸਿਕਿਉਰਿਟੀ ਲਾਈ ਜਾਵੇ। ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ, ਇੱਕ ਆਮ ਜਿਹਾ ਵਰਤਾਰਾ ਹੋ ਗਿਆ ਭਾਜੀ ਆਪਣੇ ਦੇਸ਼ ਦੇ ਵਿੱਚ ਤਾਂ। ਬਿਲਕੁਲ, ਜਦੋਂ ਵੀ ਕਿਸੇ ਵੱਡੇ ਬੰਦੇ ਦੇ ਖਿਲਾਫ ਜਿਨ੍ਹਾਂ ਨੇ ਗਵਾਹੀ ਦਿੱਤੀ ਹੁੰਦੀ ਆ, ਮਤਲਬ ਉਸੇ ਦਿਨ ਤੋਂ ਸੇਮ ਟਾਈਮ ਉਹਨਾਂ ਦੀ ਜਾਨ ਨੂੰ ਖਤਰਾ।
ਹੁਣ ਤੁਸੀਂ ਸਰਕਾਰਾਂ ਦੀ ਗੱਲ ਕਰਦੇ ਆ, ਇਹਦੇ ਆਸਾਰਾਮ ਦੀ ਆਪਾਂ ਦੱਸ ਵੀ ਦਈਏ ਵੀ 1990 ਤੋਂ ਲੈ ਕੇ 2000 ਤੱਕ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਸੀ ਅਟਲ ਬਿਹਾਰੀ ਵਾਜਪੇਈ,
ਠੀਕ ਹੈ
ਜੀ, ਉਹ ਇਹਦਾ ਭਗਤ ਸੀ, ਭਾਰਤੀ ਜਨਤਾ ਪਾਰਟੀ ਦਾ ਲਾਲ ਕ੍ਰਿਸ਼ਨ ਅਡਵਾਨੀ ਤੇ ਨਿਤਿਨ ਗਡਕਰੀ, ਇਹ ਇਹਦੇ ਖਾਸ ਜਿਹੜੇ ਆ ਜਾਣੀ ਸ਼ਗਿਰਦ ਹੁੰਦੇ ਸੀਗੇ। ਫਿਰ ਇਸ ਸੂਚੀ ਦੇ ਵਿੱਚ ਦਿਗਵਿਜੇ ਸਿੰਘ, ਕਮਲਨਾਥ, ਮੋਤੀ ਲਾਲ ਬੋਰਾ, ਇਹ ਸਾਰੇ ਆਉਂਦੇ ਰਹੇ ਆ। ਤੇ ਈਵਨ ਕਿ ਇਹਦੇ ਦਰਸ਼ਨਾਂ ਦੇ ਲਈ ਸ਼ਿਵਰਾਜ ਚੌਹਾਨ ਜਿਹੜਾ ਕਿ ਮੱਧ ਪ੍ਰਦੇਸ਼ ਦਾ ਇਸ ਵੇਲੇ ਮੁੱਖ ਮੰਤਰੀ ਹੈਗਾ, ਉਮਾ ਭਾਰਤੀ, ਰਮਨ ਸਿੰਘ, ਪ੍ਰੇਮ ਕੁਮਾਰ ਧੂਮਲ, ਵਸੁੰਧਰਾ ਰਾਜੇ ਰਾਜਸਥਾਨ ਦੀ ਮੁੱਖ ਮੰਤਰੀ, ਇਹ ਸਾਰੇ ਜਾਂਦੇ ਰਹੇ ਆ। ਤੇ 2034 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾਂਦਾ ਰਿਹਾ।
ਮੈਂ ਉਹੀ ਕਹਿਣ ਲੱਗਾ ਸੀ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਬੜੇ ਵੱਡੇ ਵੱਡੇ ਤਕਰੀਰਾਂ ਕੀਤੀਆਂ ਜੀ ਉੱਥੇ ਜਾ ਕੇ ਸਤਸੰਗ ਦੇ ਵਿੱਚ
ਜੀ ਬਿਲਕੁਲ ਤੇ ਆਪਾਂ ਦੋਸਤ ਇਹ ਵੀ ਦੱਸ ਦਈਏ ਵੀ ਇਹ ਦਾ ਪ੍ਰੋਪਰਟੀ ਵੀ ਬਹੁਤ ਹੈ ਇਹਨਾਂ ਦੇ ਕੋਲ ਹਨਾ ਤੇ ਕੋਈ ਦੇਸ਼ ਵਿਦੇਸ਼ ਦੇ ਵਿੱਚ ਕੋਈ 400 ਦੇ ਕਰੀਬ ਆਸ਼ਰਮਾਂ ਦਾ ਇੱਕ ਸਾਮਰਾਜ ਇਹਨਾਂ ਨੇ ਬਣਾਇਆ ਇਹ ਆਪਣੀ ਵੈਬਸਾਈਟ ਦੇ ਵਿੱਚ ਇਹ ਦੱਸਦੇ ਆ ਹਾਂਜੀ ਤੇ ਇਹ ਵੈਬਸਾਈਟ ਆਪਣੀ ਚ ਦੱਸਦੇ ਆ ਵੀ ਕੋਈ 4 ਕਰੋੜ ਦੇ ਕਰੀਬ ਇਹਨਾਂ ਦੇ ਅਨੁਯਾਈ ਹੁਣ ਤੱਕ ਹੈਗੇ ਆ ਤੇ 10,000 ਕਰੋੜ ਰੁਪਏ ਦੀ ਸੰਪਤੀ ਹੈਗੀ ਇਹਨਾਂ ਦੀ ਜਿਹੜੀ ਕਿ ਆਸ਼ਰਮਾਂ ਦੇ ਨਾਲ ਨਾਲ ਇਹਨਾਂ ਦੇ ਕੋਲ ਹੈਗੀ ਆ ਤੇ ਇਹਦੇ ਬਾਰੇ ਜਿਹੜਾ ਆ ਇੰਡੀਆ ਦਾ ਜਿਹੜਾ ਕਰ ਵਿਭਾਗ ਆ ਟੈਕਸ ਆਫਿਸ ਉਹ ਜਿਹੜਾ ਕਰ ਰਿਹਾ ਆ ਸਰਚ ਜਿਹੜੀ ਕਰ ਰਿਹਾ ਜਾਂ ਕੁਛ ਵੀ ਤੇ ਇਦੋ ਇਲਾਵਾ ਹੁਣ ਇਹਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜ਼ਮੀਨ ਹੜੱਪਣ ਦੇ ਵੀ ਜਿਹੜੇ ਕਾਫੀ ਜਿਹੜੇ ਹੈਗੇ ਆ ਤੇ ਜਿੱਥੇ ਤੱਕ ਗੱਲ ਆਪਣੇ ਭਾਜੀ ਹੋਣਾ ਨੇ ਕੀਤੀ ਸੀਗੀ ਢੁੱਡੀ ਕੇ ਸਾਹਿਬ ਹੋਣਾ ਨੇ ਉਹਨਾਂ ਨੇ ਕਿਹਾ ਸੀ ਵੀ ਕਾਫੀ ਇਹ ਜਿਹੜਾ ਸਰਕਾਰ ਮੋਦੀ ਦੀ ਸਰਕਾਰ ਵਿੱਚ ਇਹ ਲਿਖੇ ਆਏ ਆ ਅਸਲ ਵਿੱਚ ਭਾਜੀ ਇਹ ਵੈਸੇ ਸਾਡੀ ਗੱਲ ਜਾਇਜ਼ ਹੈਗੀ ਵੀ ਜਿੱਦਾਂ ਸਰਕਾਰਾਂ ਜਿਹੜੀਆਂ ਪ੍ਰਭਾਵ ਜ਼ਰੂਰ ਪਾਉਂਦੀਆਂ ਨਿਆਏ ਦੇ ਉੱਤੇ ਪਰ ਤੁਸੀਂ ਦੇਖਿਆ ਹੋਣਾ ਵੀ ਇਹਨਾਂ ਦਿਨਾਂ ਦੇ ਵਿੱਚ ਚਾਹੇ ਜੱਜ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਪ੍ਰੈਸ਼ਰ ਵੀ ਵੈਸੇ ਬਹੁਤ ਹੁੰਦਾ ਆ ਪਰ ਫਿਰ ਵੀ ਦਲੇਰੀ ਬੜੀ ਦਿਖਾਈ ਦਲੇਰੀ ਦਿਖਾਈ ਗਈ ਆ ਕਿਉਂਕਿ ਉਹਨਾਂ ਦਾ ਵੀ ਇੱਕ ਉਹਨਾਂ ਨੂੰ ਪਤਾ ਆ ਹੁਣ ਸ਼ਾਇਦ ਇਹ ਨਿਆਂ ਸਿਸਟਮ ਇਹ ਸਮਝਣ ਲੱਗ ਗਿਆ ਵੀ ਸਾਡੇ ਦੇ ਉੱਤੇ ਲੋਕਾਂ ਦੀ ਉਮੀਦਾਂ ਬਹੁਤ ਆ ਪਹਿਲਾਂ ਹੁੰਦਾ ਸੀ ਕਿ ਲੋਕਾਂ ਨੂੰ ਪਤਾ ਨੀ ਸੀ ਲੱਗਦਾ ਹੁਣ ਜਿਹੜੀ ਖਬਰ ਜਿਹੜੀ ਹੋ ਜਾਂਦੀ ਹੈ
ਹਾਂਜੀ ਇਹ ਵੈਸੇ ਫੜੇ ਗਏ ਮਤਲਬ ਇਹਨਾਂ ਦੇ ਰਾਜ ਦੇ ਵਿੱਚ ਪਰ ਉਦਾਂ ਜੇ ਥੋੜਾ ਜਿਹਾ ਪਿੱਛੇ ਜਾਈਏ ਜਿਹੜਾ ਰਾਮ ਰਹੀਮ ਵਾਲਾ ਸਰਸੇ ਵਾਲਾ ਆ ਕੇਸ
ਹਾਂਜੀ
ਉਹ ਚ ਮਤਲਬ ਹੁਣ ਬੜੇ ਚਿਰਾਂ ਤੋਂ ਚੱਲਦਾ ਹੁੰਦਾ ਨਾ ਤੁਹਾਨੂੰ ਪਤਾ ਇੱਕਦਮ ਤਾਂ ਮਾੜੇ ਤਾੜੇ ਬੰਦੇ ਨੂੰ ਨਹੀਂ ਹੱਥ ਪਾਉਂਦੇ ਤਾਂ ਫੇਰ ਬੜੇ ਹਾਈ ਪ੍ਰੋਫਾਈਲ ਹੋ ਗਏ ਉਹ ਰਾਮ ਰਹੀਮ ਵਾਲੇ ਕੇਸ ਚ ਉਹ ਵੈਸੇ ਤਾਂ ਉਹਦਾ ਕ੍ਰੈਡਿਟ ਜਾਂਦਾ ਮਨਮੋਹਨ ਸਿੰਘ ਨੂੰ ਸਰਦਾਰ ਮਨਮੋਹਨ ਸਿੰਘ ਨੂੰ ਉਹਨਾਂ ਨੇ ਮਤਲਬ ਪਹਿਲਾਂ ਜਦੋਂ ਸਟਾਰਟ ਹੋਈ ਗੱਲਬਾਤ ਉਹ ਚਿੱਠੀਆਂ ਪਾਈਆਂ ਲੋਕਾਂ ਨੇ ਇੱਧਰ ਉੱਧਰ ਤੇ ਉਹ ਮਤਲਬ ਉਹਦੀ ਛਾਣਬੀਨ ਨਹੀਂ ਕਰਦੀ ਹਰਿਆਣਾ ਸਰਕਾਰ ਮੌਜੂਦਾ ਉਸ ਟਾਈਮ ਜਿਹੜੀ ਸੀਗੀ
ਇਹਨਾਂ ਦਾ ਵੀ ਇਦਾਂ ਹੀ ਸੀ ਇਹਨਾਂ ਦਾ ਵੀ ਉਦੋਂ ਹੀ ਸਟਾਰਟ ਹੋ ਗਿਆ ਕੇਸ
ਹਾਂਜੀ ਤੇ ਉਹ ਸੀਬੀਆਈ ਵਾਲੇ ਜਾਣਾ ਚਾਹੁੰਦੇ ਸੀ ਸਰਸੇ ਵਾਲੇ ਡੇਰੇ ਦੇ ਵਿੱਚ ਤੇ ਉਹ ਕੋਈ ਪੁਲਿਸ ਵਾਲਾ ਨਾਲ ਜਾਣ ਵਾਸਤੇ ਸਹਿਮਤ ਨਹੀਂ ਸੀ ਹੁੰਦਾ ਫਿਰ ਉਹ ਜਿਹੜੇ ਸੀਬੀਆਈ ਵਾਲੇ ਸੀਗੇ ਮਤਲਬ ਦਿੱਲੀ ਤੋਂ ਪੀਐਮਓ ਤੋਂ ਉਹਨਾਂ ਨੇ ਮਤਲਬ ਲਿਖਵਾ ਕੇ ਸਪੈਸ਼ਲ ਆਰਡਰ ਲਿਆਂਦੇ ਫਿਰ ਹਰਿਆਣੇ ਦੀ ਪੁਲਿਸ ਉਹਨਾਂ ਦੇ ਨਾਲ ਗਈ ਫਿਰ ਉਹਨਾਂ ਨੇ ਜਾਂਚ ਛਾਣਬੀਨ ਸ਼ੁਰੂ ਕੀਤੀ ਮਤਲਬ ਇੱਥੋਂ ਤੱਕ ਪਹੁੰਚੇ ਤੇ ਸਾਰਾ ਕੁਝ ਜਿੱਦਾਂ ਜਿੱਦਾਂ ਵੀ ਹੋਇਆ ਹਾਂਜੀ
ਤੇ ਨਾਲ ਆਪਾਂ ਇਹ ਵੀ ਦੱਸ ਦਈਏ ਇੱਕ ਭਾਜੀ ਤੇ ਉਹ ਹਰਿਆਣੇ ਵਾਲੇ ਵੀ ਹੁੰਦੇ ਸੀ ਰਾਜਪਾਲ
ਰਾਮਪਾਲ
ਹੋਣੀ ਤੇ ਉਹਨਾਂ ਦਾ ਵੀ ਕਾਫੀ ਹੋ ਗਿਆ ਸੀ ਇਹ ਮੈਨੂੰ ਲੱਗਦਾ ਤੀਜੇ ਹੋਏ ਲਿਖੇ ਆਏ ਆ ਤੇ ਵੈਸੇ ਹੁਣ ਅਗਲਾ ਨੰਬਰ ਦਾ ਦੱਸ ਦਿਓ ਅਜੇ ਭਾਜੀ ਪਤਾ ਹੀ ਆ ਤੁਹਾਨੂੰ
ਜਿੱਥੇ ਮਾਂ ਦਾ ਲੱਗਣਾ ਕਹਿੰਦੇ
ਮੈਂ ਤਾਂ ਕੁਛ ਕਿਹਾ ਨੀ ਤੁਹਾਨੂੰ ਮੈਂ ਨੀ ਕੁਛ ਬੋਲਿਆ ਮਾਤਾ ਜੀ
ਮੈਂ
ਆਪਣੇ ਦਲਜੀਤ ਸਿੰਘ ਜੀ ਜੁੜੇ ਆ ਮਹਿਤਾ ਚੌਂਕ ਤੋਂ ਤੇ ਉਹ ਕਹਿੰਦੇ ਆ ਦਲਜੀਤ ਸਿੰਘ ਜੀ ਤੇ ਅਜੇਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਭਾਜੀ ਤੇ ਕਹਿੰਦੇ ਵੀ ਆਸਾਰਾਮ ਦੇ ਬੇਟੇ ਦਾ ਕੀ ਬਣਿਆ ਉਹ ਵੀ ਦੱਸੋ ਹਨਾ ਉਹਨਾਂ ਨੂੰ ਭਾਜੀ ਦਾ ਟੈਨਸ਼ਨ ਹੋ ਗਈ ਉਹਨਾਂ ਦੀ ਗੱਲ ਹੀ ਨੀ ਕੀਤੀ ਕੋਈ
ਸਹੀ ਗੱਲ ਹੈ
ਤੇ ਨਰਾਇਣ ਉਹਨਾਂ ਦੇ ਉੱਤੇ ਉਹ ਵੀ ਜੇਲ੍ਹ ਦੇ ਵਿੱਚ ਜੀ ਤੇ ਉਹਨਾਂ ਦਾ ਵੀ ਬਸ ਥੋੜੇ ਦਿਨ ਤੱਕ ਉਹ ਵੀ ਮੁੱਖ ਸੁਰਖੀ ਬਣ ਜਾਣਾ ਅਸੀਂ ਕਹਿੰਦੇ ਹਾਂ ਉਹਨਾਂ ਦੀ ਨਾ ਗੱਲ ਕਰੀਏ ਬਚਾ ਕੇ ਰੱਖੀ ਉਹਨਾਂ ਲਈ ਗੱਲਾਂ ਜੇ ਫੈਸਲੇ ਨੂੰ ਪ੍ਰਭਾਵਿਤ ਕੀਤਾ ਇਹਨਾਂ ਨੇ ਗੱਲਾਂ ਕਰਕੇ ਫੈਸਲੇ ਤੋਂ ਬਾਅਦ ਹੀ ਗੱਲਾਂ ਕਰਾਂਗੇ ਤੇ ਖੈਰ ਉਹਨਾਂ ਨੇ ਤਾਂ ਚਲੋ ਇਹਨਾਂ ਦੇ ਕੋਲ ਤਾਂ ਕੁਛ ਹੋਊਗਾ ਵੀ ਲੋਕਾਂ ਦੇ ਪ੍ਰਵਚਨ ਵੀ ਦਿੱਤੇ ਹੋਣਗੇ ਉਹ ਤਾਂ ਨਜਾਇਜ਼ ਹੀ ਬੰਦਾ ਕੰਮ ਕਰ ਗਿਆ ਦੇਖ ਲਓ ਤੇ ਖੈਰ ਆਪਾਂ ਨਾਲ ਨਾਲ ਭਾਜੀ ਉਹਨਾਂ ਦੇ ਜਿਹੜੇ ਮੈਸੇਜ ਆ ਉਹ ਵੀ ਨਾਲ ਨਾਲ ਲੈਂਦੇ ਰਹੀਏ ਰਾਜਮਿੰਦਰ ਸਿੰਘ ਜੀ ਵੀ ਜੁੜੇ ਆਪਣੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਮੈਸੇਜ ਉਹਨਾਂ ਦਾ ਜੀ ਡਾਊਨਲੋਡ ਹੁੰਦਾ ਆਪਾਂ ਬਾਅਦ ਦੇ ਵਿੱਚ ਚਲੋ ਲੈ ਲੈਂਦੇ ਹਾਂ ਤੇ ਉਦੋਂ ਬਾਅਦ ਚ ਜਗਤਾਰ ਜੀ ਉਹਨਾਂ ਨੇ ਦੂਜੀ ਗੱਲ ਜਿਹੜੀ ਕਹੀ ਸੀ ਬਈ ਕੱਲ ਦੀ ਖਬਰ ਹੈਗੀ ਉਹ ਕਹਿੰਦੇ ਵੀ UGC ਭਾਰਤ ਵਿੱਚ ਨਕਲੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ ਕੀਤੀ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਇਹ ਭਾਜੀ ਪਹਿਲਾਂ ਵੀ ਹਰ ਸਾਲ ਹੀ ਮੈਨੂੰ ਲੱਗਦਾ ਇਹ ਲਿਸਟ ਜਿਹੜੀ ਆ ਨਿਕਲਦੀ ਆ ਨਕਲੀ ਯੂਨੀਵਰਸਿਟੀਆਂ ਦੀ ਤੇ ਈਵਨ ਮੈਨੂੰ ਯਾਦ ਆ ਇਹ ਗੱਲ ਸ਼ਾਇਦ 2003-04 ਦੇ ਵਿੱਚ ਜਾਂ 2 ਸਾਲ ਇੱਧਰ ਰੱਖ ਲਓ ਜਾਂ 2-3 ਸਾਲ ਇੱਧਰ ਰੱਖ ਲਓ ਵੀ ਉਹਦੇ ਵਿੱਚ ਟੀਚਰਸ ਜਿਹੜੇ ਭਰਤੀ ਕਰ ਲਿਆ ਸੀ ਪੰਜਾਬ ਸਰਕਾਰ ਨੇ ਇੱਕ ਸ਼ਾਇਦ ਹਰਿਆਣੇ ਦੀ ਯੂਨੀਵਰਸਿਟੀ ਸੀ ਤੇ ਜਾਂ ਇੱਕ ਬਿਹਾਰ ਤੇ UP ਦੀਆਂ ਕੁਛ ਯੂਨੀਵਰਸਿਟੀਆਂ ਤੇ ਇੱਕ ਈਵਨ ਜੰਮੂ ਕਸ਼ਮੀਰ ਦੀ ਯੂਨੀਵਰਸਿਟੀ ਵੀ ਸੀਗੀ ਉੱਥੋਂ BEd ਕੁਛ ਲੋਕਾਂ ਨੇ ਕੀਤੀ ਸੀਗੀ ਤੇ BEd ਕਰਕੇ ਤੇ ਉਹ ਜੋਬਾਂ ਵੀ ਕਰ ਗਏ ਸੀ ਅਜੇ ਭਾਜੀ 2-3 ਸਾਲ ਜਿਹੜੇ ਅਧਿਆਪਕ ਆ ਉਹ ਜੋਬਾਂ ਵੀ ਕਰ ਗਏ ਉਸ ਤੋਂ ਬਾਅਦ ਚ ਪਤਾ ਲੱਗਾ ਵੀ ਜਿਹੜੀਆਂ ਕਿਉਂਕਿ ਪਹਿਲਾਂ ਕਿਉਂਕਿ ਉਸ ਹੁਣ ਤਾਂ ਚਲੋ ਕੰਪਿਊਟਰਾਈਜ਼ ਸਿਸਟਮ ਹੋ ਗਿਆ ਉਸ ਵੇਲੇ ਕੋਈ ਇਦਾਂ ਦਾ ਹੈ ਨਹੀਂ ਸੀ ਇੱਕ ਦੂਜੇ ਦੇ ਨਾਲ ਜੁੜੀਆਂ ਨਹੀਂ ਸੀ ਯੂਨੀਵਰਸਿਟੀ ਉਸ ਵੇਲੇ ਪਤਾ ਲੱਗਾ ਵੀ ਇਹ ਯੂਨੀਵਰਸਿਟੀ ਦਾ ਫੇਕ ਆ ਤੇ UGC ਨੇ ਇਹ ਫੇਕ ਡਿਕਲੇਅਰ ਕੀਤੀਆਂ ਆ ਉਸ ਤੋਂ ਬਾਅਦ ਉਹਨਾਂ ਨੂੰ ਇਹ ਕਿਹਾ ਗਿਆ ਵੀ ਆਪਣੀ ਹੁਣ ਤਨਖਾਹ ਮੋੜੋ ਵਾਪਸ, ਉਹਨਾਂ ਦੀ ਤਨਖਾਹ ਵੀ ਵਾਪਸ ਲਈ ਬਾਅਦ ਦੇ ਵਿੱਚ, ਤੇ ਉਹਨਾਂ ਨੂੰ ਉਹ ਵਿਚਾਰੇ ਹੁਣ ਪ੍ਰਾਈਵੇਟ ਜਿਹੜੇ ਕਰਦੇ ਆ ਇਹ। ਹਾਂ, ਪਰ ਇੱਕ ਤੁਸੀਂ ਇਹ ਦੇਖੋ ਕਿ ਜਦੋਂ ਪਤਾ ਆ ਵੀ ਫੇਕ ਆ, ਪਰ ਇਹਨਾਂ ਨੂੰ ਬੰਦ ਕਰਵਾਉਣ ਲਈ ਕੋਈ ਹੀਲਾ ਨੀ ਕੀਤਾ ਜਾਂਦਾ, ਸਿਰਫ ਜਾਣੀ ਉਹ ਬੱਚਿਆਂ ਦੇ ਉੱਤੇ ਬੋਝ ਪਾ ਦਿੱਤਾ ਜਾਂਦਾ। ਆਪਾਂ ਹੁਣ ਜੇ ਦੇਖੀਏ ਵੀ ਬੜੇ ਆਪਾਂ ਭੋਲੇ ਪੰਛੀ ਹੁੰਦੇ ਆ ਭਾਰਤੀ ਲੋਕ, ਹਨਾ, ਤੇ ਮੈਂ ਭੋਲੇ ਪੰਛੀ ਤਾਂ ਕਿਹਾ ਵੀ ਅਸੀਂ ਵੀ ਇੱਦਾਂ ਹੀ ਆ ਕਿ ਆਪਾਂ ਦੇਖੋ ਘਰੋਂ ਤੁਰ ਪਈਦਾ, ਆਪਾਂ ਕਦੀ ਵੈਦਰ ਨੀ ਚੈੱਕ ਕਰਦੇ ਵੀ ਬਾਹਰ ਕਿੱਦਾਂ ਦਾ ਵੈਦਰ ਹੋਣਾ, ਛੱਤਰੀ ਨਾਲ ਲੈ ਜਾਈਏ ਜਾਂ ਠੰਡ ਹੋ ਜਾਣੀ, ਹਨਾ, ਤੇ ਜਿਹੜੇ ਹਾਂ ਇਹਦਾ ਮਤਲਬ ਕੀ ਹੁੰਦਾ, ਆਪਾਂ ਥੋੜੇ ਜਿਹੇ ਲਾਪਰਵਾਹ ਕਹਿ ਸਕਦੇ ਹੁੰਦੇ ਆ। ਆਪਾਂ ਜਦੋਂ ਐਡਮਿਸ਼ਨ ਵੀ ਲੈ ਲਈ ਦੀ ਆ, ਹੁਣ ਤਾਂ ਵੈਸੇ ਚਲੋ ਬਹੁਤ ਸੁਧਾਰ ਹੋ ਗਿਆ, ਹੁਣ ਤਾਂ ਪੇਰੈਂਟਸ ਵੀ ਕਾਫੀ ਇਸ ਮਾਮਲੇ ਦੇ ਵਿੱਚ ਛਾਣਬੀਨ ਕਰਦੇ ਆ, ਪਰ ਅਜੇ ਪਿੰਡਾਂ ਦੇ ਵਿੱਚ ਜਾਂ ਜਿੱਥੇ ਅਜੇ ਸੂਚਨਾ ਦਾ ਪ੍ਰਸਾਰ ਇੰਨਾ ਨਹੀਂ ਹੋਇਆ ਉੱਥੇ ਥੋੜੀਆਂ ਉਹ ਸਮੱਸਿਆਵਾਂ ਆ ਜਾਂਦੀਆਂ। ਤੇ ਹੁਣ ਉਹ ਯੂਨੀਵਰਸਿਟੀ ਵਿੱਚ ਦਾਖਲਾ ਮੰਨ ਲਓ ਲਿਆ, ਬੱਚਿਆਂ ਨੇ ਆਪਣੇ ਜਿੱਥੋਂ ਉਹ ਡਿਗਰੀ ਵੀ ਕੀਤੀ ਆ, ਪੜ੍ਹੇ ਵੀ ਜ਼ਰੂਰ ਹੋਣਗੇ, ਇੱਦਾਂ ਨੀ ਵੀ ਪੜ੍ਹਾਈ ਨੀ ਹੋਈ ਹੋਊਗੀ, ਉਹਨੇ ਪੜ੍ਹਿਆ ਵੀ ਹੋਏਗਾ, ਪਰ ਉਸ ਤੋਂ ਬਾਅਦ ਜਦੋਂ ਉਹ ਡਿਗਰੀ ਲੈ ਵੀ ਲਈ ਆ, ਉਹ ਪੈਸੇ ਵੀ ਬਰਬਾਦ ਹੋ ਗਏ, ਸਮਾਂ ਵੀ ਬਰਬਾਦ ਹੋ ਗਿਆ, ਤੇ ਡਿਗਰੀ ਵੀ ਕੰਮ ਕਿਸੇ ਨਹੀਂ ਆਈ, ਹਨਾ। ਤੇ ਇਸ ਕਰਕੇ ਜਿਹੜਾ ਜ਼ਰੂਰ ਧਿਆਨ ਰੱਖਣੇ, ਹਰ ਸਾਲ ਵੈਸੇ ਇਹ ਡਿਕਲੇਅਰ ਕਰ ਦਿੰਦੇ ਆ ਵੀ ਕਿਹੜੀ ਕਿਹੜੀਆਂ ਫੇਕ ਯੂਨੀਵਰਸਿਟੀਜ਼ ਹੈਗੀਆਂ, ਤਾਂ ਕਿ ਜਿਹੜੇ ਉਹਨਾਂ ਯੂਨੀਵਰਸਿਟੀ ਵਿੱਚ ਦਾਖਲਾ ਨਾ ਹੋਵੇ। ਹਾਂਜੀ,
ਇਹ ਜਿਹੜੀਆਂ ਫੇਕ ਯੂਨੀਵਰਸਿਟੀ ਦੀਆਂ ਲਿਸਟਾਂ ਆਈਆਂ, ਇਹਨਾਂ ਚੋਂ ਕਿਤੇ ਉਹ ਯੂਨੀਵਰਸਿਟੀ ਲੱਭੀ ਵੀ ਜਿੱਥੋਂ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਡਿਗਰੀ ਕੀਤੀ ਹੋਣ ਮੌਜੂਦਾ ਪ੍ਰਧਾਨ ਮੰਤਰੀ ਨਾਲ,
ਤੇ ਉਹ ਫੇਕ ਹੀ ਆ, ਉਹ ਤਾਂ ਜੇ ਦੱਸਦੇ ਨੀ ਵੀ ਕਿਹੜੀ ਯੂਨੀਵਰਸਿਟੀ, ਨਾ ਹੀ ਨੀ ਦੱਸਦੇ,
ਤਾਂ ਮੈਂ ਕਿਹਾ ਵੀ ਉਹ ਵੀ ਕਿਤੇ ਲੱਭੀ ਕਿ ਨਹੀਂ।
ਹਾਂਜੀ, ਤੇ ਜਿੱਦਣ ਉਹ ਮਿਲ ਗਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰ ਦੇਣੀ ਆ।
ਹਾਂਜੀ,
ਤੇ ਖੈਰ ਬਹੁਤ ਬਹੁਤ ਧੰਨਵਾਦ। ਤੇ ਨਾਲ ਉਹਨਾਂ ਨੇ ਅਗਲਾ ਜਿਹੜਾ ਕੀਤੀ ਸੀ ਗੱਲ, ਵੈਸੇ ਤਾਂ ਉਹਨੇ ਜਵਾਬ ਆਪੇ ਦੇ ਹੀ ਦਿੱਤਾ ਸੀ, ਉਹ ਕਹਿੰਦੇ ਵੀ ਪੰਜਾਬ ਸਰਕਾਰ ਨੇ ਸਰਕਾਰੀ ਅਧਿਆਪਕਾਂ ਦੀ ਜਿਹੜੀ ਤਨਖਾਹ ਆ 40-45 ਹਜ਼ਾਰ ਤੱਕ ਸੀਗੀ, ਹੁਣ 10 ਹਜ਼ਾਰ ਤੱਕ ਸੋਚ ਰਹੀ ਆ ਕਰਨ ਦੀ। ਇਹ ਵੈਸੇ ਉਹਨਾਂ ਨੇ ਗੱਲ ਦੇਖੋ, ਜਵਾਬ ਉਹਨਾਂ ਨੇ ਆਪੇ ਹੀ ਦਿੱਤਾ ਹੋਇਆ ਆ, ਕਹਿੰਦੇ ਵੀ ਸਰਕਾਰ ਨੂੰ ਚਾਹੀਦਾ ਵੀ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਉਹਨਾਂ ਦੀਆਂ ਤਨਖਾਹਾਂ 'ਚ ਕਟੌਤੀਆਂ ਕਰਨ ਦੀ ਬਜਾਏ ਸਰਕਾਰੀ ਤੰਤਰ ਦੇ ਖਰਚਿਆਂ ਵਿੱਚ ਕਟੌਤੀਆਂ ਜਿਹੜੀਆਂ ਆ ਉਹ ਕਰਨੀਆਂ ਚਾਹੀਦੀਆਂ। ਤੇ ਬਿਲਕੁਲ ਜੀ, ਇਹ ਇੱਕ ਇੱਕ ਤੁਸੀਂ ਇੱਕ ਤਬਕੇ ਦੇ ਉੱਤੇ ਬੋਝ ਨੀ ਪਾ ਸਕਦੇ। ਇੱਕ ਬੰਦਾ ਕੰਮ ਕਰਦਾ, ਉਹਨੂੰ ਜਿਹੜੀ ਪ੍ਰੋਪਰ ਆ ਸੈਲਰੀ ਮਿਲਦੀ ਆ, ਏਦਾਂ ਤਾਂ ਕਦੀ ਦੇਖਿਆ ਨੀ ਹਨਾ ਕਿ ਸੈਲਰੀ ਸਾਡੀ ਘਟਾ ਦਿੱਤੀ ਜਾਵੇ, ਹਨਾ। ਤੇ ਪਹਿਲਾਂ ਤਾਂ ਦੇਖੋ ਉਹਨਾਂ ਨੇ ਮਸੀ ਪਹਿਲਾਂ ਠੇਕੇ ਤੇ ਕੰਮ ਕਰਦੇ ਰਹੇ ਆ, 5-5 ਹਜ਼ਾਰ ਤਾਂ ਉਹਨੂੰ ਦਿੰਦੇ ਰਹੇ, ਫਿਰ ਮਸੀ ਉਹ ਕਿਤੇ ਗੈੜ ਗੜਾ ਕੇ ਮਟਕਾ ਚੌਂਕ ਦੇ ਵਿੱਚ, ਵੈਸੇ ਤਾਂ ਹੁਣ ਮਟਕਾ ਚੌਂਕ ਦੇ ਉੱਤੇ ਰੈਲੀ ਕਰਨੀ ਵੀ ਨਾ ਕਰ ਦਿੱਤੀ, ਮੈਂ ਵੀ ਜਾਂਦਾ ਰਿਹਾ ਪਹਿਲੀਆਂ ਦੇ ਵਿੱਚ, ਤੇ ਉੱਥੇ ਜਦੋਂ ਜਾਣਾ ਤੇ ਪਾਣੀ ਦੀਆਂ ਬਿਸ਼ਾਰਾਂ, ਉਹ ਜਾਣੀ ਪਾਣੀ ਦੀ ਬਿਸ਼ਾਰ ਜਿੱਦਾਂ ਕਹਿ ਲਓ ਵੀ ਬੰਦੇ ਨੂੰ ਚੱਕ ਕੇ ਮਾਰਦੀ ਆ, ਇੰਨੀ ਜ਼ੋਰ ਦੀ ਅਜੇ ਪਾਲਦੀ ਪੈਂਦੀ ਆ ਉਹ, ਨਹੀਂ ਅਸੀਂ ਹੁਣ ਫਿਰ ਨਾ ਹੀ ਪੁੱਛੋ ਹਨਾ ਹੁਣ ਇਹ ਗੱਲਾਂ ਜਿਹੜੀਆਂ। ਤੇ ਜਾਣੀ ਕੀ ਆ ਕਿ ਇੰਨੀ ਧੁੱਪ ਧੂੜ ਧੱਕੇ ਸਾਰਾ ਕੁਛ ਸਹਿ ਸੂਹ ਕੇ, ਕਿਤੇ ਜਿੱਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿੱਦਾਂ ਮੰਗਾਂ ਉਹਨਾਂ ਕੋਲ ਲੈ ਕੇ ਗਏ ਸੀ, ਤੇ ਉਹ ਕਹਿੰਦੇ ਵੀ ਥੋੜੀਆਂ ਧਰਨੇ ਵਗੈਰਾ ਲਾਓ, ਉਦਾਂ ਸਵਾਦ ਹੀ ਆ ਨੀ ਉਹਦਾ ਮੰਗਾਂ ਪੂਰੀਆਂ ਕਰਨ ਦਾ। ਤੇ ਇਸ ਕਰਕੇ ਉਹ ਮਸੀ ਕਿਤੇ ਜੋਬ ਲਈ ਹੁੰਦੀ, ਬਾਅਦ ਦੇ ਵਿੱਚ ਤੁਸੀਂ ਮੰਦਹਾਲੀ ਦਾ ਰੌਲਾ ਪਾ ਗਏ, ਤੇ ਸਾਡੇ ਖਰਚੇ ਜਿਹੜੇ ਆ, ਹੁਣ ਤੁਸੀਂ ਇੱਥੇ ਇਗਜ਼ਾਮਪਲ ਲਾ ਲਓ, ਤੇ ਆਪਾਂ ਉਦੋਂ ਵੀ ਗੱਲ ਕੀਤੀ ਸੀ ਗੁਰਦਾਸ ਮਾਨ ਸਾਹਿਬ ਦਾ ਨੀ ਸ਼ੋਅ ਜਿਹੜਾ ਉਦੋਂ ਕਰਵਾਇਆ ਕਰਜ਼ਾ ਮਾਫ਼ੀ ਦੇ ਲਈ, ਹਨਾ। ਫਿਰ ਇੰਨੇ ਜ਼ਿਆਦਾ ਗਨਮੈਨ ਇਹਨਾਂ ਨੇ ਰੱਖੇ ਹੋਏ ਆ, ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਉੱਥੇ ਤੁਸੀਂ ਦੇਖ ਲਓ ਵੀ ਕਿੰਨਾ ਜ਼ਿਆਦਾ ਖਰਚਾ ਕੀਤਾ ਜਾਂਦਾ। ਹੁਣੇ ਜਾ ਕੇ ਤੁਸੀਂ ਦੇਖ ਲਓ ਵੀ ਸੈਕਟਰੀਏਟ ਦੇ ਵਿੱਚ ਚਾਹ ਪਾਣੀ ਦਾ ਜਿਹੜਾ ਇਹਨਾਂ ਦਾ, ਜਿਹੜੇ ਆਉਂਦੇ ਜਾਂਦੇ ਨੂੰ ਚਾਹ ਪਿਲਾਉਂਦੇ ਆ ਮਨਿਸਟਰ, ਉਹਨਾਂ ਦਾ ਖਰਚਾ ਕਰੋੜਾਂ ਰੁਪਈਆਂ ਦੇ ਵਿੱਚ ਗਿਆ ਆ। ਵੈਸੇ ਮਨਪ੍ਰੀਤ ਬਾਦਲ ਹੋਣਾ ਨੇ ਜਾਣੀ ਉੱਥੇ ਲਿਖ ਕੇ ਲਾਇਆ ਆ, ਵੈਸੇ ਤਾਂ ਕਹਿੰਦੇ ਵੀ ਚਾਹ ਨੀ ਮੈਂ ਪਿਲਾ ਸਕਦਾ, ਪਰ ਬਾਕੀ ਤਾਂ ਹੈਗੇ ਆ ਹਨਾ। ਤੇ ਬਾਕੀ ਜਿਹੜੇ ਹੁਣ ਮਨਿਸਟਰੀਆਂ ਆ, ਜਿਹੜੇ ਬੰਦੇ ਇੰਨੇ ਨਾਰਾਜ਼ ਹੋ ਗਏ ਆ, ਤੁਸੀਂ ਦੇਖੋ ਕੈਪਟਨ ਸਰਕਾਰ ਦੇ ਵਿੱਚ ਬੰਦੇ ਨਾਰਾਜ਼ ਹੋ ਗਏ ਵੀ ਸਾਨੂੰ ਜਿਹੜੀਆਂ ਮਨਿਸਟਰੀਆਂ ਨੀ ਮਿਲੀਆਂ, ਉਹ ਕਿਉਂ ਨਾਰਾਜ਼ ਹੋਏ ਆ? ਉਹ ਇਸੇ ਕਰਕੇ ਹੋਇਆ ਵੀ ਜਿਹੜੇ ਗੱਫੇ ਲੈਣੇ ਸੀ ਉਹ ਸਾਨੂੰ ਗੱਫੇ ਨੀ ਮਿਲਣ ਲੱਗੇ,
ਗੱਫੇ ਨੀ ਮਿਲਣੇ,
ਹਨਾ। ਕਿਉਂਕਿ ਇੱਕ MLA ਆ, ਤੇ ਅਜੇ ਪਾਲ ਜੀ ਮੈਂ ਪਹਿਲਾਂ ਵੀ ਦੱਸਦਾ ਹੁੰਦਾ, ਅਜੇ ਪਾਲ ਜੀ ਤੇ ਕਿ ਜਿਹੜਾ MLA ਆ ਉਹਦੇ ਕੋਲ ਅਧਿਕਾਰ ਹੀ ਹੈ ਨੀ ਸਾਡੇ ਕੋਲ ਗ੍ਰਾਂਟ ਵੰਡਣ ਦਾ, ਜਾਂ ਸਾਨੂੰ ਉਹ ਗ੍ਰਾਂਟ ਦੇ ਦੇਵੇ। ਉਹ ਤਾਂ ਇੱਕ ਮਨਿਸਟਰ ਆ, ਉਹਦੇ ਕੋਲ ਸਾਰਾ ਫੰਡ ਆ, ਉਹਨੇ ਆਪਣੇ ਜਿਹੜੇ ਫੰਡ ਦੇ ਵਿੱਚੋਂ ਉਹ ਜਿਹੜੇ ਅੱਗੇ ਜਾ ਕੇ ਇਸ਼ੂ ਕਰਨੇ ਆ, ਇਹ ਗੱਲ ਵੱਖਰੀ ਆ ਵੀ ਉਹ ਆਪਣੇ ਚਹੇਤੇ ਜਿਹੜੇ MLA ਆਪਣੀ ਪਾਰਟੀ ਦੇ ਆ ਉਹਨਾਂ ਨੂੰ ਜਿਹੜਾ ਉਹ ਦੇ ਦਿੰਦਾ ਆ, ਤੇ ਉਹਨੂੰ ਜਿਹੜਾ ਹੁਣ ਜਿਹਦੇ ਹੱਥ ਦੇ ਵਿੱਚ ਆ ਸਾਰਾ ਕੁਛ, ਉਹ ਮਨਿਸਟਰ ਆ, ਮਨਿਸਟਰ ਦੇ ਕੋਲ ਪਾਵਰਾਂ ਆ, ਇਸ ਕਰਕੇ MLA ਨੂੰ ਵੀ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ, ਹਨਾ। ਤੇ ਇਸ ਕਰਕੇ ਇਹ ਬੰਦੇ ਜਿਹੜੇ ਹੁੰਦੇ ਆ, ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਨਾਂ ਨੇ ਹੁਣ ਕੀ ਕਰਨਾ ਆ, ਜਿਹੜੇ ਇੰਨੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਆ ਝੰਡੀ ਵਾਲੀ ਕਾਰ ਦਾ, ਹਨਾ। ਤੇ ਹਾਂਜੀ, ਹੁਣ ਇੱਕ ਬੰਦੇ ਨੇ ਜਾਣਾ ਹੁੰਦਾ ਮਗਰ ਤਿੰਨ ਚਾਰ ਗੱਡੀਆਂ ਨਜਾਇਜ਼ ਹੀ ਤੋਰੀਆਂ ਆ ਇੱਕ ਪਾਸੇ, ਹੁਣ ਮਨਪ੍ਰੀਤ ਬਾਦਲ ਆ ਗਏ ਵੀ ਉਹ ਆਪਣੀ ਗੱਡੀ ਲੈ ਕੇ ਜਾਂਦਾ, ਹਨਾ, ਉਹ ਵੀ ਇੱਕ ਗੱਲ ਕਰਨੀ ਪੜਦੀ ਆ ਵੀ ਇੱਕ ਪਾਸੇ ਉਹਦਾ ਵੀ ਹੈਗਾ ਆ। ਇਹਨਾਂ ਨੂੰ ਜ਼ਿਆਦਾ ਡਰ ਪੈ ਜਾਂਦਾ। ਖੈਰ ਇਸ ਕਰਕੇ ਗੱਲ ਇਹਨਾਂ ਨੇ ਬਹੁਤ ਵਧੀਆ ਜਿਹੜੀ ਆ ਕੀਤੀ ਆ।
ਬਾਕੀ ਜਿੱਦਾਂ ਜਿਹੜੀ ਗੱਲ ਵੀ ਉਹ ਕਰਮਚਾਰੀਆਂ ਦੀ ਤਨਖਾਹ ਘਟਾਈ ਜਾਂਦੇ ਆ, ਪਰ ਜਿੱਦਾਂ ਜਿਹੜੀਆਂ ਪਹਿਲਾਂ ਸਰਕਾਰਾਂ ਰਾਜ ਕਰ ਗਈਆਂ, ਮਤਲਬ ਉਹ ਹੁਣ ਜਿੱਦਾਂ ਆਪਾਂ ਵੇਖਿਆ ਜਿਵੇਂ ਸਿੱਧੂ ਜਿਹਾ ਵਿਚਾਰਾ ਚੱਲ ਰੌਲਾ ਤੇ ਪਾਉਂਦਾ ਹੈਗਾ ਨਾ, ਉਦਾਂ ਜੋ ਮਰਜ਼ੀ ਆ ਮਤਲਬ, ਪਰ ਉਹ ਬਥੇਰੇ ਘਪਲੇ ਉਹਨੇ ਸਾਹਮਣੇ ਲਿਆਂਦੇ, ਜਿਹੜੇ ਹਜ਼ਾਰਾਂ ਹਜ਼ਾਰਾਂ ਕਰੋੜ ਦੇ ਘਪਲੇ ਹੋਏ ਪਏ ਨੇ, ਪਰ ਉਹ ਜੇ ਤਾਂ ਉਹਨਾਂ ਦੀ ਜਾਂਚ ਕਿਸੇ ਸਿਰੇ ਬੰਨੇ ਲੱਗਦੀ ਆ ਤੇ ਉਹ ਬੰਦਿਆਂ ਨੂੰ ਵੀ ਕਚਹਿਰੀ ਚ ਖੜਾ ਕਰਨਾ ਚਾਹੀਦਾ ਕੋਰਟਾਂ ਦੇ ਵਿੱਚ ਵੀ, ਤੁਸੀਂ ਇਹ ਸਾਰਾ ਕੁਛ ਘਪਲਾ ਕਰ ਕਿੱਦਾਂ ਗਏ। ਔਰ ਦੂਜੀ ਗੱਲ ਜਿਵੇਂ ਹੁਣ ਜ਼ਮੀਨ ਦਾ ਚੱਲਿਆ ਤੁਹਾਡੇ ਧਿਆਨ ਚ ਨੇ ਵੀ ਜਿਵੇਂ ਪੰਜਾਬ ਦੇ ਵਿੱਚ ਜਿਹੜੀ ਇਲੀਗਲ ਜ਼ਮੀਨ ਵੈਸੇ ਦੱਬੀ ਹੋਈ ਆ, ਉਹ ਮਤਲਬ ਜਿਹੜੀਆਂ ਵੀ ਸਰਕਾਰਾਂ ਹੈਗੀਆਂ ਸਾਰਿਆਂ ਦੇ ਕਰਿੰਦੇ ਨੇ ਉਹਦੇ ਵਿੱਚ ਜਿਹੜੀ, ਤੇ ਉਹ ਦੱਸਦੇ ਕਿ ਉਹ ਲੱਖਾਂ ਕਰੋੜਾਂ ਦੇ ਵਿੱਚ ਉਹਦਾ ਹਿਸਾਬ ਕਿਤਾਬ ਜੇ ਉਹ ਸਾਰੀ ਜਿਹੜੀ ਛਡਾ ਲਈ ਜਾਵੇ।
ਜੀ ਤੇ ਅਜੇਪਾਲ ਜੀ, ਜਿਹੜੇ ਆਪਣੇ ਆ ਗਊ ਰੱਖਿਆ ਦੇ ਲਈ ਅੱਗੇ ਪਹਿਲਾਂ ਜਿਹੜੇ ਰਾਜੇ ਸੀ ਜਾਂ ਜਿਹੜੇ ਲੋਕਲ ਜਿਹੜੇ ਲੀਡਰ ਸੀਗੇ, ਇਹਨਾਂ ਨੇ ਇਹਨਾਂ ਨੂੰ ਬਹੁਤ ਹਜ਼ਾਰਾਂ ਏਕੜ ਜਿਹੜੇ ਗਊਆਂ ਦੇ ਨਾਂ ਤੇ ਛੱਡੀ ਉਹ ਜ਼ਮੀਨ ਆ, ਉਹ ਸਾਰੀ ਇੱਥੇ ਵਾਹੀ ਜਾਂਦੇ ਆ, ਉਹਨਾਂ ਬਾਰੇ ਪੁੱਛ ਪੜਤਾਲ ਇਸੇ ਕਰਕੇ ਨੀ ਹੁੰਦੀ ਵੀ ਸਾਰੇ ਹੀ ਮਿਲ ਗੋਭੇ ਹੋਏ ਪਏ ਆ। ਖੈਰ ਚਲੋ ਆਪਾਂ ਹੁਣ ਨਾ ਹੋਈਏ ਵੀ ਕੈਪਟਨ ਸਰਕਾਰ ਗੁੱਸੇ ਹੋ ਜੂ। ਤੇ ਰਾਜਮਿੰਦਰ ਸਿੰਘ ਜੀ ਹੁਣ ਜਿਹੜਾ ਮੈਸੇਜ ਭੇਜਿਆ ਸੀ ਆਪਾਂ ਨੂੰ, ਉਹ ਕਹਿੰਦੇ ਵੀ ਜਾਣੀ ਇੱਕ ਕਾਰਟੂਨ ਬਣਾਇਆ ਕਿਸੇ ਬਾਬੇ ਦਾ, ਉਹ ਕਹਿੰਦੇ ਵੀ ਗੁਰੂ ਜੀ ਵੀ ਮੈਂ ਆਪਣੀਆਂ ਗਲਤੀਆਂ ਨੂੰ ਕਿੱਦਾਂ ਸਿੱਖ ਸਕਦਾ ਜਾਂ ਮੈਨੂੰ ਕਿੱਦਾਂ ਪਤਾ ਲੱਗੇ ਵੀ ਮੇਰੀਆਂ ਆਹ ਆਹ ਗਲਤੀਆਂ ਹੈਗੀਆਂ। ਉਹ ਕਹਿੰਦੇ ਵੀ ਇੱਦਾਂ ਕਰੋ, ਆਪਣੀ ਵਾਈਫ ਦੇ ਵਿੱਚ ਇੱਕ ਮਿਸਟੇਕ ਲੱਭ ਦੋ, ਜਾਣੀ ਉਹਨੂੰ ਕਹਿ ਦੋ ਵੀ ਤੇਰੇ ਵਿੱਚ ਆਹ ਮਿਸਟੇਕ ਆ ਤੇਰੀ, ਤੇ ਉਸ ਤੋਂ ਬਾਅਦ ਉਹਨੂੰ ਕਹਿ ਦੋ ਵੀ ਆਪਣੀ ਇਹ ਮਿਸਟੇਕ ਦਾ ਸੁਧਾਰ ਕਰ ਲਵੇ। ਇਹਦੇ ਆਂਸਰ ਦੇ ਵਿੱਚ ਉਹ ਕਹਿੰਦੇ ਵੀ ਤੁਹਾਡੀ ਮਦਦ ਉਹ ਕਰੂੰਗੀ ਸਾਰੀਆਂ ਹੁਣ ਤੱਕ ਦੀਆਂ ਜਿਹੜੀਆਂ ਤੁਹਾਡੀਆਂ ਗਲਤੀਆਂ ਜਿੰਨੀਆਂ ਵੀ ਹੋਈਆਂ ਆ, ਚਾਹੇ ਤੁਹਾਡੀ ਸਾਰੀ ਫੈਮਿਲੀ ਦੀਆਂ, ਤੁਹਾਡੇ ਰਿਸ਼ਤੇਦਾਰਾਂ ਦੀਆਂ, ਤੁਹਾਡੇ ਮਿੱਤਰਾਂ ਦੀਆਂ, ਸੱਜਣਾਂ ਦੀਆਂ, ਸਾਰਿਆਂ ਦੀਆਂ ਗਲਤੀਆਂ ਦੀ ਲਿਸਟ ਬਣਾ ਕੇ ਜਿਹੜੀ ਆ ਬਕਾਇਦਾ ਇਸ਼ੂ ਹੋ ਜਾਊਗੀ। ਰਾਜਮਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਵੈਸੇ ਸਾਰੀਆਂ ਨੀ ਇੱਦਾਂ ਦੀਆਂ ਹੁੰਦੀਆਂ ਹਨ। ਮਾਸਟਰਾਂ ਦੇ ਉੱਤੇ ਤਾਂ ਜਾਣੀ ਤਸੀਹੇ ਜਿਹੜੇ ਆ ਬਹੁਤ ਹੋਏ ਆ, ਜ਼ੁਲਮ ਬਹੁਤ ਹੋਏ ਆ ਤੇ ਜ਼ੁਲਮ ਅਜੇ ਵੀ ਹੋਈ ਜਾਂਦੇ ਆ, ਮਾਸਟਰਾਂ ਦੀ ਵਿਚਾਰਿਆਂ ਦੀ ਕਾਹਦੀ ਜ਼ਿੰਦਗੀ ਆ। ਤੇ ਖੈਰ ਗੁਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਆ, ਬਾਈ ਜੀ ਸਤਿ ਸ੍ਰੀ ਅਕਾਲ। ਕਹਿੰਦੇ ਵੀ ਬਾਈ ਜੀ ਗੱਲ ਠੀਕ ਆ, ਟੀਚਰਾਂ ਦੀ ਤਨਖਾਹ ਨਾ ਘੱਟ ਕਰਨ, ਪਰ ਇਹ ਜ਼ਰੂਰੀ ਕਰ ਦੇਣ ਕਿ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਨ, ਇਹ ਲਾਜ਼ਮੀ ਹੋਣਾ ਚਾਹੀਦਾ ਆ। ਬਿਲਕੁਲ ਜੀ, ਤੇ ਅਜੇਪਾਲ ਜੀ ਉਹਨਾਂ ਦੇ ਡੈਡੀ ਵੀ ਟੀਚਰ ਸੀਗੇ। ਚਲੋ ਮੇਰੇ ਡੈਡੀ ਚਲੋ ਸਰਕਾਰੀ ਜੋਬ ਕਰਦੇ ਸੀ, ਪੜ੍ਹਿਆ ਮੈਂ ਨੀ ਸਰਕਾਰੀ ਸਕੂਲ ਚ ਆ ਦਸਵੀਂ ਤੱਕ। ਤੇ ਇੱਕ ਹੋਰ ਤੁਸੀਂ ਦੇਖੋ ਅਜੇਪਾਲ ਜੀ, ਇਹ ਬਹੁਤ ਸਾਰੇ ਲੋਕਾਂ ਨੂੰ ਮੈਂ ਹੁਣ ਵੀ ਗੱਲ ਦੱਸਦਾ ਹੁੰਦਾ ਕਿ ਦਸਵੀਂ ਦੇ ਵਿੱਚ ਜਿਹੜੇ ਜਾਂ ਦਸਵੀਂ ਤੱਕ ਜਿਹੜੇ ਪੜ੍ਹੇ ਆ ਬੱਚੇ ਸਰਕਾਰੀ ਸਕੂਲਾਂ ਦੇ, ਉਹ ਜਿਹੜੇ ਬੱਚੇ ਆ ਉਹ ਜ਼ਿਆਦਾ ਮਿਲਣਸਾਰ ਆ, ਗੱਲ ਕਰ ਆ, ਪਰਿਵਾਰ ਦੇ ਵਿੱਚ ਬੈਠਣ ਦਾ ਪਤਾ, ਰਿਸ਼ਤੇਦਾਰ ਆਏ ਤੇ ਬੈਠਾ, ਤੇ ਜਿਹੜੇ ਬੰਦੇ ਗੁੱਸਾ ਨਾ ਕਰੇ ਉਹ ਜ਼ਿਆਦਾਤਰ, ਮੈਂ ਸਾਰੇ ਨੀ ਕਹਿੰਦਾ, ਕੁਛ ਕੁਛ ਜਾਣੀ ਕਹਿ ਲਓ ਵੀ ਹਰਿਆ ਬੂਟ ਰਿਹਾ ਨੀ, ਉਹ ਹਰਿਆ ਬੂਟ ਕੋਈ ਹੋ ਸਕਦਾ, ਪਰ ਜਿਹੜੇ ਜ਼ਿਆਦਾਤਰ ਪ੍ਰਾਈਵੇਟ ਸਕੂਲ ਵਾਲੇ ਬੱਚੇ ਆ ਉਹ ਨਾ ਤਾਂ ਇੰਨੇ ਗੱਲਕਾਰ ਹੁੰਦੇ ਆ, ਤੁਸੀਂ ਦੇਖੇ ਹੋਣੇ ਆ ਹਨਾ, ਉਹ ਬਾਅਦ ਵਿੱਚ ਆਪਣੀ ਜਿਹੜੀ ਸ਼ਖਸੀਅਤ ਦਾ ਵਿਕਾਸ ਕਰਦੇ ਆ, ਬਾਅਦ ਦੇ ਵਿੱਚ ਜਦੋਂ ਇੱਧਰ ਉੱਧਰ ਘੁੰਮਣ ਲੱਗਦੇ ਆ, ਈਵਨ ਕਿ ਉਹਨਾਂ ਦੇ ਮਨ ਦੇ ਵਿੱਚ ਪਤਾ ਨੀ ਡਰ ਜਿਹਾ ਪੈ ਜਾਂਦਾ। ਤੇ ਫਿਰ ਇੱਕ ਹੋਰ ਤੁਸੀਂ ਦੇਖੋ ਵੀ ਇਹ ਨਰੋਗ ਰਹਿੰਦੇ ਆ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ, ਇਹ ਦੇਖੋ ਵੀ ਕਿਉਂਕਿ ਖੁਸ਼ ਰਹਿੰਦੇ ਆ, ਬਹੁਤਾ ਪ੍ਰੈਸ਼ਰ ਨਹੀਂ ਹੁੰਦਾ ਤੇ ਹਾਂਜੀ, ਇਸ ਕਰਕੇ ਆਪਾਂ ਇਹ ਗੱਲ ਕਹਿੰਦੇ ਆ ਜੇ ਇਹ ਮਾਸਟਰਾਂ ਨੂੰ ਨਹੀਂ ਪਤਾ ਤਾਂ ਜ਼ਰੂਰ ਦੱਸੋ ਵੀ ਆਪਣੇ ਨਿਆਣੇ ਸਰਕਾਰੀ ਸਕੂਲਾਂ ਚ ਪੜ੍ਹਾਓ, ਇਹ ਜਿਹੜੀ ਐਜੂਕੇਸ਼ਨ ਆ ਉੱਥੇ ਪ੍ਰਾਈਵੇਟ ਸਕੂਲਾਂ ਚ ਵੀ ਕੋਈ ਬਹੁਤ ਵੱਡੇ ਨਾਸਾ ਦੇ ਵਿੱਚ ਨਹੀਂ ਚਲੇ ਜਾਂਦੇ ਵੀ ਨਾਸਾ ਚ ਜਾ ਕੇ ਉੱਥੇ ਅਧਿਆਪਕ ਬਣ ਜਾਂਦੇ ਆ, ਉੱਥੇ ਹੀ ਆ ਹਨਾ, ਬਰਾਬਰ ਤੇ ਆ ਹੀ ਕੰਮ ਹੋ ਜਾਂਦਾ, ਪਰ ਸ਼ਖਸੀਅਤ ਦਾ ਵਿਕਾਸ ਜਿਹੜਾ ਆ ਉਹ ਸਰਕਾਰੀ ਸਕੂਲਾਂ ਚ ਜ਼ਰੂਰ ਹੋ ਜਾਂਦਾ ਕਿਉਂਕਿ ਐਜੂਕੇਟਡ ਮਾਸਟਰ ਹੁੰਦੇ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਆ। ਗੁਰਦੀਪ ਸਿੰਘ ਜੀ ਜੁੜੇ ਆਪਣੇ ਨਾਲ ਤੇ ਉਹਨਾਂ ਦਾ ਆਪਾਂ ਮੈਸੇਜ ਜਿਹੜਾ ਆ ਉਹ ਆਪਾਂ ਪੜ੍ਹ ਦਿੱਤਾ। ਤੇ ਅਜੇਪਾਲ ਜੀ ਆਪਾਂ ਇੱਕ ਗਾਣਾ ਸੁਣ ਲਈਏ, ਕਾਫੀ ਗੱਲਾਂ ਬਾਤਾਂ ਹੋ ਗਈਆਂ, ਫਿਰ ਅਗਲੀ ਗੱਲਬਾਤ ਵੱਧਦੇ ਆ।
ਜੀ ਜੀ,
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ओ दूध रिड़का वे दूध रिड़का वे तेरे नाल मैं जावांगी कि लगियां तोड़ निभावांगी जग खसना नुखावे पावे देवे चिड़का दूध रिड़का है दूध रिड़का
ਵਾਲੀਆਂ ਵੇ ਦੁੱਖਾਂ ਵਾਲੀਆਂ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਹਰਮਾ ਰੇਡੀਓ ਦੇ ਨਾਲ ਸਾਂਝ ਜਿਹੜੀ ਬਣਾਈ ਹੋਈ ਆ ਤੇ ਜਿਹੜੇ ਦੋਸਤ ਬ੍ਰਿਸਬੇਨ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਵੈਸੇ ਪਤਾ ਹੀ ਹੋਣਾ ਆ ਗੁਰੂ ਨਾਨਕ ਸਿੱਖ ਟੈਂਪਲ ਨਾਲਾ ਦੇ ਵੱਲੋਂ ਸਪੋਰਟਸ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਆ 112 ਹਿੱਲ ਰੋਡ ਰਨਕੌਨ ਦੇ ਵਿੱਚ ਇਸ ਐਤਵਾਰ ਨੂੰ ਤੇ ਸ਼ਨੀਵਾਰ ਨੂੰ ਤੇ ਆਪਾਂ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਲੈਣੀ ਆ ਸਰਦਾਰ ਬਲਦੇਵ ਸਿੰਘ ਨਿੱਜਰ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਤੇ ਬਹੁਤ ਹੀ ਪਿਆਰੇ ਸਾਖੀ ਹੈਗੇ ਆ ਤੇ ਸਾਨੂੰ ਵੀ ਬੜਾ ਮਾਣ ਹੁੰਦਾ ਜਦੋਂ ਆਉਂਦੇ ਆ ਉਹ ਰੇਡੀਓ ਦੇ ਉੱਤੇ ਗਵਈਏ ਵੀ ਬਹੁਤ ਵਧੀਆ ਹੈਗੇ ਆ ਕੈਸਾਂ ਗਾਉਂਦੇ ਵੀ ਆ ਤੇ ਵੈਸੇ ਰੁਝਾਨ ਵੀ ਬਹੁਤ ਆ ਜਿਹੜੇ ਸੋਸ਼ਲ ਐਕਟੀਵਿਟੀ ਵੀ ਹੋਣ ਤੇ ਜੇ ਕਬੱਡੀ ਦਾ ਤਾਂ ਕਿਆ ਬਾਤਾਂ ਹੈਗੀਆਂ ਬਲਦੇਵ ਸਿੰਘ ਨਿੱਜਰ ਭਾਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ
ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ
ਜੀ
ਅਜੇ ਪਾਲ ਨੂੰ ਤੇ ਆਪਣੇ ਸਰਬਜੀਤ ਭਾਜੀ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਠੀਕ ਆ ਤੇ ਭਾਜੀ ਜਿੱਦਾਂ ਹੁਣ ਪਤਾ ਹੀ ਆ ਵੀ ਸਪੋਰਟਸ ਟੂਰਨਾਮੈਂਟ ਜਿਹੜਾ ਆ 28 ਤਰੀਕ ਨੂੰ ਹੋ ਰਿਹਾ ਸੈਚਰਡੇ ਨੂੰ ਤੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਬਈ ਇਹਦੇ ਵਿੱਚ ਕਿਹੜੇ ਕਿਹੜੇ ਮੁਕਾਬਲੇ ਹੋਣੇ ਆ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ
ਹਾਂਜੀ ਹੈਗੇ ਵਿੱਚ ਮੋਸਟਲੀ ਜਿਹੜਾ ਮੇਨ ਦੋ ਸਪੋਰਟਸ ਹੈਗੀਆਂ ਇੱਕ ਹੈਗੀ ਆਪਣੀ ਕਬੱਡੀ
ਹਾਂਜੀ
ਤੇ ਜਿਹੜੀ ਕਹਿ ਲਓ ਕਿ ਮੁੱਖ ਗੇਮ ਹੀ ਆ ਤੇ ਉਸ ਦੇ ਨਾਲ ਨਾਲ ਹੀ ਆਪਣਾ ਜਿਹੜੀਆਂ ਬ੍ਰਿਸਬਨ ਦੀਆਂ ਲੋਕਲ ਸੋਕਰ ਦੀਆਂ ਟੀਮਾਂ ਆ ਫੁੱਟਬਾਲ ਦੀਆਂ ਟੀਮਾਂ ਉਹਨਾਂ ਦਾ ਵੀ ਮੁਕਾਬਲਾ ਆ ਤੇ ਇਸ ਤੋਂ ਇਲਾਵਾ ਕੋਈ ਆਪਣੇ ਕੋਲ ਤਿੰਨ ਚਾਰ ਟੱਗ ਹੋਰ ਰੱਸੇ ਦੀਆਂ ਵੀ ਟੀਮਾਂ ਆਈਆਂ ਆ ਉਹਦਾ ਵੀ ਕੰਪੀਟੀਸ਼ਨ ਹੋਊਗਾ
ਅੱਛਾ ਜੀ
ਤੇ ਨਾਲ ਨਾਲ ਆਪਣੇ ਬੱਚੇ ਜਿਹੜੇ 8 ਸਾਲਾਂ ਤੋਂ ਥੱਲੇ ਦੀ ਉਮਰ ਦੇ ਉਹਨਾਂ ਦੀਆਂ ਦੌੜਾਂ ਤੇ 12 ਸਾਲਾਂ ਤੋਂ ਉੱਪਰ ਦੇ ਜਿਹੜੇ ਉਹਨਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ
ਅੱਛਾ ਜੀ ਠੀਕ
ਤੇ ਨਾਲ ਮਿਊਜ਼ੀਕਲ ਚੇਅਰਸ ਵੀ ਕਰਵਾਈਆਂ ਜਾਣਗੀਆਂ ਤੇ ਬਾਕੀ ਇਹਦੇ ਵਿੱਚ ਜੇ ਉਸੇ ਮਤਲਬ ਕੋਈ ਹੋਰ ਵੀ ਕੋਈ ਬੰਦੇ ਕੁਸ ਆ ਕੇ ਕਮੇਟੀ ਨੂੰ ਕਹਿੰਦੇ ਆ ਜਾਂ ਉਹਨਾਂ ਨੇ ਕੋਈ ਹੋਰ ਦੌੜ ਕਰਨੀ ਜਿੱਦਾਂ ਆਪਣੇ ਸਿਆਣੇ ਬੰਦੇ ਜਾਂ ਸੀਨੀਅਰ ਬੰਦੇ ਜਾਂ ਹੋਰ ਕੋਈ ਇੱਦਾਂ ਦਾ ਕੁਛ ਫਨ ਕਰਨਾ ਤੇ ਉਹ ਵੀ ਆਪਾਂ ਕਰਾਂਗੇ
ਹਾਂਜੀ ਇੱਕ ਭਾਜੀ ਤੁਸੀਂ ਹੈ ਨਾ ਜਦੋਂ ਵੀ ਸਾਡੇ ਈਵੈਂਟ ਹੁੰਦੇ ਆ ਤੁਸੀਂ ਹਰ ਸਾਲੇ ਲਗਭਗ ਕੁਛ ਨਾ ਕੁਛ ਕਰਦੇ ਰਹਿੰਦੇ ਆ ਤੇ ਇੱਕ ਸਾਡਾ ਈਵੈਂਟ ਮੈਨੂੰ ਬਹੁਤ ਪਿਆਰਾ ਲੱਗਦਾ ਆ ਜਿਹੜਾ ਤੁਸੀਂ ਉਹ ਇੱਕ ਲੱਤ ਬੰਨ ਕੇ ਹੈ ਨਾ ਤਿੰਨ 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 ਲੱਤੀ ਜਿਹੜਾ ਹੋ ਜਾਂਦਾ ਜਾਣੀ ਇੱਕ ਲੱਤ ਬੰਨ
ਹਾਂਜੀ ਹਾਂਜੀ
ਹਾਂਜੀ ਤੇ
ਉਹ ਲੱਤੀ ਦੌੜ
ਹਾਂਜੀ ਤਿੰਨ ਲੱਤੀ ਦੌੜ ਜਿਹੜੀ ਆ ਭਾਜੀ ਉਹ ਇੱਕ ਵਾਰੀ ਮੈਂ ਜਿੱਤ ਗਿਆ ਸੀਗਾ ਉਹ ਤੁਹਾਡੇ
ਅੱਛਾ ਜੀ
ਹਾਂਜੀ
ਚੰਗੇ
ਜੀ ਐਤਕੀ ਜ਼ਰੂਰ ਕਰ ਲਈ ਹਾਂਜੀ ਉਹ ਜਰੂਰ ਰੱਖੋ ਤੇ ਆਪਾਂ ਉਹਦੇ ਵਿੱਚ ਭਾਗ ਜਰੂਰ ਲਵਾਂਗੇ ਤੇ ਇੱਕ ਬੀਬੀਆਂ ਦਾ ਵੀ ਹੁੰਦਾ ਜਿਹਦੇ ਵਿੱਚ ਕੇ ਸਿਰ ਦੇ ਉੱਤੇ ਚਾਟੀ ਰੱਖ ਕੇ ਜਿਹੜੀਆਂ ਬੀਬੀਆਂ ਦੌੜਦੀਆਂ ਆ ਹਨਾ
ਹਾਂਜੀ ਉਹ ਉਹ ਵੀ ਬਹੁਤ ਪਾਪੂਲਰ ਹੈ ਜੀ
ਹਾਂਜੀ ਹਾਂਜੀ ਉਹ ਵੀ ਪਾਪੂਲਰ ਹੈ ਇਦਾਂ ਦੀਆਂ ਗੇਮਾਂ ਬਹੁਤ ਹਾਂਜੀ
ਚਾਟੀਆਂ ਵਾਲੀ ਕੋਈ ਥਾਂ ਵੀ ਲੱਭਦੀ ਹੋ ਜਾਂਦੀ ਕੱਲ ਤੋਂ ਵੈਸੇ ਬਹੁਤ ਪਿਆਰੀ ਗੱਲ ਹੈ
ਜੀ 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 ਜੀ
ਬਸ ਇਸ ਤੋਂ ਇਲਾਵਾ ਨਾਲ ਨਾਲ ਹਸਬੰਡ ਵਾਈਫ ਦੀ ਵੀ ਤਿੰਨ ਲੱਤੀ ਰੇਸ ਕਰਵਾਈ ਸੀ ਮੈਨੂੰ ਯਾਦ
ਹਾਂਜੀ ਹਾਂਜੀ ਉਹੀ ਕਰਵਾਈ ਸੀ ਉਹੀ ਕਰਵਾਈ ਸੀ
ਹਾਂਜੀ ਕਿੰਨਾ ਕਿੰਨਾ ਕਰਾਲ ਕੇ ਭੱਜਦੇ
ਭਾਜੀ ਤਿੰਨ ਲੱਤੀ ਰੇਸ ਕਿੱਦਾਂ ਮੜਿਆ ਚਰਨਾ ਪਾਇਓ ਤਿੰਨ
ਲੱਤੀ ਇਹਦੇ ਵਿੱਚ ਇੱਦਾਂ ਹੁੰਦੀ ਹੈ ਹਸਬੰਡ ਵਾਈਫ ਦੀ ਪਾਰਟਿਸਪੇਟ ਕਰਦੇ ਆ ਮੈਨੇਜਰ ਭਾਜੀ ਥੋੜੀ ਜਿਹਾ ਦੱਸਵਾਂ ਹਸਬੰਡ ਵਾਈਫ
ਹਾਂਜੀ ਦੱਸੋ ਦੱਸੋ ਹਾਂਜੀ ਹਾਂਜੀ
ਤੇ ਉਹ ਇੱਕ ਇੱਕ ਲੱਤ ਬੰਨ੍ਹ ਦਿੱਤੀ ਜਾਂਦੀ ਆ ਜਾਣੀ ਹਨਾ ਬੰਨ੍ਹ ਦਿੱਤੀ ਜਾਂਦੀ ਆ ਤੇ ਜਾਣੀ ਸਾਡੇ ਕੋਲ ਜਾਣੀ ਸਾਡੀ ਇੱਕ ਲੱਤ ਕੰਮ ਕਰਦੀ ਹੁੰਦੀ ਹੈ ਇੱਕ ਵਾਈਫ ਦੀ ਲੱਤ ਕੰਮ ਕਰਦੀ ਹੁੰਦੀ ਹੈ ਦੋ ਲੱਤਾਂ ਜਿਹੜੀਆਂ ਸਾਡੀਆਂ ਬੰਨੀਆਂ ਆ ਜਾਣੀ ਉਹ ਇਸ ਹਿਸਾਬ ਨਾਲ
ਬੰਨੀਆਂ
ਇਕੱਠੀਆਂ ਹਾਂਜੀ ਇਕੱਠੀਆਂ ਚੱਕਣੀਆਂ ਪੈਣੀਆਂ ਤੁਹਾਨੂੰ ਹਨਾ
ਓਕੇ
ਹਾਂਜੀ ਤੇ ਉਹਦੇ ਵਿੱਚ ਡਿੱਗਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਆ ਜੀ
ਤੇ
ਜਿਹੜੇ ਤਾਂ ਫਿਰ ਪ੍ਰੈਕਟਿਸ ਕਰਕੇ ਗਏ ਹੁੰਦੇ ਆ ਉਹਨਾਂ ਦੇ ਜਿੱਤਣ ਦਾ ਫਿਰ ਕਾਫੀ ਵੱਧ ਜਾਂਦਾ ਆ ਹਮੇਸ਼ਾ ਤੇ ਬਹੁਤ ਵਧੀਆ ਭਾਜੀ ਉਹਨਾਂ ਨੇ ਉਹ ਕਰਵਾਉਂਦੇ ਤੇ ਇੱਕ ਫਨ ਹੋ ਜਾਂਦਾ ਕਿਉਂਕਿ ਦੇਖੋ ਤੁਸੀਂ ਕਹਿੰਦੇ ਹੁੰਦੇ ਆ ਨੱਚਣ ਕੁੱਦਣ ਮੰਨ ਕਾ ਚਾਓ ਹਨਾ ਤੇ ਮੰਨ ਕੇ ਚਾਓ ਨੂੰ ਇੱਦਾਂ ਦੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਵਿੱਚ ਮੈਂ ਤਾਂ ਗੱਲ ਦੱਸਦਾ ਵੀ ਇੱਦਾਂ ਦੇ ਜਿਹੜੇ ਬਹੁਤ ਸਾਰੀਆਂ ਇੱਦਾਂ ਦੀਆਂ ਬਣ ਗਈਆਂ ਹੁੰਦੀਆਂ ਮੈਂ ਬੜਾ ਮਜ਼ਾ ਆਉਂਦਾ ਵੈਸੇ ਜਿਹੜੇ ਟੂਰਨਾਮੈਂਟ ਹੁੰਦੇ ਕਬੱਡੀ ਦੇ ਹੁੰਦੇ ਆ ਉਹਦੇ ਵਿੱਚ ਬੀਬੀਆਂ ਬਹੁਤਾ ਪਾਰਟੀਸਪੇਟ ਨਹੀਂ ਕਰ ਸਕਦੀਆਂ ਪਰ ਜਿੱਦਾਂ ਇਹ ਚਾਟੀ ਰੇਸ ਕਰਾਉਂਦੇ ਆ ਵੀ ਚਾਟੀ ਸਿਰ ਤੇ ਰੱਖਣੀ ਆ ਹੱਥ ਨਹੀਂ ਲਾਉਣਾ ਇੱਦਾਂ ਹੀ ਦੌੜਨਾ ਆ ਹਨਾ ਤੇ ਜੇ ਤੁਸੀਂ ਇਹ ਹੱਥ ਲਾ ਲੈਣੀਆਂ ਬੀਬੀਆਂ ਤਾਂ ਉਹਦਾ ਮਤਲਬ ਇਹ ਆ ਵੀ ਫਾਊਲ ਆ ਜਾਂ ਡਿੱਗ ਗਿਆ ਤੇ ਈਵਨ ਕਿ ਤਿੰਨ ਚਾਰ ਬੀਬੀਆਂ ਤਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਪੂਰੀ ਕੰਪਲੀਟ ਜਿਹੜਾ ਰੇਸ ਕਰ ਲੈਂਦੀਆਂ ਤੇ ਬਹੁਤ ਭਾਜੀ ਚਲੋ ਤੁਹਾਡਾ ਵਧਾਈ ਦੇ ਤੁਸੀਂ ਪਾਤਰ ਹੈਗੇ ਤੇ ਕੋਈ ਤੁਸੀਂ ਅੱਜ ਕੱਲ ਤਾਂ ਵੈਸੇ ਉਹਦਾ ਟਿਕਟ ਵੀ ਕਹਿੰਦੇ ਕਬੱਡੀ ਕੱਪਾਂ ਲਈ ਰੱਖੀ ਜਾਂਦੀ ਤੁਸੀਂ ਕੋਈ ਟਿਕਟ ਰੱਖੀ ਕਿ
ਨਹੀਂ ਜੀ ਅਸੀਂ ਇਹ ਗੁਰੂ ਨਾਨਕ ਸਿੱਖ ਟੈਂਪਲ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ
ਹਾਂਜੀ
ਤੇ ਉਹਦੇ ਨਾਲ ਨਾਲ ਹੀ ਜਿਹੜੀਆਂ ਆਪਣੇ ਇੰਡੋ ਸਾਹਿਤ ਸਭਾ ਤੇ ਇੰਡੋ ਥੀਏਟਰ ਆ ਉਹ ਵੀ ਯੋਗਦਾਨ ਆਪਣਾ ਪਾ ਰਹੇ ਆ ਏਦੇ ਵਿਚ ਕੋਈ ਟਿਕਟ ਨੀ ਰੱਖੀ ਗਈ, ਇਹ ਜਿਹੜਾ ਏਦੇ ਵਾਸਤੇ ਫੰਡ ਇਕੱਠੇ ਕੀਤੇ ਗਏ ਆ ਆਪਣੇ ਸਾਰੇ ਭੈਣਾਂ ਭਰਾਵਾਂ ਕੋਲੋਂ, ਤੇ ਬਹੁਤ ਉਹਨਾਂ ਨੇ ਮਤਲਬ ਉਤਸ਼ਾਹ ਦੇ ਨਾਲ ਸਾਰਿਆਂ ਨੇ ਫੰਡ ਦਿੱਤੇ ਆ, ਤੇ ਕੋਈ ਟਿਕਟ ਨੀ ਰੱਖੀ ਜਾਊਗੀ। ਸਾਰਿਆਂ ਨੂੰ ਸੱਦਾ ਹੈ ਵੀ ਸਾਰੇ ਜੀ ਆਏ ਜੀ ਆਇਆ ਸਾਰਿਆਂ ਨੂੰ, ਤੇ ਸਾਰੇ ਜਾਣੇ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਮਾਪਿਆਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਆਓ
ਜੀ। ਤੇ ਰਨ ਕੌਣ ਭਾਜੀ ਉੱਥੇ ਕਿੱਦਾਂ, ਪਾਰਕਿੰਗ ਦਾ ਵੈਸੇ ਪ੍ਰਬੰਧ ਕਿੱਦਾਂ ਹੈਗਾ?
ਪਾਰਕਿੰਗ ਫ੍ਰੀ ਹੈ ਜੀ, ਸੜਕ ਤੇ ਕਾਫੀ ਪਾਰਕਿੰਗ ਹੈ ਕਿਉਂਕਿ ਲਾਗੇ ਇੰਡਸਟਰੀਅਲ ਏਰੀਆ, ਫਿਰ ਆਪਣਾ ਦੋ ਆਪਣੇ ਸਟੇਸ਼ਨ ਆ ਉੱਥੇ ਰੇਲਵੇ ਸਟੇਸ਼ਨ, ਤੇ ਉਹ ਰੇਲਵੇ ਸਟੇਸ਼ਨ ਜਿਹੜੇ ਆ ਉਹਨਾਂ ਦੀ ਬਹੁਤ ਵੱਡੀਆਂ ਪਾਰਕਾਂ ਦੋਨੋਂ ਆਪਣੇ ਰਨਕੋਨ ਵਾਲਾ ਤੇ ਫਰੂਟ ਗਰੋਵ ਵਾਲਾ, ਉੱਥੇ ਵੀ ਕਾਫੀ ਕਾਰਾਂ ਪਾਰਕ ਹੋ ਸਕਦੀਆਂ, ਤੇ ਨਾਲ ਹੀ ਤੁਰ ਕੇ ਇੱਥੇ ਗਰਾਊਂਡਾਂ ਆ, ਤੇ ਸੜਕਾਂ ਵੀ ਕਾਫੀ ਵਿਹਲੀਆਂ ਆ ਹਾਈ ਸਕੂਲ ਦੇ ਵਿੱਚ, ਤਾਂ ਮਤਲਬ ਪਾਰਕਿੰਗ ਕਾਫੀ, ਪਾਰਕਿੰਗ ਦਾ ਕੋਈ ਪ੍ਰੋਬਲਮ ਨਹੀਂ ਆ।
ਅੱਛਾ ਜੀ, ਚਲੋ ਠੀਕ ਹੈ। ਹਾਂਜੀ, ਜਾਂਦੇ ਜਾਂਦੇ ਕੋਈ ਗੱਲ ਕਹਿਣੀ ਚਾਹੋ?
ਹੋਰ ਜੀ ਬਸ ਮੈਂ ਸਾਰੇ ਬ੍ਰਿਜਨ ਦੇ ਵਿੱਚ ਵਸਦੇ ਪੰਜਾਬੀਆਂ ਨੂੰ, ਹਿੰਦੁਸਤਾਨੀਆਂ ਨੂੰ, ਔਰ ਨਾਲ ਨਾਲ ਹੀ ਆਪਣੇ ਲਾਗਲੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਸਾਊਥ ਈਸਟ ਕੁਈਨਜ਼ਲੈਂਡ ਦੇ ਵਿੱਚ ਜਿੰਨੇ ਵੀ ਲਾਗੇ ਪੰਜਾਬੀ ਵਸਦੇ ਆ, ਈਵਨ ਨੋਰਦਰਨ ਰਿਵਰਸ ਦੇ ਵਿੱਚ ਜਿਹੜੇ ਪੰਜਾਬੀ ਆਪਣੇ ਲਿਜ਼ਮੋਰ ਤਾਈ ਬੁਲਗੁਲਗੇ ਤਾਈ ਆ, ਬੁਲਗੁਲਗੇ ਤੋਂ ਤਾਂ ਬਹੁਤ ਸੰਗਤ ਆ ਰਹੀ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਆਉਣ। ਔਰ ਇਸ ਤੋਂ ਇਲਾਵਾ ਇਸ ਟੀਮ ਦੇ ਵਿੱਚ ਇਸ ਟੂਰਨਾਮੈਂਟ ਦੇ ਵਿੱਚ ਆਪਣੇ ਬਹੁਤ ਉੱਚ ਚੋਟੀ ਦੇ ਕਬੱਡੀ ਪਲੇਅਰ ਯੋਗਦਾਨ ਪਾ ਰਹੇ ਆ, ਔਰ ਉਹਨਾਂ ਨੂੰ ਦੇਖਣ ਲਈ ਮੈਨੂੰ ਪੂਰੀ ਉਮੀਦ ਹੈ ਕਿ ਦੂਸਰੇ ਸ਼ਹਿਰਾਂ ਤੋਂ ਮੈਲਬਨ ਸਿਡਨੀ ਤੇ ਇਹ ਵੱਡੇ ਸ਼ਹਿਰਾਂ ਤੋਂ ਵੀ ਐਡਲੇਡ ਤੋਂ ਵੀ ਲੋਕ ਦੇਖਣ ਆਉਣਗੇ, ਕਿਉਂਕਿ ਕਈ ਲੋਕਾਂ ਨੇ ਵਰਲਡ ਕੱਪ ਮਿਸ ਕਰ ਦਿੱਤਾ ਤੇ ਉਹਨਾਂ ਨੇ ਉਹਨਾਂ ਦਾ ਜੀ ਕਰਦਾ ਤੇ ਅਸੀਂ ਇੱਕ ਵਾਰੀ ਇਹਨਾਂ ਨੂੰ ਲਾਈਵ ਆਪਣੀ ਅੱਖਾਂ ਨਾਲ ਖੇਡ ਜਾਣ ਦੇਖੀਏ। ਸਾਰੇ ਪਲੇਅਰ ਉਹਨਾਂ ਵਿੱਚੋਂ ਜਿਹੜੇ ਉੱਥੇ ਖੇਡੇ ਆ ਉਹ ਕਾਫੀ ਪਲੇਅਰ ਆਪਣੇ ਇੱਥੇ ਹਿੱਸਾ ਲੈ ਰਹੇ ਆ, ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜੀ ਜ਼ਰੂਰ ਪਹੁੰਚੋ, ਔਰ ਸਾਰੇ ਪ੍ਰਬੰਧ ਕੀਤੇ ਗਏ ਆ, ਤੇ ਨਾਲ ਆਪਣਾ ਰੰਗਾ ਰੰਗ ਪ੍ਰੋਗਰਾਮ ਮਤਲਬ ਜੇ ਲੋਕਲ ਆਰਟਿਸਟ ਆਪਣੇ ਸਟੇਜ ਆ, ਤੇ ਜਿਸ ਦੇ ਉੱਤੇ ਜੇ ਕਿਸੇ ਦਾ ਵੀ ਗਾਉਣ ਨੂੰ ਦਿਲ ਕਰਦਾ ਜਾਂ ਕੋਈ ਗਾਉਣਾ ਚਾਹੁੰਦਾ ਹੈ ਤਾਂ ਉਸ ਮਿਊਜ਼ੀਸ਼ੀਅਨ ਵੀ ਨਾਲ ਹੋਣਗੇ ਸਾਡੇ ਭੰਗੜਾ ਬੈਂਡ ਦੇ, ਤਾਂ ਉਹ ਮਿਊਜ਼ਿਕ ਦੇਣਗੇ ਨਾਲ, ਤੇ ਜੇ ਕਿਸੇ ਨੇ ਵੀ ਗਾਉਣਾ ਤਾਂ ਆਣ ਕੇ ਸੰਪਰਕ ਕਰ ਸਕਦਾ ਰਿਸ਼ਪਾਲ ਸਿੰਘ ਹੇਰ ਨਾਲ ਜਾਂ ਮੇਰੇ ਨਾਲ, ਤੇ ਮਤਲਬ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਊਗਾ, ਤੇ ਨਾਲ ਦੀ ਨਾਲੇ ਐਂਟਰਟੇਨਮੈਂਟ ਵੀ ਜਾਰੀ ਰੱਖਾਂਗੇ ਜਦੋਂ ਮੈਚ ਆਪਣਾ ਚੱਲ ਰਿਹਾ, ਤੇ ਮੈਚ ਤੋਂ ਬਾਅਦ ਕੋਈ ਟਾਈਮ ਹੁੰਦਾ ਵਿੱਚ ਖੇਡਣ ਦਾ, ਕਈ ਵਾਰੀ ਬਿਟਵੀਨ ਮੈਚਿਸ ਟਾਈਮ ਹੁੰਦਾ ਆ, ਯੂਟੀਲਾਈਜ਼ ਕਰ ਲੈਣਾ ਪਈ ਇਹਨਾਂ ਕੰਮਾਂ ਲਈ।
ਚਲੋ ਠੀਕ ਹੈ ਜੀ, ਤੇ ਬਹੁਤ ਬਹੁਤ ਧੰਨਵਾਦ ਭਾਜੀ,
ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ, ਤੇ ਤੁਹਾਡੀ ਸਾਰੀ ਟੀਮ ਨੂੰ ਮੈਂ ਸ਼ੁਭ ਸ਼ਾਮਾਂ ਦਿੰਦਾ ਜੀ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਪੰਜਾਬੀ ਮਾਂ ਦੀ, ਪੰਜਾਬੀ ਬੋਲੀ ਦੀ, ਪੰਜਾਬੀ ਸੱਭਿਆਚਾਰ ਦੀ ਇਸੇ ਤਰ੍ਹਾਂ ਸੇਵਾ ਕਰੀ ਜਾਓ, ਤੁਸੀਂ ਸਾਡੇ ਪੰਜਾਬੀ ਮਾਂ ਦੇ ਯੋਧੇ ਆ, ਮੈਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਸ਼ੋਕਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰਿਆਂ ਨੂੰ ਜੀ ਆਇਆਂ, ਜ਼ਰੂਰ ਪਹੁੰਚੋ। ਗੁਰੂ ਨਾਨਕ ਦੇਵ ਜੀ ਸਿੱਖ ਟੈਂਪਲ ਅਨਾਲਾ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ, ਸਾਰਿਆਂ ਨੂੰ ਬੇਨਤੀ ਹੈ ਦਿਲ ਖੋਲ ਕੇ ਕਿ ਸਾਰੇ ਜਾਣੇ ਪਹੁੰਚੋ ਔਰ ਆਨੰਦ ਮਾਣੋ ਇਸ ਪ੍ਰੋਗਰਾਮ ਦਾ, ਟੂਰਨਾਮੈਂਟ ਦਾ।
ਤੇ ਥੈਂਕ ਯੂ, ਤੇ ਇਹ ਸਨ ਜੀ, ਥੈਂਕ ਯੂ,
ਸਤਿ ਸ੍ਰੀ ਅਕਾਲ ਜੀ,
ਜੀ ਸਤਿ ਸ੍ਰੀ ਅਕਾਲ। ਤੇ ਨਿੱਜਲ ਜੀ, ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਹੁਣ ਦੇ ਇਸ ਪ੍ਰੋਗਰਾਮ ਦੇ ਬਾਰੇ, ਤੇ ਆਪਾਂ ਇੱਕ ਬ੍ਰੇਕ ਲੈ ਲਈਏ ਅਜੇ ਪਾਲ ਜੀ, ਫਿਰ ਉਸ ਤੋਂ ਬਾਅਦ ਵਿੱਚ ਲਾਸਟ ਪੜਾਅ ਵੱਲ ਨੂੰ ਵੱਧਦੇ ਹਾਂ ਆਪਾਂ ਪ੍ਰੋਗਰਾਮ ਦੇ।
ਜੀ ਜੀ,
ਮਾਹੀ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੇ ਖਰੇ ਮਾਹੀ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਲਾਈਆਂ ਆ ਲਹਿਰਾਂ ਬਹਿਰਾਂ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਅਜੇ ਪਾਲ ਜੀ ਵੀ ਹੈਗੇ ਆ ਤੇ ਮੈਂ ਦਲਜੀਤ ਸਿੰਘ ਤੇ ਅਮਰ ਸਿੰਘ ਸ਼ੈਫਟਨ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਪੁੱਛਿਆ ਵੀ ਇਹ ਜਿਹੜਾ ਪ੍ਰੋਗਰਾਮ ਹੈ ਕਿੱਥੇ ਹੋਣ ਜਾ ਰਿਹਾ ਤੇ ਇਹ ਭਾਜੀ ਆਪਣੇ ਬ੍ਰਿਸਬੇਨ ਦੇ ਵਿੱਚ ਰਨਕੌਨ ਸਵਰਬ ਹੈਗਾ ਬੜਾ ਪਾਪੂਲਰ ਸਵਰਬ ਹੈਗਾ ਰਨਕੌਨ ਤੇ ਉੱਥੇ ਇਹ ਹੋ ਰਿਹਾ ਆ ਤੇ ਕਬੱਡੀ ਦਾ ਜਿਹੜਾ ਇਹ ਕੱਪ ਆ ਤੇ ਕਾਫੀ ਬਿਜ਼ੀ ਰਹਿੰਦਾ ਆ ਬ੍ਰਿਸਬੇਨ ਵੈਸੇ ਵੈਸੇ ਤਾਂ ਆਪਣੀ ਗਿਣਤੀ ਜਿਹੜੀ ਆ ਅਜੇਪਾਲ ਜੀ ਮੈਲਬੌਰਨ ਤੇ ਸਿਡਨੀ ਦੇ ਨਾਲ ਉਹ ਘੱਟ ਆ ਪਰ ਮੈਨੂੰ ਲੱਗਦਾ ਵੀ ਜਿੰਨੀਆਂ ਐਕਟੀਵਿਟੀਜ਼ ਬ੍ਰਿਸਬੇਨ ਚ ਹੁੰਦੀਆਂ ਆ ਇਹਨਾਂ ਦੋਨਾਂ ਸ਼ਹਿਰਾਂ ਦੀ ਰਲਾ ਕੇ ਨੀ ਬਣਦੀਆਂ ਹੋਣੀਆਂ ਆਉਂਦੀਆਂ
ਬਿਲਕੁਲ ਸਹੀ ਗੱਲ ਹੈ ਭਾਜੀ ਜੇ ਜਦੋਂ ਵੀ ਦੇਖੀਏ ਆਪਾਂ ਫੇਸਬੁੱਕ ਦੇਖੀਏ ਤੇ ਪ੍ਰੋਗਰਾਮ ਵਾਲੀ ਡਾਇਰੀ ਦੇਖੀ ਤੇ ਭਰੀ ਹੁੰਦੀ
ਆ ਜੀ ਤੇ ਵੀਕਐਂਡ ਤਾਂ ਖਾਸ ਤੌਰ ਤੇ ਜਿਹੜੇ ਬਿਜ਼ੀ ਹੁੰਦੇ ਆ ਦੋ
ਸੰਡੇ
ਆ ਤੇ ਬਹੁਤ ਘੱਟ ਹੁੰਦਾ ਵੀ ਜਦੋਂ ਕੁਛ ਪ੍ਰੋਗਰਾਮ ਨਹੀਂ ਹੁੰਦਾ ਤੇ ਖਾਸ ਤੌਰ ਤੇ ਹੁਣ ਗਰਮੀਆਂ ਲੰਘ ਗਈਆਂ ਹੁਣ ਤਾਂ ਜਾਣੀ ਇਹ ਹੁੰਦਾ ਵੀ ਪ੍ਰੋਗਰਾਮ ਰੱਖਣਾ ਤੇ ਉਲਝਣਾਂ ਇਹ ਪਈਆਂ ਹੁੰਦੀਆਂ ਵੀ ਚੈੱਕ ਕਰ ਕੀਤਾ ਜਾਂਦਾ ਨਾ ਕੈਲੰਡਰ ਵੀ ਕਿਹੜਾ ਦਿਨ ਵਿੱਚ ਡੇਟ ਨੀ ਮਿਲਦੀ ਰੱਖਣ ਲਈ ਤੇ ਪਹਿਲਾਂ ਹੀ ਤਿੰਨ ਤਿੰਨ ਚਾਰ ਚਾਰ ਮਹੀਨੇ ਅਨਾਊਂਸ ਹੋਇਆ ਤੇ ਇਸ ਐਤਵਾਰੀ ਸਿੰਘ ਸਭਾ ਬ੍ਰਿਸਬੇਨ ਵਿਦ ਦਾ ਸਪੋਰਟ ਆਫ ਨਿਊ ਇੰਗਲੈਂਡ ਕਾਲਜ ਪ੍ਰੈਸ ਵਿਸਾਖੀ ਮੇਲਾ ਕਰਵਾਉਣ ਜਾ ਰਿਹਾ ਬ੍ਰਿਸਬੇਨ ਵਿਸਾਖੀ ਮੇਲਾ ਇਹ ਹੈਗਾ ਜੀ 29 ਅਪ੍ਰੈਲ ਨੂੰ ਤੇ ਇਹਦੇ ਵਿੱਚ ਭੰਗੜਾ ਗਿੱਧਾ ਸੋਕਰ ਕਬੱਡੀ ਤੇ ਰੱਸਾ ਵਾਲੀਬਾਲ ਬੱਚਿਆਂ ਦੀਆਂ ਐਕਟੀਵਿਟੀਜ਼ ਹੋਣਗੀਆਂ ਮਿਊਜ਼ੀਕਲ ਚੇਅਰ ਫੂਡ ਸਟਾਲ ਤੇ ਨਾਲ ਅਜੇਪਾਲ ਜੀ ਜਿਹੜਾ ਪ੍ਰੋਗਰਾਮ ਹੋਣਾ ਸਿੰਘ ਸਭਾ ਬ੍ਰਿਸਬੇਨ ਜਾਣੀ ਸੈਚਰਡੇ ਨੂੰ ਤਾਂ ਨਿੱਜਰ ਸਾਹਿਬ ਹੋਣਾ ਦਾ ਕਬੱਡੀ ਕੱਪ ਹੋਣਾ ਹਨਾ ਉਦੋਂ ਬਾਅਦ ਉਦੋਂ ਬਿਲਕੁਲ ਨੈਕਸਟ ਜਿਹੜਾ ਸੰਡੇ ਆ ਉਦਣ ਨੂੰ ਇਹ 9 ਵਜੇ ਤੋਂ ਸ਼ਾਮ ਦੇ 6:30 ਵਜੇ ਸੰਡੇ ਨੂੰ ਇਹ ਪ੍ਰੋਗਰਾਮ ਚੱਲਣਾ ਆ ਟੇਗਮ ਗੁਰਦੁਆਰਾ ਸਾਹਿਬ ਦੀ ਗਰਾਊਂਡ ਜਿਹੜੀ ਸਾਹਮਣੇ ਹੈਗੀ ਆ ਲੈਮਕੇ ਰੋਡ ਦੇ ਉੱਤੇ ਤੇ ਉੱਥੇ ਜਾ ਸਕਦੇ ਆ ਤੇ ਉੱਥੇ ਤੁਸੀਂ ਵਿਸਾਖੀ ਮੇਲੇ ਦਾ ਆਨੰਦ ਜਿਹੜਾ ਆ ਮਾਣ ਸਕਦੇ ਆ ਬਹੁਤ ਵਧੀਆ ਹੁੰਦਾ ਤੇ ਇਸ ਵਾਰ ਦੀ ਇਹ ਵੀ ਇਹਨਾਂ ਦੀ ਉਪਲਬਧੀ ਹੈਗੀ ਆ ਕਿ ਇਹਨਾਂ ਨੇ ਸਿਟੀਜ਼ਨਸ਼ਿਪ ਦੀ ਸੈਰੇਮਨੀ ਜਿਹੜੀ ਆ ਉੱਥੇ ਕਰਨੀ ਆ ਤੇ ਇਸ ਪ੍ਰੋਗਰਾਮ ਦੇ ਵਿੱਚ 6:30 ਵਜੇ ਜਿਹੜੀ ਆਤਿਸ਼ਬਾਜ਼ੀ ਦਾ ਨਜ਼ਾਰਾ ਜਿਹੜਾ ਆ ਉਹ ਵੀ ਤੁਸੀਂ ਲੈ ਸਕਦੇ ਆ ਤੇ ਜਿਹੜੇ ਸਰੋਤੇ ਆ ਨੌਰਥ ਸਾਈਡ ਦੇ ਵਿੱਚ ਉਹ ਜ਼ਰੂਰ ਉੱਥੇ ਪਹੁੰਚਣ ਤੇ ਉੱਥੇ ਜਾ ਕੇ ਜਿਹੜਾ ਤੁਸੀਂ ਸਾਂਝ ਆ ਜਿਹੜੀ ਬਣਾ ਸਕਦੇ ਆ ਦੋਸਤਾਂ ਦੇ ਨਾਲ ਗੋਸ਼ਾ ਸਿੰਘ ਜੀ ਜੁੜੇ ਆ ਆਪਣੇ ਨਾਲ ਗੋਸ਼ਾ ਸਿੱਧੂ ਸਾਹਿਬ ਤੇ ਉਹ ਸਤਿ ਸ੍ਰੀ ਅਕਾਲ ਕਹਿੰਦੇ ਆ ਫਿਰ ਤੋਂ ਸਾਰੇ ਵੀਰਾਂ ਭੈਣਾਂ ਨੂੰ ਭਾਜੀ ਤੁਸੀਂ ਗੱਲ ਸਹੀ ਕਰ ਰਹੇ ਹੋ ਪੰਜਾਬ ਵਿੱਚ ਤਾਂ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਪੜ੍ਹਨਾ ਸੇਮ ਹੀ ਆ ਕਿਉਂਕਿ ਆਈਲੈਟਸ ਕਰਕੇ ਬਾਹਰ ਹੀ ਜਾਣਾ ਸਭ ਨੇ ਗੁਰਪਿੰਦਰ ਸਿੰਘ ਸਿੱਧੂ ਸਾਹਿਬ ਕੇਂਸ ਤੋਂ ਆਪਣੇ ਨਾਲ ਜੁੜੇ ਆ ਇਸ ਕਰਕੇ ਜਾਣਾ ਵੀ ਬਾਹਰ ਆ ਵੈਸੇ ਚਲੋ ਇਹ ਵੀ ਗੱਲ ਸਾਡੀ ਸਹੀ ਆ ਪਰ ਬੈਂਡ ਹੁੰਦੇ ਕਈ ਆਉਂਦੇ ਆ ਸਰਕਾਰੀ ਤੇ ਪ੍ਰਾਈਵੇਟ ਵਾਲਿਆਂ ਦੇ ਵੀ ਹਨਾ ਤੇ ਪ੍ਰਾਈਵੇਟ ਚਾਹੇ ਪੜ੍ਹ ਲਓ ਹਨਾ ਆਈਲੈਟਸ ਦੀ ਟ੍ਰੇਨਿੰਗ ਉਹਨਾਂ ਨੂੰ ਵੀ ਲੈਣੀ ਪੈਂਦੀ ਆ ਇੰਗਲਿਸ਼ ਤੋਂ ਬਸ ਨਾ ਕਟਾਈ ਸਕੂਲ ਵਾਲੇ ਕਹਿ ਸਕਦੇ ਵੀ ਟਾਈਆਂ ਲਾਉਂਦੇ
ਆ ਸਹੀ ਗੱਲ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਹੜੇ ਹੁਣ ਮੈਂ ਦੇਖਦਾ ਜਿਹੜੇ ਬੱਚਿਆਂ ਦੇ ਵੀ ਬਹੁਤ ਐਕਸੈਪਸ਼ਨਲ ਕੇਸ ਆ ਜਿਹਦੇ 7 ਇੰਚ ਜਾਂ 8 ਇੰਚ ਆਉਂਦੇ ਨੇ ਤੇ ਜਿਹਨੂੰ ਪੁੱਛੋ 6 ਇੰਚ 6.5 6 ਇੰਚ ਮੈਂ ਕਹਿੰਦਾ ਹੁੰਦਾ ਮੈਂ ਕਿਹਾ ਯਾਰ 6 ਤਾਂ ਸਾਡੇ ਵੀ ਆ ਗਏ ਸੀ
ਸਰਕਾਰੀ ਸਕੂਲਾਂ ਵਾਲਿਆਂ ਦੀ ਬਹੁਤ ਹੁੰਦੀ ਆ ਕਿਉਂਕਿ ਬੰਦੇ ਜਿਹੜੇ ਆ ਨਾ ਇਹਨਾਂ ਨੇ ਜਿਲਤਾਂ ਵੀ ਜਿਹੜੀਆਂ ਅਖਬਾਰਾਂ ਦੀਆਂ ਚਾੜੀਆਂ ਹੁੰਦੀਆਂ ਕਾਪੀਆਂ ਨੂੰ ਉਹ ਕਿਉਂਕਿ ਪ੍ਰਾਈਵੇਟ ਸਕੂਲ ਵਾਲੇ ਤਾਂ ਤੁਹਾਨੂੰ ਜਲਤ ਵੀ ਨੀ ਚਾੜਨ ਦਿੰਦੇ ਹਨਾ ਅਖਬਾਰ ਦੀ ਇਹ ਤਾਂ ਸਾਡੀ ਅੱਧੀ ਤੋਂ ਜਿਆਦਾ ਨੌਲੇਜ ਆਪਣੀਆਂ ਅਖਬਾਰਾਂ ਜਿਹੜੀਆਂ ਆਪਾਂ ਜਲਦਾ ਚਾੜ ਲੈਂਦੇ ਹਾਂ ਕਾਪੀਆਂ ਦੇ ਉੱਤੇ ਕਿਤਾਬਾਂ ਦੇ ਉੱਤੇ ਇਨਫੋਰਮੇਸ਼ਨ ਬਹੁਤ ਵੱਧ ਜਾਂਦੀ ਆ ਹਨਾ ਜਦੋਂ ਕਿਉਂਕਿ ਕੱਢਣੇ ਜਾ ਜਦੋਂ ਵੀ ਕਾਪੀ ਕੱਢਣੀ ਆ ਨਿਗਾਹ ਆਟੋਮੈਟਿਕਲੀ ਪੈ ਜਾਣੀ ਆ ਹੁਣ ਜਿੱਦਾਂ ਆਸਾ ਰਾਮ ਵਾਲਾ ਜਿਹੜਾ ਬਰਤਾਨਿਆ ਪੂਰਾ ਅਖਬਾਰ ਅੱਜ ਭਰੀ ਪਈ ਆ ਤੇ ਲੋਕਾਂ ਨੂੰ ਐਨ ਪੂਰਾ ਘੋਟਾ ਲੱਗ ਜਾਣਾ ਆਸਾ ਰਾਮ ਦਾ ਕੁਐਸਚਨ ਚ ਆਈ IAS ਦਾ ਅੱਜ ਤੋਂ 20 ਸਾਲ ਬਾਅਦ ਚ ਆ ਸਕਦਾ IAS PCS ਦੇ ਵਿੱਚ ਤੇ ਉਹ ਬੰਦੇ ਨੂੰ ਪੂਰੀ ਨੌਲੇਜ ਆਉਣੀ ਉਸ ਮਾਮਲੇ ਚ ਤੇ ਗੁਰਦੀਪ ਸਿੰਘ ਜੀ ਉਹਨਾਂ ਨੇ ਫੋਟੋ ਵੀ ਭੇਜੀ ਆਪਾਂ ਨੂੰ ਕਹਿੰਦੇ ਪ੍ਰਾਈਵੇਟ ਸਕੂਲ ਬਹੁਤ ਵੱਡੇ ਹੁੰਦੇ ਆ ਫੋਟੋ ਦੇ ਵਿੱਚ ਦਿਖਾਇਆ ਗਿਆ ਤੇ ਪ੍ਰਾਈਵੇਟ ਸਕੂਲ ਦੇ ਜਿਹੜੇ ਟੀਚਰ ਆ ਉਹ ਵਿਚਾਰੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਆ ਤੇ ਜਿਹੜੇ ਗਵਰਨਮੈਂਟ ਸਕੂਲ ਆ ਉਹ ਬਹੁਤ ਮਾੜੀ ਹਾਲਤ ਦੇ ਵਿੱਚ ਆ ਪਰ ਉਹਨਾਂ ਦੇ ਜਿਹੜੇ ਟੀਚਰ ਆ ਉਹ ਬੜੀਆਂ ਵੱਡੀਆਂ ਕੋਠੀਆਂ ਦੇ ਵਿੱਚ ਰਹਿੰਦੇ ਆ ਬਸ ਰਹਿਣ ਦੇ ਸ਼ੇਰ ਨਾਲ ਦਰਦਾਂ ਨੂੰ ਮਾਸਟਰ ਮੇਰੇ ਤੋਂ ਗੁੱਸੇ ਹੋ ਜਾਂਦੇ ਆ ਭਰਾਵਾ ਜੇ ਮੈਂ ਕਮੈਂਟ ਕਰ ਦਿੱਤਾ ਹਨਾ ਤੇ ਮੈਨੂੰ ਗਦਾਰ ਦੱਸਦੇ ਆ ਜੇਪਾਲ ਜੀ ਮਾਸਟਰ ਵੀ ਕਈ ਵਾਰੀ ਕਹਿੰਦੇ ਤੂੰ ਗਦਾਰ ਆ ਸਾਡਾ ਹਾਂਜੀ ਤੇ ਇਸ ਕਰਕੇ ਆਪਾਂ ਇਸ ਮਾਮਲੇ ਦੇ ਉੱਤੇ ਗੱਲ ਨਾ ਕਰੀਏ ਤੇ ਟਾਈਮ ਲਗਭਗ ਆਪਣਾ ਹੋ ਚੁੱਕਾ ਤੇ ਇੱਕ ਇੰਟਰਵਿਊ ਜਿਹੜੀ ਆ ਜਿਹੜੀ ਕਿ ਮਾਨਸਿਕ ਹੈਲਥ ਦੇ ਨਾਲ ਜਿਹੜੀ ਆ ਸੰਬੰਧ ਰੱਖਦੀ ਆ ਓਹਦੇ ਉਹ ਚੱਲਣੀ ਆ ਜਦੋਂ ਸਟਾਰਟਿੰਗ ਦੇ ਵਿੱਚ ਚੱਲੀ ਵੀ ਸੀਗੀ ਤੇ ਅਮਨਦੀਪ ਭੈਣ ਜੀ ਹੋਣਾ ਨੇ ਉਹ ਇੰਟਰਵਿਊ ਕੀਤੀ ਸੀ ਤੇ ਓਹਦੇ ਤੁਸੀਂ ਸੁਣ ਸਕਦੇ ਆ, ਬੜੀ ਇਨਫੋਰਮੇਸ਼ਨ ਆ ਉਸ ਇੰਟਰਵਿਊ ਦੇ ਵਿੱਚ ਵੀ, ਉਹ ਤੁਸੀਂ ਜ਼ਰੂਰ ਦੋਸਤੋ ਸੁਣਿਓ। ਤੇ ਪਹਿਲਾਂ ਮੈਂ ਥੋੜੀਆਂ ਦੱਸ ਦਵਾਂ ਖਬਰਾਂ ਦੇ ਉੱਤੇ ਝਾਤ ਥੋੜੀ ਜਿਹੀ ਮਾਰ ਲਈਏ ਵੀ ਬਿਆਸ ਦੇ ਵਿੱਚ ਤਿੰਨ ਨੌਜਵਾਨ ਨਹਾਉਂਦੇ ਹੋਏ ਰੋੜੇ ਸੀ, ਇਸ ਮਾਮਲੇ ਦੇ ਉੱਤੇ ਵੀ ਗੱਲ ਕੀਤੀ ਜਾ ਸਕਦੀ ਆ ਵੀ ਅਸੀਂ ਸਵਿਮਿੰਗ ਦੇ ਮਾਮਲੇ ਦੇ ਵਿੱਚ ਬਹੁਤ ਕੱਚੇ ਹਾਂ, ਇੱਥੇ ਵੀ ਬਹੁਤ ਸਾਰੀਆਂ ਏਦਾਂ ਦੀਆਂ ਦੁਰਘਟਨਾਵਾਂ ਹੋਈਆਂ ਜਿਹਦੇ ਵਿੱਚ ਦੋਸਤਾਂ ਨੂੰ ਜਿਹੜੀ ਜਾਨ ਆ ਉਹ ਗਵਾਉਣੀ ਪਈ ਆ ਵੀ ਸਵਿਮਿੰਗ ਨਾ ਆਉਣ ਕਰਕੇ। ਇਸ ਕਰਕੇ ਜੇ ਸਾਨੂੰ ਨਹੀਂ ਆਉਂਦੀ ਹਨਾ ਸਵਿਮਿੰਗ ਨੇੜੇ ਨਾ ਜਾਓ ਇਹ ਪਾਣੀ ਦੇ, ਕਿਉਂਕਿ ਸਾਨੂੰ ਫਿਰ ਪਤਾ ਨੀ ਹੁੰਦਾ ਹਨਾ, ਇਸ ਕਰਕੇ ਖਿਲਵਾੜ ਨਾ ਕਰੋ ਆਪਣੀ ਜ਼ਿੰਦਗੀ ਦੇ ਨਾਲ। ਸਰਕਾਰੀ ਡਿਊਟੀ ਚ ਅੜਿੱਕਾ ਡਾਉਣ ਦੇ ਦੋਸ਼ ਵਿੱਚ ਸਿਮਰਜੀਤ ਸਿੰਘ ਬੈਂਸ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ ਪਾਸਪੋਰਟ ਆਫਿਸ ਦੇ ਵਿੱਚ। ਪਾਸਪੋਰਟ ਆਫਿਸ ਨੇ ਕਿਹਾ ਆ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਡਿਊਟੀ ਦੇ ਵਿੱਚ ਜਿਹੜਾ ਵਿਘਨ ਪਾਇਆ, ਕਿਉਂਕਿ ਬੈਂਸ ਸਾਹਿਬ ਵੀ ਜਾਣੀ ਜਿੱਦਾਂ ਕਹਿ ਲਓ ਵੀ ਸਿੱਧੇ ਚਲੇ ਜਾਂਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਹੀ ਹਨਾ, ਜਾ ਕੇ ਸਿੱਧਾ ਹੀ ਜਾਣੀ। ਵੈਸੇ ਚਲੋ ਕੰਮ ਤਾਂ ਚਲੋ ਸਹੀ ਕਰ ਰਹੇ ਆ, ਪਰ ਏਦਾਂ ਆ ਕਿ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣਾ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਦਾ ਕ੍ਰਾਈਮ ਹੈਗਾ ਆ। ਉਧਰੋਂ ਢੁੱਡੀ ਕੇ ਸਾਹਿਬ ਕਹਿੰਦੇ ਸੀ ਵੀ ਆਪਣਾ ਤੁਸੀਂ ਉਹ ਉਹਨਾਂ ਨੂੰ ਆਪਣੇ ਜਿਹੜੇ ਖਰਚੇ ਆ ਉਹ ਘਟਾਉਣੇ ਚਾਹੀਦੇ ਆ, ਪਰ ਅੱਜ ਦੀ ਖ਼ਬਰ ਹੈਗੀ ਆ ਵੀ ਕੈਪਟਨ ਸਰਕਾਰ ਦੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਆ ਉਹ ਖਜ਼ਾਨੇ ਦੀਆਂ ਧੂੜਾਂ ਐਨ ਪੱਟਣਗੀਆਂ, ਨਵੀਆਂ ਗੱਡੀਆਂ ਲੈਣ ਲੱਗੇ ਆ ਜੀ। ਤੇ ਇਹਦੀ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਨਵੇਂ ਵਾਹਨਾਂ ਦਾ ਜਿਹੜਾ ਏਜੰਡਾ ਤੇ ਤਜਵੀਜ਼ਾਂ ਜਿਹੜੀਆਂ ਹੈਰਾਨੀਜਨਕ ਹੈਗੀਆਂ। ਮੁੱਖ ਮੰਤਰੀ ਲਈ 6.51 ਕਰੋੜ ਰੁਪਏ ਦੇ ਵਿੱਚ ਇੱਕ 26 ਲਗਜ਼ਰੀ ਗੱਡੀਆਂ ਖਰੀਦਣ ਦੀ ਤਜਵੀਜ਼ ਹੈਗੀ ਆ, ਤੇ ਮੁੱਖ ਮੰਤਰੀ ਦੇ ਲਈ 3.40 ਕਰੋੜ ਰੁਪਏ ਦੇ ਵਿੱਚ 2 ਬੁਲਟ ਪਰੂਫ ਲੈਂਡ ਕਰੂਜ਼ਰ ਕਾਰਾਂ, ਤੇ ਮੁੱਖ ਮੰਤਰੀ ਦਫ਼ਤਰ ਦੇ ਲਈ 1.40 ਕਰੋੜ ਦੇ ਵਿੱਚ 7 ਇਨੋਵਾ ਗੱਡੀਆਂ, 1.20 ਕਰੋੜ ਦੇ ਵਿੱਚ 13 ਮਹਿੰਦਰਾ ਗੱਡੀਆਂ, ਤੇ 40 ਲੱਖ ਰੁਪਏ ਦੇ ਵਿੱਚ 2 ਹੋਰ ਇਨੋਵਾ ਖਰੀਦੀਆਂ ਜਾ ਰਹੀਆਂ। ਤੇ ਮੁੱਖ ਮੰਤਰੀ ਕੋਲ ਇਸ ਵੇਲੇ ਜਿਹੜੀਆਂ ਹੈਗੀਆਂ ਆ 36 ਗੱਡੀਆਂ ਹੈਗੀਆਂ ਆ ਸੁਰੱਖਿਆ ਵਾਹਨਾਂ ਦੇ ਵਿੱਚ। ਉਹ ਮਾਸਟਰਾਂ ਦੀਆਂ ਤਨਖਾਹਾਂ ਕੱਟ ਕੇ ਤਾਂ ਉਧਰ ਗੱਡੀਆਂ ਅਗਲੇ ਲੈਣੀਆਂ ਸੀ, ਤੇ ਉਹ ਗੱਡੀਆਂ ਹੁਣ ਲੈਣੀਆਂ ਵਿਚਾਰੇ ਨੂੰ। ਉਹ ਗਰੀਬ ਬੰਦਾ ਹੋਏ ਆ ਭਾਜੀ, ਗੁੱਸਾ ਨਾ ਕਰੋ ਢੁੱਡੀ ਕੇ ਸਾਹਿਬ, ਉਹ ਵਿਚਾਰੇ ਕੋਲ ਪੈਸੇ ਹੈ ਨੀ ਗੇ, ਉਹ ਫੇਰ ਮਾਸਟਰਾਂ ਦੀਆਂ ਤਨਖਾਹਾਂ ਚੋ ਲੈ ਆਉਣੇ ਆ ਹਨਾ, ਮਸੀਂ ਤਾਂ ਗੱਡੀਆਂ ਚ ਬੈਠਣ ਲੱਗਾ ਉਹ। ਤੇ ਖੈਰ ਇਹ ਕੁਛ ਕੁ ਖਬਰਾਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ ਦੋਸਤੋ, ਤੇ ਆਪਣਾ ਖਿਆਲ ਹੁਣ ਰੱਖਿਓ। ਤੇ ਬੈਦ ਸਾਹਿਬ ਨੇ ਆਪਾਂ ਨੂੰ ਅੱਜ ਬਹੁਤ ਸਾਰੇ ਤਰੀਕੇ ਅਜੇਪਾਲ ਜੀ ਉਹਨਾਂ ਨੇ ਦੱਸੇ ਆ, ਤੇ ਮਊਏ ਆਪਣੇ ਮੱਸੇ ਦਾ ਵੀ ਇਲਾਜ ਜਿਹੜਾ ਆ ਸਾਨੂੰ ਦੱਸਿਆ, ਤੇ ਤੇਜ਼ਾਬ ਦਾ ਵੀ ਦੱਸਿਆ। ਅਜੇਪਾਲ ਜੀ ਜਾਂਦੇ ਜਾਂਦੇ ਫਿਰ ਦਿਓ ਸੰਦੇਸ਼ ਕੋਈ ਨੌਜਵਾਨਾਂ ਨੂੰ।
ਜੀ ਬਸ ਜੀ ਸੰਦੇਸ਼ ਆਪਣਾ ਰੱਖਿਓ, ਬਹੁਤ ਸਾਰਾ ਖਿਆਲ, ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ, ਸਿਹਤ ਦਾ ਖਿਆਲ ਰੱਖੋ। ਹਾਂਜੀ
ਹਾਂਜੀ,
ਹੱਸਦੇ ਵਸਦੇ ਰਹੋ, ਖੁਸ਼ ਰਹੋ ਜੀ।
ਹਾਂਜੀ, ਤੇ ਬੱਬੂ ਸਿੰਘ ਹੁਣੀ ਵੀ ਇੱਕ ਮੈਸੇਜ ਭੇਜਿਆ ਆ, ਉਹ ਕਹਿੰਦੇ ਵੀ ਚੁਟਕਲਾ ਹੀ ਆ, ਉਹ ਬਾਪੂ ਆਪਣੇ ਪੁੱਤ ਨੂੰ ਕਹਿੰਦਾ ਵੀ, ਬਾਪੂ ਕਹਿੰਦਾ ਵੀ ਮੈਂ ਤੇਰਾ ਵਿਆਹ ਆਪਣੀ ਮਰਜ਼ੀ ਨਾਲ ਕਰੂੰਗਾ। ਪੁੱਤ ਕਹਿੰਦਾ ਨਹੀਂ ਮੈਂ ਤੇ ਨੀ ਤੇਰੀ ਮਰਜ਼ੀ ਦਾ ਕਰਾਉਣਾ, ਤੇ ਬਾਪੂ ਕਹਿੰਦਾ ਕੁੜੀ ਤਾਂ ਅੰਬਾਨੀ ਦੀ ਆ, ਤੇ ਪੁੱਤ ਕਹਿੰਦਾ ਫੇਰ ਠੀਕ ਆ। ਉਹ ਤੋਂ ਬਾਅਦ ਬਾਪੂ ਅੰਬਾਨੀ ਕੋਲ ਗਿਆ, ਕਹਿੰਦਾ ਵੀ ਮੈਂ ਤੇਰੀ ਕੁੜੀ ਨੂੰ ਆਪਣੀ ਬਹੂ ਬਣਾਉਣਾ ਚਾਹੁੰਦਾ। ਅੰਬਾਨੀ ਕਹਿੰਦਾ ਨਹੀਂ, ਤੇ ਬਾਪੂ ਕਹਿੰਦਾ ਵੀ ਮੇਰਾ ਪੁੱਤ ਵਰਲਡ ਬੈਂਕ ਦਾ CEO ਆ, ਤੇ ਅੰਬਾਨੀ ਕਹਿੰਦਾ ਫੇਰ ਤਾਂ ਠੀਕ ਆ। ਤੇ ਬਾਪੂ ਫਿਰ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਕੋਲ ਗਿਆ, ਉਹ ਕਹਿੰਦਾ ਵੀ ਮੇਰੇ ਪੁੱਤ ਨੂੰ ਬੈਂਕ ਦਾ CEO ਬਣਾ ਦਿਓ, ਤੇ ਪ੍ਰੈਜ਼ੀਡੈਂਟ ਕਹਿੰਦਾ ਨਹੀਂ ਤੂੰ ਉਹਨੂੰ ਤੇ ਨਹੀਂ ਬਣਾਉਣਾ, ਤੇ ਬਾਪੂ ਕਹਿੰਦਾ ਉਹ ਅੰਬਾਨੀ ਦਾ ਦਿਮਾਗ ਆ, ਪ੍ਰੈਜ਼ੀਡੈਂਟ ਕਹਿੰਦਾ ਫੇਰ ਠੀਕ ਆ ਫਿਰ ਬਣਾ ਦਿੰਦੇ ਆ। ਕਹਿੰਦੇ ਇਹਨੂੰ ਹੀ ਕਹਿ ਦਿੰਦੇ ਆ ਨਾ ਵੀ ਏਦਾਂ ਹੀ ਜਿਹੜੇ ਕੰਮ ਆ ਕਢਾਏ ਜਾਂਦੇ ਆ, ਤੇ ਜਿੰਨੇ ਵੀ ਉੱਥੇ ਅਹੁਦਿਆਂ ਵਾਲੇ ਆ ਹਨਾ, ਭਾਵੇਂ ਕਹਿ ਦਿੱਤਾ ਜਾਂਦਾ ਵਿਚਾਰਾ ਗਰੀਬ ਨੇ ਤਾਂ ਉਹੀ ਕੰਮ ਕਰਨੇ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ, ਬਹੁਤ ਸਾਰੇ ਮੈਸੇਜ ਆਏ ਆ, ਮੈਸੇਜਾਂ ਦੇ ਨਾਲ ਜੁੜੇ ਆ, ਬਹੁਤ ਸਾਰੇ ਦੋਸਤ ਜਿਹੜੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਣੇ ਆ, ਰੁੱਝੇ ਹੋਣੇ ਆ। ਚੰਨਾ ਸਾਹਿਬ ਵੀ ਅੱਜ ਮੈਨੂੰ ਲੱਗਦਾ ਬਿਜ਼ੀ ਆ, ਤੇ ਉਹਨਾਂ ਤੋਂ ਨਹੀਂ ਮੈਸੇਜ ਕਾਲ ਹੋਏ ਜਿਹੜੇ ਦੋਸਤਾਂ ਤੋਂ, ਪਰ ਸੁਣਦੇ ਰਹੇ ਆ ਹਨਾ, ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ। ਅਗਲੇ ਹਫ਼ਤੇ ਆਪਾਂ ਵੀਰਵਾਰ ਨੂੰ ਜ਼ਰੂਰ ਮਿਲਾਂਗੇ ਹਨਾ, ਤੇ ਵੀਰਵਾਰ ਨੂੰ ਆਪਾਂ ਗੱਲਾਂ ਬਾਤਾਂ ਹੋਰ ਕਰਾਂਗੇ। ਤੇ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਰੱਬ ਰੱਖਾ।
ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ, ਸਵੇਰ ਦੀ ਤਾਜ਼ਗੀ ਸਨ, ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵੇਰੇ 8 ਵਜੇ ਤੋਂ 10 ਵਜੇ ਤੱਕ।